मन राम नाम बेतियले राम नाम बेतियले जैसे कनक कला चित मांडियले कनक कला चित मांडियले जैसे कनक कला चित मांडियले कनक कला चित मांडियले मन राम नामा बेतियले राम नामा बेतियले राम नामा बेतियले राम नामा बेतियले कागद काटीले गुबी आकाश मदे परमियले आनीले कागद काटीले गुबी आकाश मदे परमियले परमियले पंच जना सो बात बतुआ चीत सोडोरी राखियले चीत सोडोरी राखियले कनक कला चित मांडियले जैसे कनक कला चित मांडियले मन राम नाम बेतियले राम नाम बेतियले राम नाम बेतियले राम नाम बेतियले नील कुंभ पराइले उदक आनील कुंभ पराइले उदक राजकुमार पुरंदरिये पराइले उद राजकुमार पुरंदरिये हसत विनोद विचार करती है गीत सुहाग रातियले हसत विनोद विचार करती है जीत सुभाग रातियले जीत सुभाग रातियले जैसे कनक कला चित मांडियले कनक कला चित मांडियले मन राम अंदर एक द्वार दास जाके कौच रावण छाटियले। मंदर एक द्वार दास जाके कौच रावण छाटियले, कौच रावण छाटियले। पांच कोस पर कौच रावण तीत सो बचला राखियले, राखियले। पांच कोस पर कौच रावण तीत सो बचला राखियले, तीत सो बचला राखियले। जैसे कनक कला चित मांडियले, कनक कला चित मांडियले। जैसे कनक कला चित मांडियले, कनक कला चित मांडियले। मन राम नामा
ले। अरे जीत सोबारक राखी अले
जस कनक कला जत माडी अले कनक कला जत माडी अले मन राम नाम बेटी अरे जस कनक कला
चित माटी अले
जस कनक कला
चित माटी अले
मन राम नाम
बेटी अले
राम नाम
बेटी अले
वाहेगुरु 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 वाहे गुरु वाहे ਤਜ ਆਪ ਬਿਨ ਸੀਤਾ ਰੇਨ ਸਾਧੂ ਥੀਓ ਤਿਸੇ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦੀਓ ਮੇਰੇ ਮਨ ਨਾਮ ਅੰਮ੍ਰਿਤ ਪੀਓ ਨਾਮ ਅੰਮ੍ਰਿਤ ਪੀਓ ਵਿਆਨ ਸਾਧ ਵਿਸਾਰ ਹੋਛੇ ਅਮਰ ਜੁਗ ਜੁਗ ਜੀਓ ਅਮਰ ਜੁਗ ਜੁਗ ਜੀਓ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਮਨ ਪਿਆਰਿਆ ਤੂੰ ਸਦਾ ਸੱਚ ਸੁਮਾਨੇ ਮਨ ਪਿਆਰਿਆ ਤੂੰ ਸਦਾ ਸੱਚ ਸਦਾ ਸੱਚ ਸੁਮਾਲੇ ਤੂੰ ਸਦਾ ਸੱਚ ਸੁਮਾਲੇ ਤੂੰ ਸਦਾ ਸੱਚ ਸੁਮਾਲੇ ਤੂੰ ਸਦਾ ਸੱਚ ਸੁਮਾਲੇ ਤੂੰ ਸਦਾ ਸੱਚ ਸੁਮਾਲੇ ਸਦਾ ਸੱਚ ਸੁਮਾਲੇ
ਤੂੰ ਸਦਾ ਸੱਚ ਸੁਮਾਲੇ
ਤੂੰ ਸਦਾ ਸੱਚ
ਸੁਮਾਲੇ
ਮਨ ਪਿਆਰਿਆ ਸਦਾ ਸੱਚ ਸੁਮਾਲੇ ਮਨ ਪਿਆਰਿਆ ਤੂੰ ਸਦਾ ਸੱਚ ਸੁਮਾਲੇ ਤੂੰ ਸਦਾ ਸੱਚ ਸੁਮਾਲੇ ਤੂੰ ਸਦਾ ਸੱਚ ਸੁਮਾਲੇ ਸੱਚ ਸੁਮਾਲੇ ਮਨ ਪਿਆਰਿਆ ਤੂੰ ਸਦਾ ਸੱਚ ਸੁਮਾਲੇ ਮਨ ਪਿਆਰਿਆ ਤੂੰ ਸਦਾ ਸੱਚ ਸਮਾਏ ਕੁਟੰਬ ਤੂੰ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਇਹ ਕੁਟੰਬ ਤੂੰ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਹਾਂ ਇਹ ਕੁਟੰਬ ਤੂੰ ਦੇਖਦਾ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ
ਇਹ ਕੁਟੰਬ
ਚੱਲੇ ਨਾਹੀਂ ਤੇਰੇ ਨਾਲੇ ਚੱਲੇ ਨਾਹੀਂ ਤੇਰੇ ਨਾਲੇ
ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ
ਸਵਾਲੇ
ਤੂੰ ਸਦਾ ਸੱਚ ਸਵਾਲੇ ਸਦਾ ਸੱਚ ਸਵਾਲੇ
ਤੂੰ ਸਦਾ ਸੱਚ ਸਵਾਲੇ ਸਦਾ ਸੱਚ ਸਵਾਲੇ
ਤੂੰ ਸਦਾ ਸੱਚ ਸਵਾਲੇ ਸਦਾ ਸੱਚ ਸਮਾਲੇ
ਤੂੰ ਸਦਾ ਸੱਚ ਸਮਾਲੇ ਸਦਾ ਸੱਚ ਸਮਾਲੇ
ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਹਾਂ ਸਾਥ ਤੇਰੇ ਚੱਲੇ ਨਾਹੀਂ ਇਸ ਨਾਲ ਕਿਉਂ ਚਿਤਲਾ
ਲਾਈਏ
ਇਹ ਮਨ ਪਿਆਰਿਆ ਤੂੰ सदा सच सुमाने
मानो प्यारिया
तू सदा
सच सुमाने
सदा सच सुमाने सदा सच सुमाने सदा सच सुमाले सदा सच सुमाले
सदा सच सुमाले सदा सच सुमाले
ए मन प्यारिया तू सदा सच सुमाने
मन प्यारिया सदा सच सुमाने
ऐसा कम मूले ना कीजे जित अंत पछोता है
ऐसा कम मूले ना कीजे जित अंत पछोता
है हाँ ऐसा कम मूले ना जित अंत पछोता अंत पछोता जित अंत पछोता अंत पछोता जित अंत पछोता ये मन प्यारिया सदा सच सुमाने
मन प्यारिया तू सदा सच सुमाने
तू सदा सच सुमाने सदा सच सुमाने
तू सदा सच सुमाने
ये मन प्यारिया तू सदा सच सुमाले ये मन
प्यारिया तू सदा सच सुमाले
ये मन प्यारिया सदा सच सुमाले
हे मन प्यारिया तू सदा सच सुमाले
सतगुर का उपदेश सुन तू होवे तेरे नाले सतगुर का उपदेश सुन तू होवे तेरे नाले सतगुर का उपदेश सुन तू होवे तेरे
उपदेश सुन तू होवे तेरे नाले
होवे मन प्यारिया तू सदा सच सुमाले हे मन प्यारिया
तू सदा सच सुमाले
तू सदा सच सुमाले सदा सच सुपाले
तू सदा सच सुपाले तू सदा सच सुपाले
मन प्यारिया तू सदा सच सुपाले हे मन
प्यारिया
वाहिगुरू वाहिगुरू वाहिगुरू
वाहिगुरू
वाहिगुरू ए मन प्यारिया तू सदा सच संभाले एहो कुटुंब तू जे देखदा चले नाही तेरे नाले साथ तेरे चले नाही तिस नाल क्यों चित लाइए ऐसा कम मूले ना कीके जित अंत पछो ताइए
वाहिगुरु
सत गुर का उपदेश सुन तू हो बे तेरे नाले
वाहिगुरु
कहे नानक मन प्यारे सदा सच संभाले
तू सदा सच संभाले तू सदा सच संभाले तू सदा सच संभाले
सदा सच सुमाले सदा सच सुमाले
तू सदा सच सुमाले सदा सच सुमाले
हे मन प्यारिया तू सदा सच सुमाले
तू सदा सच
सुमाले सदा सच सुमाले सदा सच सुमाले सदा सच सुमाले
तू सदा सच सुमाले
ओ सदा
सच सुमाले
मन प्यारे तू सदा सच सुवाले
कह नानक मन प्यारे तू सदा सच सुवाले
हाँ सदा सच सुवाले तू सदा सच सुवाले सदा सच सुमाले सदा सच सुमाले सदा सच सुमाले मन प्यारा तू सदा सच सुमाले सच सुमाले
तू सदा सच सुमाले तू सदा सच सुमाले
ए मन प्यारा तू सदा सच सुमाले
ए मन प्यारा तू सदा सच सुमाले
सो आओ संगत जी जिन्हें भी आपां रल मिल के जो धन श्री गुरु ग्रंथ साहिब महाराज जी की पावन हजूरी विच बैठे हाँ कोई भी बांझा न रवे जी गज के फतेह बुलाओ वाहेगुरु जी का खालसा वाहेगुरु जी की फतेह दूरों डेड़ियों चल के जो सतगुरां दी पावन हजूरी विच अपनियां हाजरियां पा रहे हैं सो मैं बेनती करां जिहड़ियां संगतां दरबार साहिब तो बाहर ने जां उधर जिहड़े लंगर विच ने उन्हां नूं भी बेनती जल्दी जल्दी प्रशादा पानी छक के सारे दरबार साहिब दे विच आके बैठो थोड़े समय तक भाई साहब पहुंचण वाले ने ते जिन्हां भैणां कोल बच्चे ने उन्हां नूं भी बेनती कि अपने बच्चियां वल ध्यान दिओ जे बच्चे रौला पाउंदे ने ते बाहर बरांडियां विच भी साउंड दी आवाज आउंदी है उत्थे बच्चियां नूं लै के बह सकदे हो क्योंकि जदों गुरबाणी दी विचार चलदी होवे उदों एकाग्रता होनी बहुत जरूरी है फिर बार बार बेनती करनी पैंदी है इस करके पहला ही ਬੱਚਿਆਂ ਤੇ ਕੰਟਰੋਲ ਰੱਖਿਆ ਜਾਵੇ। ਆਓ ਆਪਾਂ ਨੂੰ ਇਹ ਰਲ ਮਿਲ ਕੇ ਬੈਠਣ ਦਾ ਸਮਾਂ ਮਿਲਿਆ, ਇਸ ਸਮੇਂ ਤੋਂ ਪੂਰਾ ਪੂਰਾ ਲਾਹਾ ਲਈਏ। ਜੋ ਆਪਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ ਬਚਨ ਪੜ੍ਹ ਰਹੇ ਸੀ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਗੁਰੂ ਅਮਰਦਾਸ ਮਹਾਰਾਜ ਸਾਨੂੰ ਸਮਝਾ ਰਹੇ ਨੇ, ਇਹ ਮੇਰੇ ਮਨਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਗੁਰੂ ਸਾਹਿਬ ਜੀ ਸਾਡੇ ਮਨ ਨੂੰ ਸਮਝਾ ਰਹੇ ਨੇ, ਇਹ ਮੇਰੇ ਮਨਾ ਉਹ ਸੱਚ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖ, ਹਰ ਸਮੇਂ ਉਹ ਮਾਲਕ ਨੂੰ ਯਾਦ ਰੱਖ, ਕੁਦਰਤ ਦੇ ਨਿਯਮਾਂ ਨੂੰ ਯਾਦ ਰੱਖ, ਉਹਦੇ ਕਾਨੂੰਨ ਦੇ ਵਿੱਚ ਚੱਲ। ਤੇ ਅੱਗੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਜਦੋਂ ਗੁਰੂ ਜੀ ਕੋਲੋਂ ਸੱਚਾ ਗਿਆਨ ਲਵਾਂਗੇ, ਉਹ ਸੱਚੇ ਗਿਆਨ ਦੇ ਨਾਲ ਸਾਡੀ ਜ਼ਿੰਦਗੀ ਸੋਹਣੀ ਬਣਨੀ ਹੈ। ਤੇ ਆਪਾਂ ਗੁਰੂ ਜੀ ਕੋਲੋਂ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ, ਗਿਆਨ ਲੈ ਕੇ ਅਕਲ ਲੈ ਕੇ ਆਪਣੇ ਅੰਦਰੋਂ ਗੁਣ ਪੈਦਾ ਕਰਨੇ ਨੇ। ਤੇ ਗੁਰੂ ਜੀ ਕਹਿੰਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਗੁਣਾਂ ਨੂੰ ਸੰਭਾਲ ਕੇ ਰੱਖ। ਜਿੱਥੋਂ ਵੀ ਸੱਚਾ ਗਿਆਨ ਮਿਲਦਾ ਉਹ ਗਿਆਨ ਪ੍ਰਾਪਤ ਕਰ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਬਾਕੀ ਜੋ ਵੀ ਇੱਥੇ ਤੂੰ ਵੇਖ ਰਿਹਾ, ਕਿਸੇ ਨੇ ਵੀ ਸਾਥ ਨਹੀਂ ਦੇਣਾ, ਤੈਨੂੰ ਆਪ ਸਾਰੀ ਮਿਹਨਤ ਕਰਨੀ ਪੈਣੀ ਹੈ। ਅੱਗੇ ਮਹਾਰਾਜ ਜੀ ਕਹਿੰਦੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਆਪਣੇ ਫਰਜ਼ ਸੰਭਾਲ, ਜ਼ਿੰਮੇਵਾਰੀਆਂ ਸੰਭਾਲ। ਤੇ ਗੁਰੂ ਸਾਹਿਬ ਜੀ ਕਹਿੰਦੇ, ਉਹ ਸੱਚੇ ਗਿਆਨ ਦੇ ਨਾਲ, ਗੁਰੂ ਜੀ ਦੀ ਸਿੱਖਿਆ ਦੇ ਨਾਲ ਆਪਣਾ ਚਿੱਤ ਜੋੜ ਕੇ ਰੱਖ। ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਕਾਜੀਐ। ਕਹਿੰਦੇ ਐਸੇ ਕੰਮ ਨਾ ਕਰ ਜਿਹੜੇ ਕੰਮ ਕਰਨ ਦੇ ਨਾਲ ਤੈਨੂੰ ਪਛਤਾਉਣਾ ਪਵੇ। ਤੇ ਜਦੋਂ ਪਿਆਰਿਓ ਆਪਾਂ ਗਿਆਨਵਾਨ ਹੋਵਾਂਗੇ, ਸਮਝਦਾਰ ਹੋਵਾਂਗੇ, ਤੇ ਹੋ ਹੀ ਨਹੀਂ ਸਕਦਾ ਕੋਈ ਮਾੜਾ ਕੰਮ ਹੋਵੇ। ਜੇ ਗਿਆਨਵਾਨ ਨਹੀਂ, ਸਮਝਦਾਰ ਨਹੀਂ, ਤੇ ਫਿਰ ਮਾੜੇ ਕਰਮ ਕਰਦੇ ਹਾਂ, ਤੇ ਜਦੋਂ ਮਾੜਾ ਕਰਮ ਕਰਦੇ ਹਾਂ ਫਿਰ ਮਾੜੇ ਕੰਮ ਦਾ ਮਾੜਾ ਫਲ ਮਿਲਦਾ। ਤੇ ਗੁਰੂ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ ਨਾ, ਸਤਿਗੁਰ ਜੀ ਕਹਿੰਦੇ, ਦੱਦੈ ਦੋਸ਼ ਨਾ ਦੇਹੂੰ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇੱਥੇ ਕਿਸੇ ਦਾ ਦੋਸ਼ ਨਹੀਂ, ਜਿਹੋ ਜਿਹਾ ਪਿਆਰਿਓ ਧਰਤੀ ਵਿੱਚ ਬੀਜ ਪਾਉਂਦੇ ਹਾਂ ਉਹੋ ਜਿਹਾ ਫਲ ਮਿਲਦਾ, ਤੇ ਜਿਹੋ ਜਿਹਾ ਆਪਾਂ ਕਰਮ ਕਰਦੇ ਹਾਂ ਉਹੋ ਜਿਹਾ ਹੀ ਫਲ ਮਿਲੇਗਾ। ਤੇ ਜਦੋਂ ਕਰਮ ਮਾੜਾ ਕਰਾਂਗੇ ਫਲ ਮਾੜਾ ਮਿਲਣਾ, ਫਿਰ ਭਾਵੇਂ ਜਿੰਨੀਆਂ ਮਰਜ਼ੀ ਅਰਦਾਸਾਂ ਕਰਵਾ ਲਈਏ, ਜਿੰਨੀਆਂ ਮਰਜ਼ੀ ਦੇਗਾਂ ਕਰਵਾ ਲਈਏ, ਪਰ ਜੋ ਕਰਮ ਕੀਤਾ ਉਹਦਾ ਤੇ ਫਲ ਮਿਲਣਾ ਹੀ ਆ। ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਐ ਮੇਰੇ ਮਨਾ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਪਾਈਐ। ਗਿਆਨਵਾਨ ਹੋ, ਸਮਝਦਾਰ ਬਣ, ਚੰਗੇ ਚੰਗੇ ਕੰਮ ਕਰਿਆ ਕਰ। ਤੇ ਜਿਹੜੇ ਪਿਆਰਿਓ ਸਮਝਦਾਰ ਨੇ, ਜਿਨ੍ਹਾਂ ਨੇ ਗੁਰੂ ਜੀ ਦਾ ਸੱਚਾ ਗਿਆਨ ਆਪਣੀ ਜ਼ਿੰਦਗੀ ਵਿੱਚ ਧਾਰਨ ਕੀਤਾ, ਸੱਚਮੁੱਚ ਜਿਨ੍ਹਾਂ ਨੂੰ ਜਿਉਣ ਦਾ ਚੱਜ ਆ ਗਿਆ, ਉਹ ਆਪਣੇ ਚੰਗੇ ਕਰਮ ਕਰਦੇ ਨੇ, ਉਹ ਆਪਣੀ ਜ਼ਿੰਦਗੀ ਨੂੰ ਉਹਨਾਂ ਨੇ ਸੋਹਣਾ ਬਣਾ ਲਿਆ। ਤੇ ਸਤਿਗੁਰੂ ਜੀ ਕਹਿੰਦੇ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈ ਹੈ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਸੱਚੇ ਗਿਆਨ ਨੇ ਤੇਰੀ ਸਹਾਇਤਾ ਕਰਨੀ ਹੈ। ਫਿਰ ਅਖੀਰ ਵਿੱਚ ਮਹਾਰਾਜ ਜੀ ਕਹਿੰਦੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਝੇ। ਗੁਰੂ ਜੀ ਬਾਰ ਬਾਰ ਸਾਨੂੰ ਸਮਝਾਉਂਦੇ ਨੇ ਭਾਈ ਇਹ ਮੇਰੇ ਪਿਆਰੇ ਮਿੱਤਰਾ ਇਹ ਮੇਰੇ ਮਨਾ ਤੂੰ ਸਦਾ ਸੱਚ ਸੰਭਾਲੇ, ਸੱਚੇ ਪਰਮਾਤਮਾ ਦੀ ਤੂੰ ਸੰਭਾਲ ਰੱਖ, ਭਾਵ ਕਿ ਸੱਚਾ ਗਿਆਨ ਲੈ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਤੇ ਕੁਦਰਤ ਦੇ ਨਿਯਮਾਂ ਨੂੰ ਸਮਝ, ਉਹ ਨਿਯਮਾਂ ਦੇ ਵਿੱਚ ਚੱਲ ਤਾਂ ਤੇਰੀ ਜ਼ਿੰਦਗੀ ਸੋਹਣੀ ਬਣੇਗੀ। ਸੋ ਆਓ ਪਿਆਰਿਓ, ਆਪਾਂ ਨੂੰ ਵੀ ਰਲ ਮਿਲ ਕੇ ਬੈਠਣ ਦਾ ਸਮਾਂ ਮਿਲਿਆ, ਇਸ ਸਮੇਂ ਤੋਂ ਪੂਰਾ ਪੂਰਾ ਲਾਹਾ ਲਈਏ। ਆਓ ਜੋ ਆਪਾਂ ਸ਼ਬਦ ਪੜ ਰਹੇ ਸੀ, ਅਖੀਰਲੀਆਂ ਪੰਕਤੀਆਂ ਪੜੀਏ ਜੀ।
ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੁਭਾਵੇ, ਕਹਿ ਨਾਨਕ ਮਨ ਪਿਆਰੇ ਸਦਾ ਸੱਚ ਸੁਭਾਵੇ। ਹਾਂਜੀ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੁਭਾਵੇ, ਸੱਚ ਸੁਭਾਵੇ ਸਦਾ ਸੱਚ ਸੁਭਾਵੇ, ਸਦਾ ਸੱਚ ਸੁਭਾਵੇ ਸਦਾ ਸੱਚ ਸੁਭਾਵੇ।
ਮਨ ਪਿਆਰਿਆ ਤੂੰ ਸਦਾ ਸੱਚ
ਤੂੰ ਸਦਾ ਸੱਚ ਸੁਭਾਵੇ ਸਦਾ ਸੱਚ ਸੁਭਾਵੇ, ਤੂੰ ਸਦਾ ਸੱਚ ਸੁਭਾਵੇ ਸਦਾ ਸੱਚ ਸੁਭਾਵੇ,
ਸਦਾ ਸੱਚ ਸੁਭਾਵੇ ਸਦਾ ਸੱਚ ਸੁਭਾਵੇ।
ਏ ਮਨ ਪਿਆਰਿਆ ਤੂੰ ਸਦਾ ਸੱਚ ਸੁਭਾਵੇ,
ਏ ਮਨ
ਇਹ ਕੁਤੰਬ ਤੂੰ ਦੇਖਦਾ ਚੱਲ ਨਹੀਂ ਤੇਰੇ ਨਾਲ, ਇਹ ਕੁਤੰਬ ਤੂੰ ਦੇਖਦਾ ਦੇਖਦਾ ਚੱਲ ਨਹੀਂ ਤੇਰੇ ਨਾਲ,
ਇਹ ਕੁਤੰਬ ਤੂੰ ਦੇਖਦਾ ਚੱਲ ਨਹੀਂ ਤੇਰੇ ਨਾਲ,
ਚੱਲ ਨਹੀਂ ਤੇਰੇ ਨਾਲ, ਚੱਲ ਨਹੀਂ ਤੇਰੇ ਨਾਲ,
ਚੱਲ ਨਹੀਂ ਤੇਰੇ ਨਾਲ, ਚੱਲ ਨਹੀਂ ਤੇਰੇ ਨਾਲ।
ਏ ਮਨ ਪਿਆਰਿਆ ਤੂੰ ਸਦਾ ਸੱਚ ਸੁਭਾਵੇ,
ਏ ਮਨ ਪਿਆਰਿਆ ਤੂੰ ਸਦਾ ਸੱਚ ਸੁਭਾਵੇ,
ਸਦਾ ਸੱਚ ਸੁਭਾਵੇ ਸਦਾ ਸੱਚ ਸੁਭਾਵੇ,
ਤੂੰ ਸਦਾ ਸੱਚ ਸੁਭਾਵੇ। ਸੱਚ ਸੰਭਾਲੇ
ਤੂੰ ਸਦਾ ਸੱਚ ਸੰਭਾਲੇ ਸਦਾ ਸੱਚ ਸੰਭਾਲੇ
ਤੂੰ ਸਦਾ ਸੱਚ ਸੰਭਾਲੇ
ਓ ਸਦਾ ਸੱਚ
ਸੰਭਾਲੇ
ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
ਸੋ ਆਓ ਆਪਾਂ ਸਾਰੇ ਇਕਾਗਰਤਾ ਬਣਾ ਕੇ ਭਾਈ ਸਾਹਿਬ ਜੀ ਪਾਸੋਂ ਗੁਰਮਤ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Thank you. ਧੰਨ ਵਾਹਿਗੁਰੂ ਸਾਹਿਬ ਜੀ ਫਰੀਦਾ ਜੇ ਤੂੰ ਅਕਲ ਤੀਫ ਕਾਲੇ ਲਿਖਣਾ ਲੇਖ ਆਪਣੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇ ਦੱਦੇ ਦੋਸ਼ ਨਾ ਦਿਓ ਕਿਸੇ ਦੱਦੇ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਦੋਸ਼ ਨਾ ਦੀਜੇ
ਅਵਰ ਜਨਾ
ਆਓ ਰਲ ਕੇ ਕੁਝ ਚਿਰ ਆਪਾਂ ਗੁਰਬਾਣੀ ਕੀਰਤਨ ਕਰਦੇ ਹਾਂ ਸਾਰੇ ਨਾਲ ਸਾਥ ਦਿਓ ਕੋਈ ਰਸਨਾ ਵਾਂਝੀ ਨਾ ਰਹੇ ਕੁਦਰਤ ਤਖਤ ਰਚਾਇਆ ਸੱਚ ਨਵੇੜਨ ਹਾਰੋ ਕੁਦਰਤ ਤਖਤ ਰਚਾਇਆ ਸੱਚ ਨਵੇੜਨ ਹਾਰੋ ਕੁਦਰਤ ਤਖਤ ਰਚਾਇਆ ਸੱਚ ਨਵੇੜਨ ਹਾਰੋ ਜੀ ਕੁਦਰਤ ਕੁਦਰਤ ਤਖਤ ਰਚਾਇਆ ਸੱਚ ਨਵੇੜਨ ਹਾਰੋ ਕੁਦਰਤ ਤਖਤ ਅਧਾਰ
ਕੁਦਰਤ ਤਖਤ ਰਜਾਇਆ ਸੱਚ ਨਵੇੜਨ ਹਾਰੋ
ਕੁਦਰਤ ਤਖਤ
ਤਖਤ ਰਜਾਇਆ ਸੱਚ ਨਵੇੜਨ ਹਾਰੋ ਸੱਚਾ ਜਾਣੀਏ ਸੱਚੜਾ ਪਰਵਤ ਗਾਰੋ ਸੱਚ ਸਰੰਦਾ ਸੱਚਾ ਜਾਣੀਏ ਸੱਚੜਾ ਪਰਵਤ ਜਿਨੇ ਆਪੀ ਆਪ ਸਾਜੇ ਸੱਜਣਾ ਅਲੱਖ ਅਪਾਰੋ ਜਿਨ ਆਪੀ ਆਪ ਸਾਜੇ ਸੱਜਣਾ ਸੱਜਣਾ ਅਲੱਖ ਅਪਾਰੋ ਸੱਜਣਾ ਅਲੱਖ ਅਪਾਰੋ ਕੁਦਰਤ ਤਖਤ ਰਜਾਇਆ ਸੱਚ ਨਵੇੜਨ ਹਾਰੋ
ਕੁਦਰਤ ਤਖਤ ਸੱਜਣਾ ਦੇਹ ਪਿਆਰੋ ਦੁੱਧ ਸਿਰ ਜੀ ਮੇਦਨੀ ਦੁੱਖ ਸੁੱਖ ਦੇਵ ਨਹਾਰੋ ਨਾਰੀ ਪੁਰਖ ਸਿਰ ਜੇ ਵੇਖ ਮਾਇਆ ਮੋਹ ਤਖਤ ਰਜਾਇਆ ਵੇੜਣ ਹਾਰੋ ਆਵਾ ਗਬਨ ਸਿਰਜਿਆ ਤੂੰ ਸਿਰ ਕਰਨੇ ਹਾਰੋ ਜੰਮਣ ਮਰਣਾ ਆਏ ਗਿਆ ਬਦ ਬ੍ਰਹਮ
Vaheguru, 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 ਫਲ ਤੇਰੇ ਦੀ ਕਰਮਾਂ ਦਾ, 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 ਫਲ ਤੇਰੇ ਦੀ ਕਰ ਤੇਰੇ ਦੀ ਕਰਮਾਂ ਦਾ, ਉਹ ਫਲ ਤੇਰੇ ਦੀ ਕਰਮਾਂ ਦਾ, ਫਲ ਤੇਰੇ ਦੀ ਕਰਮਾਂ ਦਾ,
ਫਲ ਤੇਰੇ ਦੀ ਕਰਮਾਂ ਦਾ,
ਪੜਿਆ ਕਰੋ ਬਾਈ,
ਫਲ ਤੇਰੇ ਦੀ ਕਰਮਾਂ,
ਫਲ ਤੇਰੇ ਦੀ ਕਰਮਾਂ, ਹਾਂ ਫਲ ਤੇਰੇ ਦੀ ਕਰਮਾਂ, ਐਸਾ ਬੀਜੇਗਾ ਵੱਡੇਗਾ ਮਨ ਮੇਰਿਆ ਤੂੰ ਕਰਮਾਂ, ਫਲ ਤੇਰੇ ਦੀ ਕਰਮਾਂ ਦਾ, ਫਲ ਤੇਰੇ ਦੀ
ਕਰਮਾਂ,
ਉਹ ਜੈਸਾ ਬੀਜੇ ਦਾ ਵੱਡੇ
ਕਰਮਾਂ,
ਪੜਿਆ ਕਰੋ ਬਾਈ,
ਫਲ
ਜੈਸਾ ਬੀਜੇ ਦਾ ਵੱਡੇ ਕਰਮਾਂ, ਐਸਾ ਬੀਜੇ ਦਾ ਵੱਡੇ ਕਰਮਾਂ, ਮੇਰੇ ਤੂੰ ਕਰਮਾਂ ਦਾ, ਫਲ ਤੇਰੇ ਦੀ ਕਰਮਾਂ ਦਾ, ਬੀਜੇ ਦਾ ਵੱਡੇ ਕਰਮਾਂ,
ਮੇਰੇ ਤੂੰ ਕਰਮਾਂ ਦਾ,
ਫਲ ਤੇਰੇ ਦੀ
ਕਰਮਾਂ,
ਬੋਲੋ
ਕਰਮਾਂ ਤੇਰੇ ਦੀ ਕਰਮਾਂ,
ਜੈਸਾ ਬੀਜੇ ਦਾ ਵੱਡੇ ਕਰਮਾਂ, ਬੀਜੇ ਦਾ ਵੱਡੇ ਕਰਮਾਂ, ਤੇਰੇ ਤੂੰ ਕਰਮਾਂ, ਕਹਿੰਦੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਕੁਝ ਚਿਰ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਆਪਾਂ ਇੱਕ ਧਾਰਨਾ ਗਾ ਰਹੇ ਹਾਂ, ਫਲ ਤੇਰੇ ਕਰਮਾਂ ਦਾ, ਤੇ ਨਾਲ ਆਪਾਂ ਇੱਕ ਸ਼ਬਦ ਵੀ ਗੁਰਬਾਣੀ ਦਾ ਗਾਇਆ, ਕੁਦਰਤ ਤਖਤ ਰਚਾਇਆ ਸੱਚ ਨਿਬੇੜਨ ਹਾਰੋ। ਹੁਣ ਇੱਕ ਗੱਲ ਬੜੇ ਧਿਆਨ ਨਾਲ ਸਮਝਣੀ ਪੈਣੀ ਹੈ, ਕਰਮਾਂ ਦੀ ਜਦੋਂ ਗੱਲ ਆਉਂਦੀ ਹੈ ਤੇ ਸਾਡੇ ਦਿਮਾਗ 'ਚ ਆਉਂਦਾ ਸ਼ਾਇਦ ਪਿਛਲੇ ਜਨਮਾਂ ਦੇ ਕਰਮ, ਪਿਛਲੇ ਜਨਮਾਂ 'ਚ ਕਰਕੇ ਆਏ। ਹਾਲਾਂਕਿ ਜਿਹੜੇ ਲਗਾਤਾਰ ਦੀਵਾਨ ਸੁਣਦੇ ਰਹਿੰਦੇ ਹੈ, ਕਈ ਸਾਲਾਂ ਤੋਂ ਸੁਣ ਰਹੇ ਹੈ, ਉਹਨਾਂ ਲਈ ਤੇ ਬੜਾ ਕਲੀਅਰ ਹੈ, ਉਹਨਾਂ ਨੂੰ ਸਾਡੀ ਸਮਝ ਵੀ ਹੈ, ਪਤਾ ਵੀ ਹੈ। ਤੇ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ, ਅਗਲਾ ਕਹਿੰਦਾ ਪਿਛਲੇ ਜਨਮਾਂ 'ਚ ਕੋਈ ਕੰਮ ਕਰਕੇ ਆਏ ਆ, ਕਰਮ ਵੀ ਸਾਡੇ ਤੇ ਮਾੜੇ ਹੈ, ਸਾਡੇ ਤੇ ਕਰਮ ਵੀ, ਕਰਮ ਮਤਲਬ ਕੰਮ, ਕੰਮ ਵੀ ਪਿਛਲੇ ਜਨਮਾਂ ਦੇ ਨਹੀਂ ਇਸ ਜਨਮ ਦੇ। ਐਸਾ ਸਿਸਟਮ ਹੈ ਕੁਦਰਤ ਤਖਤ ਰਚਾਇਆ ਹੋਇਆ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛੱਤ ਕੁਦਰਤ ਦਾ ਤਖਤ ਸਾਨੂੰ ਨਹੀਂ ਪਤਾ ਕਹਿੰਦੇ ਅੱਗੇ ਜੀ ਧਰਮਰਾਜ ਦਾ ਤਖਤ ਲੱਗਦਾ ਹੈ ਫਿਰ ਬੰਦੇ ਨੂੰ ਲੈ ਕੇ ਜਾਂਦੇ ਹੈ ਫਿਰ ਉੱਥੇ ਧਰਮਰਾਜ ਹਿਸਾਬ ਕਿਤਾਬ ਕਰਦਾ ਹੈ ਫਿਰ ਜਿਹੜਾ ਗਲਤ ਕੰਮ ਕਰਦਾ ਰਿਹਾ ਉਹਨੂੰ ਕੜਾਹੀ 'ਚ ਤਲਦੇ ਹੈ ਫਿਰ ਉਹਨੂੰ ਸਜ਼ਾ ਮਿਲਦੀ ਹੈ ਠੀਕ ਕੰਮ ਕਰਨ ਵਾਲਾ ਜਿਹੜਾ ਉਹਨੂੰ ਸਵਰਗ ਮਿਲ ਜਾਂਦਾ ਹੈ ਪਾਪੀਆਂ ਨੂੰ ਨਰਕਾਂ 'ਚ ਸੁੱਟ ਦਿੰਦੇ ਹੈ ਕਿੱਦਾਂ ਦੀਆਂ ਕਹਾਣੀਆਂ ਬਣਾਈਆਂ ਜਾਂਦੀਆਂ ਸਾਨੂੰ ਸਟੇਜਾਂ ਤੇ ਸੁਣਾਈਆਂ ਜਾਂਦੀਆਂ ਅੱਗੇ ਮਾਰ ਪੈਣੀ ਹੈ ਅੱਗੇ ਦੁੱਖ ਲੱਗਣਾ ਤੈਨੂੰ ਐਂ ਕਰਨਗੇ ਤੈਨੂੰ ਐਂ ਕਰਨਗੇ ਤੇ ਅਸੀਂ ਹੁਣ ਡਰ ਜਾਂਦੇ ਹਾਂ ਵੀ ਖਰੇ ਇਦਾਂ ਹੀ ਹੋਣਾ ਮਰਨ ਤੋਂ ਬਾਅਦ ਸਾਡੇ ਨਾਲ ਪਰ ਜਿਹੜਾ ਤਖਤ ਉਹਦਾ ਤੇ ਪਤਾ ਨਹੀਂ ਤਖਤ ਦਾ ਸੁਣਿਆ ਹੀ ਹੈ ਤੇ ਜਿਹੜਾ ਆਹ ਤਖਤ ਸਾਹਮਣੇ ਲੱਗਾ ਹੈ ਤੇ ਸਾਰਿਆਂ ਦੇ ਸਭ ਨੂੰ ਦਿਸਦਾ ਕੋਈ ਲੁਕਿਆ ਛਿਪਿਆ ਥੋੜਾ ਕੁਦਰਤ ਦਾ ਤਖਤ ਬੜੀ ਛੇਤੀ ਨਿਤਾਰਾ ਹੋ ਜਾਂਦਾ ਬੜੀ ਮਿੰਟ 'ਚ ਨਿਤਾਰਾ ਹੋ ਜਾਣਾ ਕੰਮ ਕਰੋ ਇੱਦਾਂ ਦਾ ਇੱਥੇ ਜ਼ਹਿਰ ਖਾ ਲਓ ਕੰਮ ਹੀ ਇੱਦਾਂ ਦਾ ਕਰੋ ਉਹਦਾ ਫਲ ਵੇਖ ਲਿਓ ਤੇ ਦੁੱਧ ਪੀ ਲਈਏ ਉਹਦਾ ਫਲ ਵੇਖ ਲਈਏ ਸਾਡੇ ਸਾਹਮਣੇ ਹੀ ਹੈ ਠੀਕ ਠੀਕ ਤੁਰੇ ਚੱਲੋ ਸਿੱਧੇ ਤੁਰੇ ਜਾਓਗੇ ਗ੍ਰੈਵਿਟੀ ਨੂੰ ਸਮਝ ਕੇ ਨਿਯਮ ਨੂੰ ਸਮਝ ਕੇ ਤੁਰਦੇ ਹੀ ਆ ਮਾੜਾ ਜਿਹਾ ਗਲਤ ਪੈਰ ਰੱਖ ਲਓ ਉੱਚਾ ਨੀਵਾਂ ਰੱਖ ਲਓ ਥਾ ਡਿੱਗਾਂਗੇ ਧਰਤੀ ਤੇ ਇਹਦਾ ਤੇ ਸਦਾ ਹੀ ਤਖਤ ਹੈ ਹਰ ਵੇਲੇ ਹੈ ਹਰ ਸਮੇਂ ਇਹ ਤੇ ਇੱਕ ਦਮ ਸਜ਼ਾ ਦੇ ਦਿੰਦਾ ਜਿਸ ਤਖਤ ਦੀ ਗੱਲ ਗੁਰਬਾਣੀ ਕਰਦੀ ਹੈ ਜਿਸ ਧਰਮਰਾਜ ਦੀ ਗੱਲ ਗੁਰਬਾਣੀ ਕਰਦੀ ਹੈ ਜਦੋਂ ਉਹਦੀ ਸ਼ਰਤ ਪੂਰੀ ਕਰਦੀ ਹੈ ਇੱਥੇ ਹੁਣ ਮੈਂ ਇੱਕ ਦਫ਼ਾ ਪਹਿਲਾਂ ਵੀ ਦੱਸਿਆ ਸੀ ਸਾਡੇ ਇੱਥੇ ਸਬਜ਼ੀਆਂ ਇੱਥੇ ਬੀਜ ਲੈਂਦੇ ਹਾਂ ਔਰਗੈਨਿਕ ਚਲੋ ਵੀ ਘਰ ਦੀਆਂ ਸਬਜ਼ੀਆਂ ਹੋ ਜਾਣ ਰੇਹ ਘਰ ਪਾ ਲਓ ਰੂੜੀ ਰਾੜੀ ਪਾ ਲਓ ਦੁੱਧ ਵੀ ਇੱਥੇ ਹੁੰਦਾ ਹੀ ਹੈ ਸਾਰਾ ਕੁਛ ਆਪਾਂ ਕਹੀਦਾ ਵੀ ਇੱਥੇ ਬੀਜੋ ਤੇ ਮੈਂ ਆਪਣੇ ਵਾਲੇ ਇੱਕ ਦੋ ਜਣਿਆਂ ਨੂੰ ਮੈਂ ਕਿਹਾ ਵੀ ਇੱਧਰ ਵੀ ਬੀਜ ਲਓ ਸਾਡੀ ਕੋਠੀ ਵਾਲੇ ਪਾਸੇ ਅੰਦਰ ਤੇ ਉੱਥੇ ਵੀ ਥੋੜਾ ਜਿਹਾ ਬੀਜ ਲਿਆ ਤੇ ਆਖਣ ਕੱਦੂ ਹੁੰਦੇ ਹੀ ਨਹੀਂ ਪਾਣੀ ਤੇ ਲਾਉਂਦੇ ਆ ਹੁੰਦੇ ਹੀ ਨਹੀਂ ਹੁਣ ਜਿਹੜੇ ਲਾਉਣ ਵਾਲੇ ਨੇ ਉਹ ਸਾਡੇ ਵਾਲੇ ਇੱਦਾਂ ਦੇ ਹੀ ਸੀ ਉਹਨਾਂ ਨੂੰ ਇਹ ਹੀ ਨਹੀਂ ਪਤਾ ਸੀ ਵੀ ਇਹਨੂੰ ਧੁੱਪ ਵੀ ਲੱਗਣੀ ਚਾਹੀਦੀ ਹੈ ਦੋ ਮਹੀਨੇ ਪਾਣੀ ਪਾਏਗਾ ਉਹ ਐਡੀਆਂ ਐਡੀਆਂ ਕਬੱਲਾਂ ਹੋਈਆਂ ਹੋਈਆਂ ਨਹੀਂ ਹੋਣੀਆਂ ਕੀ ਸੀ ਤੇ ਮੈਂ ਕਿਹਦੇ ਨੂੰ ਗੇੜਾ ਦੇ ਰਿਹਾ ਉਹ ਦੂਜੇ ਮੁੰਡਾ ਕਹਿੰਦਾ ਇਹ ਤੇ ਧੁੱਪ 'ਚ ਲਾਉਣੀਆਂ ਚਾਹੀਦੀਆਂ ਧੁੱਪ ਤੇ ਪੈਂਦੀ ਹੋਈ ਨਹੀਂ ਸ਼ਰਤ ਪੂਰੀ ਨਹੀਂ ਕੀਤੀ ਭਾਵੇਂ ਚੋਲੇ ਵਾਲਾ ਲਾਵੇ ਰੋਜ਼ ਪਾਠ ਕਰਨ ਵਾਲਾ ਲਾਵੇ ਰੋਜ਼ ਨਿਤਨੇਮ ਕਰਨ ਵਾਲਾ ਲਾਵੇ ਤੇ ਭਾਵੇਂ ਕੋਈ ਮਾਲੀ ਜਰਦਾ ਖਾਣ ਵਾਲਾ ਹੀ ਹੋਵੇ ਉਹ ਸਹੀ ਲਾ ਦੇਵੇ ਉਹ ਹੋ ਜਾਣਾ ਉਹਦਾ ਤਖਤ ਸਾਰਿਆਂ ਲਈ ਇੱਕ ਹੀ ਹੈ ਉਹ ਥੋੜਾ ਵੇਖਦਾ ਵੀ ਤੂੰ ਬਾਬਾ ਤੇ ਤੂੰ ਛਾਂ 'ਚ ਲਾ ਦੇ ਤੇ ਹੋ ਜਾਣਗੀਆਂ ਅੱਜ ਤੱਕ ਹੋਇਆ ਕਦੇ ਹੋ ਸਕਦਾ ਫਰਕ ਹੀ ਨਹੀਂ ਕੋਈ ਵੀ ਤੂੰ ਕੋਈ ਨੀ ਤੂੰ ਤੇ ਬਾਬਾ ਹੈ ਤੂੰ ਤੇ ਬ੍ਰਹਮ ਗਿਆਨੀ ਹੈ ਤੂੰ ਤੇ ਬੜਾ ਪਾਠ ਕਰਨਾ ਹੈ ਤੂੰ ਜਿੱਥੇ ਮਰਜ਼ੀ ਲਾਏਗਾ ਹੋ ਜਾਏਗਾ ਐਂ ਕਿਵੇਂ ਹੋ ਜਾਏਗਾ ਬਈ ਜੇ ਕੱਲਰ ਹੈ ਨਹੀਂ ਹੋਣੀ ਤੇ ਨਹੀਂ ਹੋਣੀ ਉਹਦੇ ਤੋਂ ਜਿਹਦੇ ਤੋਂ ਮਰਜ਼ੀ ਲਵਾ ਲਓ ਜੋ ਸਿਸਟਮ ਹੈ ਉਹ ਸਾਰਿਆਂ ਲਈ ਇੱਕ ਬਰਾਬਰ ਹੈ ਤਖਤ ਹੈ ਨਾ ਜਿਹੜਾ ਕੁਦਰਤ ਦਾ ਉਹ ਸਾਰਿਆਂ ਲਈ ਇੱਕੋ ਜਿਹਾ ਹੈ ਕੋਈ ਫਰਕ ਨਹੀਂ ਜੇ ਸੇਬ ਨਹੀਂ ਲੱਗਦੇ ਸਾਡੇ ਪੰਜਾਬ ਦੇ ਵਿੱਚ ਸੇਬਾਂ ਦੇ ਦਰਖਤ ਅਜੇ ਤੱਕ ਨਹੀਂ ਹੁੰਦੇ ਜਿੱਦਾਂ ਸ਼ਿਮਲੇ ਵਾਲਾ ਸੇਬ ਹੈ ਉਹ ਉਧਰਲਾ ਠੰਡ 'ਚ ਹੀ ਹੁੰਦਾ ਹੈ ਉਹ ਆਪਾਂ ਭਾਵੇਂ ਗੁਰਦੁਆਰੇ ਲਾ ਲਓ ਇੱਥੇ ਲਾ ਲਓ ਬੂਟਾ ਵੀ ਸਾਡੇ ਲੱਗ ਜਾਣਾ ਏਦਾਂ ਕਿਵੇਂ ਲੱਗ ਜਾਣਾ ਜਿਹੜੀ ਚੀਜ਼ ਜਿੱਥੇ ਹੋਣੀ ਹੈ ਉੱਥੇ ਹੀ ਹੋਣੀ ਹੈ ਹਾਂ ਕੋਈ ਇੱਦਾਂ ਦੇ ਬਣਾ ਦਿੱਤੇ ਜਾਣ ਆਉਣ ਵਾਲੇ ਸਮੇਂ ਵਿੱਚ ਸਾਇੰਸ ਹੈ ਜਿਹੜੀ ਉਹ ਇੱਦਾਂ ਦਾ ਕੁਝ ਬਣਾ ਦੇਵੇ ਫਿਰ ਭਾਈ ਜੇ ਪਰਮੇਸ਼ਰ ਦੁਆਰ ਦੇ ਵਿੱਚ ਹੋ ਸਕਦਾ ਹੈ ਉਹ ਬੂਟਾ ਫਿਰ ਫਤਿਹਪੁਰ ਪਿੰਡ 'ਚ ਵੀ ਹੋ ਸਕਦਾ ਸਾਹਮਣੇ ਵਾਲੇ ਖੇਤ 'ਚ ਵੀ ਹੋ ਸਕਦਾ ਉਹਦਾ ਤਖਤ ਸਾਰਿਆਂ ਲਈ ਇੱਕੋ ਜਿਹਾ ਹੋਣਾ ਹਰ ਚੀਜ਼ ਇੱਕੋ ਜਿਹੀ ਕੋਈ ਫਰਕ ਨਹੀਂ ਬਸ ਜੇ ਸਾਡੇ ਇਹ ਨੁਕਤਾ ਸਮਝ ਆ ਗਿਆ ਫਿਰ ਅਸੀਂ ਇਹ ਕਹਿਣਾ ਛੱਡ ਦਈਏ ਕਿ ਕਰਮਾਂ ਦਾ ਫਲ ਪਿਛਲੇ ਕਰਮਾਂ ਦਾ ਨਹੀਂ ਐਸ ਕਰਮਾਂ ਦਾ ਫਲ ਹੈ ਪਿਛਲੇ ਐਤਵਾਰ ਵੀ ਮੈਂ ਗੱਲ ਕੀਤੀ ਸੀ ਜੇ ਵੱਡਾ ਸਾਰਾ ਢਿੱਡ ਲਈ ਫਿਰਦੇ ਹਾਂ ਤੇ ਇਹ ਸਾਡੇ ਕਰਮਾਂ ਦਾ ਫਲ ਹੈ ਕਿਉਂ ਸਾਡਾ ਹੀ ਕਰਮ ਹੈ ਅਸੀਂ ਖਾਧਾ ਪੁੱਠਾ ਸਿੱਧਾ ਵੱਧ ਗਿਆ ਤੇ ਜਿਹੜਾ ਪੂਰਾ ਸਰੀਰ ਫਿੱਟ ਕਰੀ ਬੈਠਾ ਇਹ ਉਹਦੇ ਕਰਮਾਂ ਦਾ ਫਲ ਹੈ ਅਗਲਾ 4 ਵਜੇ ਰੇਸ ਲਾਉਣ ਜਾਂਦਾ ਦੌੜਨ ਜਾਂਦਾ ਹੈ ਸਿਹਤ ਦਾ ਉਹਨੇ ਧਿਆਨ ਰੱਖਿਆ ਨਹੀਂ ਵੱਧ ਘੱਟ ਖਾਂਦਾ ਜਿੰਨਾ ਮਰਜ਼ੀ ਜ਼ੋਰ ਲਈ ਜੋ ਉਹ ਫਿੱਟ ਹੀ ਸੀ 20 ਸਾਲ ਪਹਿਲਾਂ ਵੀ ਐ ਪਤਲਾ ਸੀ ਠੀਕ ਸੀ ਤੇ ਅੱਜ ਵੀ ਉਹੋ ਜਿਹੀ ਹੈ ਕੋਈ ਫਰਕ ਨਹੀਂ ਪਿਆ ਇਹ ਇਹਦੇ ਕਰਮਾਂ ਦਾ ਫਲ ਹੈ ਇੱਕ ਖਾਧਾ ਗਿਆ ਬਿਮਾਰੀਆਂ ਨਾਲ, ਇਹ ਉੱਠ ਕੇ ਤੁਰਦਾ ਹੀ ਨਹੀਂ, ਇਹਦਾ ਤੁਰਨ ਨੂੰ ਜੀ ਨਹੀਂ ਕਰਦਾ, ਇਹਦੀ ਜੀਭ ਨਹੀਂ ਰੁਕਦੀ, ਇਹ ਹੁਣ ਵਿਆਹ ਖਾਣ ਤੁਰਨਾ, ਇਹਨੇ ਇੱਥੇ ਖਾਇਆ ਇੱਥੇ ਖਾਇਆ ਇੱਥੇ ਖਾਇਆ, ਇਹ ਇਹਦੇ ਕਰਮਾਂ ਦਾ ਫਲ ਹੈ, ਸਾਹਮਣੇ ਹੈ ਸਾਰਾ ਕੁਛ। ਇਹ ਨਹੀਂ ਧਿਆਨ ਦੇਣਾ ਚਾਹੁੰਦਾ, ਇੱਕ ਧਿਆਨ ਦੇਣਾ ਚਾਹੁੰਦਾ, ਹੋਰ ਕਿਹੜੇ ਕਰਮ ਹੈ, ਇਹੀ ਕਰਮ ਹੈ। ਜਿੱਦਾਂ ਦਾ ਬੀਜਾਂਗੇ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ, ਜਿਹੋ ਜਿਹਾ ਬੀਜੀ ਜਾਂਦੇ ਹਾਂ ਉਹੋ ਜਿਹਾ ਵੱਡਾਂਗੇ। ਮਨ ਹਾਲੀ ਹੈ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ
ਤਨ ਖੇਤ,
ਤਨ ਖੇਤ ਤੇ ਕਰਨਾ। ਇਹਦੇ ਚ ਚਾਹੀਦਾ ਨਾਮ ਬੀਜੋ, ਗਿਆਨ ਨੂੰ ਬੀਜੋ, ਜੋ ਸਮਝ ਆਉਂਦੀ ਹੈ ਜੋ ਸਮਝੀਦਾ ਹੈ ਉਹਨੂੰ ਜ਼ਿੰਦਗੀ ਵਿੱਚ ਬੀਜੋ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇ, ਉਹ ਗੁਣਾਂ ਦੀ ਫਸਲ ਪੈਦਾ ਹੋਣੀ ਹੈ ਜ਼ਿੰਦਗੀ ਵਿੱਚ, ਫਿਰ ਲਹਿਰਾਉਣੇ ਆ ਜੋ ਜੋ ਸੁਣਦੇ ਆ ਉਹਨੂੰ ਜ਼ਿੰਦਗੀ ਵਿੱਚ ਬੀਜੀਦਾ। ਬੀਜਣਾ ਹੁੰਦਾ ਫਿਰ ਉਹਦਾ ਖਿਆਲ ਰੱਖਣਾ ਹੁੰਦਾ, ਇੱਥੋਂ ਤੇ ਬੀਜ ਮਿਲਦਾ ਹੈ, ਬੀਜ ਆਲੇ ਦੁਆਲੇ ਤੋਂ ਜਿੱਥੋਂ ਮਰਜ਼ੀ ਮਿਲ ਜਾਂਦਾ, ਬੀਜ ਨੂੰ ਬੀਜਣਾ ਹੁੰਦਾ, ਜ਼ਿੰਦਗੀ 'ਚ ਲਾਗੂ ਕਰਨਾ ਹੁੰਦਾ, ਤੇ ਲਾਗੂ ਕਰਨ ਤੇ ਬੜਾ ਜ਼ੋਰ ਲੱਗਦਾ, ਬੜੀ ਮਿਹਨਤ ਹੁੰਦੀ ਹੈ, ਬੜੀ ਮੁਸ਼ਕਤ ਘਾਲਣੀ ਪੈਂਦੀ ਹੈ। ਜਿੰਨਾ ਜਿੰਨਾ ਕੋਈ ਬੀਜਦਾ ਉਹਨਾਂ ਉਹਨਾਂ ਖਾ ਰਿਹਾ, ਨਜ਼ਾਰੇ ਲੈ ਰਿਹਾ। ਸਾਡੇ ਤੁਹਾਡੇ 'ਚ ਕਿੰਨੇ ਹੈ ਕਹਿੰਦੇ ਜੀ ਅਜੇ ਕਦੇ ਗੋਲੀ ਨਹੀਂ ਖਾਧੀ, ਚੰਗੇ ਭਲੇ ਭੱਜੇ ਹੀ ਫਿਰਦੇ ਸਾਰਾ ਦਿਨ, ਤੇ ਕਈ ਥੱਬਾ ਗੋਲੀਆਂ ਦਾ ਚੱਕੀ ਫਿਰਦੇ। ਸਾਡੇ ਵਰਗਿਆਂ ਨੂੰ ਜੇਬ 'ਚ ਹੀ ਰੱਖਣੀਆਂ ਪੈਂਦੀਆਂ, ਖਾਸ ਕਰਕੇ ਜਿਹੜੇ ਸਾਡੇ ਵਾਲੀ ਲਾਈਨ ਦੇ ਨੇ। ਤਾਂ ਮੈਂ ਕਹਿ ਰਿਹਾ ਇਸ ਗੱਲ ਨੂੰ ਸਾਨੂੰ ਸਮਝਣਾ ਪੈਣਾ ਵੀ ਮਰਜ਼ੀ ਸਾਡੀ ਹੈ, ਭਾਵੇਂ ਨਰਕ ਭੋਗੀਏ ਭਾਵੇਂ ਸਵਰਗ ਭੋਗੀਏ, ਅੱਜ ਜਿੱਦਾਂ ਦੀ ਜ਼ਿੰਦਗੀ ਜੇ ਜੀ ਰਹੇ ਹਾਂ ਇਹਦੇ ਸੈਂਟਰ ਵਿੱਚ ਅਸੀਂ ਆਪ ਹਾਂ। ਭੈੜੀ ਜ਼ਿੰਦਗੀ ਜੀ ਰਹੇ ਹਾਂ, ਚੰਗੀ ਜ਼ਿੰਦਗੀ ਜੀ ਰਹੇ ਹਾਂ, ਇਹ ਜ਼ਿੰਦਗੀ ਦੇ ਸੈਂਟਰ ਦੇ ਵਿੱਚ ਅਸੀਂ ਆਪ ਹਾਂ, ਇਹ ਸਾਡੇ ਫੈਸਲੇ ਹੈ, ਕਿਸੇ ਤੇ ਦੋਸ਼ ਨਾ ਦਿਓ। ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਚੱਕੋ, ਸਾਡੀ ਜ਼ਿੰਮੇਵਾਰੀ, ਇਹ ਸਾਡੇ ਫੈਸਲੇ। ਲੋਕੀ ਐਂ ਕਰਦੇ ਆ, ਸਰਕਾਰਾਂ ਐਂ ਕਰਦੀਆਂ, ਫਲਾਣਾ ਐਂ ਕਰਦਾ, ਨਹੀਂ ਭਾਈ ਇਹ ਸਾਡੀਆਂ ਜ਼ਿੰਮੇਵਾਰੀਆਂ ਨੇ, ਅਸੀਂ ਉਹਨੂੰ ਸਮਝਣਾ। ਜਿੱਦਣ ਫਿਰ ਸਾਡੀ ਜ਼ਿੰਮੇਵਾਰੀ ਦਾ ਸਾਨੂੰ ਪਤਾ ਲੱਗਣਾ, ਫਿਰ ਅਸੀਂ ਉਹਨੂੰ ਸਵਾਰਨ ਵਾਲੇ ਪਾਸੇ ਵੀ ਤੁਰਾਂਗੇ, ਉਹਨੂੰ ਠੀਕ ਕਰਨ ਵਾਲੇ ਪਾਸੇ ਵੀ ਤੁਰਾਂਗੇ। ਠੀਕ ਕਿਉਂ ਨਹੀਂ ਕਰਦੇ, ਕਿਸੇ ਤੇ ਦੋਸ਼ ਸਿੱਟ ਦਿੰਦੇ ਆ, ਤਾਂ ਹੋ ਰਿਹਾ ਜੀ, ਤਾਂ ਸਾਡੇ ਨਾਲ ਬੁਰੀ ਬਣ ਰਹੀ ਹੈ। ਕਿੰਨੇ ਸਾਡੇ ਕੋਲ ਸੌਖਾ ਹੈ ਲੋਕਾਂ ਤੇ ਸੁੱਟਣ ਵਾਸਤੇ, ਪਰ ਤਕੜੇ ਹੋਈਏ, ਦਿਮਾਗ ਸਾਡਾ ਵਿਕਾਸ ਕਰੇ, ਕੋਈ ਕਰਮਾਂ ਦਾ ਫਲ ਨਹੀਂ, ਕਰਮ ਸਾਡੇ ਅੱਜ ਵਾਲੇ ਅਸੀਂ ਕਰਨੇ ਆ, ਪਰ ਦਿਮਾਗ 'ਚ ਵਾੜਿਆ ਹੀ ਏਦਾਂ। ਅਗਲਾ ਅੰਬਾਨੀ ਵਰਗੇ ਵੀ ਵਾਸਤੂ ਸ਼ਾਸਤਰ ਵੇਖ ਕੇ ਚੱਲਦੇ, ਮਤਲਬ ਵੀ ਵਾਸਤੂ ਮੁਤਾਬਕ ਵੇਖਣਾ, ਘਰ ਬਣਾਉਣਾ ਪਹਿਲਾਂ ਪੁੱਛ ਗਿਆ ਵੀ ਮੂੰਹ ਕਿੱਧਰ ਨੂੰ ਰੱਖੀ ਆ, ਕਿੱਧਰ ਨੂੰ ਰੱਖੀ, ਆਰਕੀਟੈਕਚਰ ਤੋਂ ਪੁੱਛਣਾ ਚੰਗਾ ਹੈ। ਹਵਾਲ ਪਾਸੇ ਅਸੀਂ ਕਰੀਏ ਵੀ ਚਲੋ ਟਾਕੀਆਂ ਉੱਧਰ ਨੂੰ ਰੱਖਿਓ, ਜਿੱਦੇ ਪਿੱਛੋਂ ਚੱਲੇ ਸਾਡੇ ਘਰ ਬਣੇ, ਹਵਾ ਇੱਦਾਂ ਆਵੇ ਸਿੱਧੀ। ਇਹ ਥੋੜਾ ਵੀ ਤਾਕੀ ਇੱਕ ਹੀ ਰੱਖੀ, ਉਹ ਪੂਰੇ ਵਾਲੇ ਪਾਸੇ ਜਿੱਦਣ ਪੂਰਾ ਚੱਲਦਾ ਉੱਧਰ ਹੀ ਆਉਂਦੀ ਹਵਾ ਅੰਦਰ, ਏਦਾਂ ਹੁੰਦਾ ਨਾ। ਅਸੀਂ ਇਹ ਤੇ ਵੇਖ ਸਕਦੇ ਹਾਂ ਵੀ ਹਵਾ ਸਹੀ ਆਵੇ, ਸਾਡੇ ਘਰ ਚਾਨਣ ਠੀਕ ਪਵੇ, ਹਵਾ ਠੀਕ ਪਵੇ, ਇਸ ਗੱਲ ਦਾ ਆਪਾਂ ਖਿਆਲ ਰੱਖੀਏ। ਪਰ ਵੱਡੇ ਵੱਡੇ ਬੰਦੇ ਇੱਥੇ ਬਹੁਤ, ਜਿਹੜੇ ਅਮੀਰ ਵੀ ਨੇ, ਕਹਿੰਦੇ ਐ ਵੱਡੇ ਵੱਡੇ ਬੰਦੇ ਅੰਬਾਨੀ ਵਰਗਿਆਂ ਨੇ ਘਰ ਬਣਾ ਲਿਆ, ਢਾਈ ਤਿੰਨ ਸਾਲ ਘਰ ਚ ਨਹੀਂ ਗਏ, ਤੇ ਪਤਾ ਕਿਉਂ ਨਹੀਂ ਗਿਆ? ਉਹ ਕਹਿੰਦੇ ਵੀ ਅਜੇ ਵਾਸਤੂ ਵਾਲੇ ਨੇ ਰੋਕਿਆ ਹੋਇਆ, ਇਦੋਂ ਵੱਧ ਜਾਇਓ, ਰੁਕੇ ਰਹੇ ਉਹ ਬੰਦੇ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਾਡੇ ਕੋਲ ਪੈਸਾ ਕਿੰਨਾ ਕੁ, ਇੰਨੇ ਅਮੀਰ ਨੇ, ਪੈਸੇ ਦੀ ਕਮੀ ਨਹੀਂ ਕੋਈ, ਪਰ ਦਿਮਾਗੀ ਵਿਕਾਸ ਨਹੀਂ। ਇਸ ਇਹ ਦਿਮਾਗ ਦੇ ਵਿੱਚ ਇਦਾਂ ਬੈਠਾ ਹੋਇਆ, ਦਿਮਾਗ 'ਚ ਘਰ ਕੀਤੀਆਂ ਹੋਈਆਂ ਗੱਲਾਂ, ਧਾਰਮਿਕ ਲੋਕਾਂ ਦੀਆਂ ਦੱਸੀਆਂ ਹੋਈਆਂ, ਪੰਡਤਾਂ ਦੀਆਂ ਦੱਸੀਆਂ ਹੋਈਆਂ, ਬ੍ਰਾਹਮਣਾਂ ਦੀਆਂ ਦੱਸੀਆਂ ਹੋਈਆਂ ਗੱਲਾਂ, ਉਹ ਦਿਮਾਗ 'ਚ ਐ ਬੈਠੀਆਂ ਹੋਈਆਂ। ਇਹੋ ਜਿਹੇ ਬੰਦੇ ਤੇ ਜੇ ਨਾ ਵਾਸਤੂ ਸ਼ਾਸਤਰ ਵਾਲੇ ਨੂੰ ਬੁਲਾ ਲੈਣ, ਅੱਜ ਕੱਲ੍ਹ ਇੱਦਾਂ ਦੇ ਬੰਦੇ ਹੈ ਜਿਹੜੇ ਉਹ ਵਾਸਤੂ ਸ਼ਾਸਤਰ ਵਾਲੇ, ਉਹਨਾਂ ਨੇ ਤੇ ਇਹ ਕਹਿਣਾ ਹੈ ਅੰਬਾਨੀ ਸਾਹਿਬ ਅਸੀਂ ਸ਼ਾਸਤਰ ਹੀ ਚੇਂਜ ਕਰ ਦਿੰਦੇ ਹਾਂ, ਤੁਸੀਂ ਫਿਕਰ ਨਾ ਕਰੋ। ਇੱਦਾਂ ਦੇ ਬੰਦੇ ਆ, ਉਹਦੇ ਸਭ ਕੁਝ ਬਦਲ ਦੇਣਗੇ। ਜਿੰਨਾ ਅੱਗੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਹੱਥ ਜੋੜ ਕੇ ਖੜਾ ਹੁੰਦਾ ਹੈ, ਉਹਦੇ ਮਗਰ ਮਗਰ ਫਿਰਨਗੇ ਸਾਰੇ। ਇੱਥੇ ਤੱਕ ਪਹੁੰਚੇ ਬੰਦੇ ਵੀ ਡਰਦੇ ਹੈ, ਵਸਤੂ ਸ਼ਾਸਤਰਾਂ ਵਾਲੇ ਇਹਦੇ ਮਗਰ ਮਗਰ ਫਿਰਦੇ ਆ, ਸਾਡੇ ਵਾਲੇ ਨਹੀਂ ਫਿਰਦੇ। ਕਥਾ ਵਾਚਕ ਨੇ ਉਹ ਸਾਰੇ ਅਰਥੀ ਉਸ ਹਿਸਾਬ ਨਾਲ ਕਰਦੇ ਨੇ ਜਿੱਦਾਂ ਦਾ ਅਗਲਾ ਬੰਦਾ ਸੁਣਨਾ ਚਾਹੁੰਦਾ। ਜਿਹੜੀ ਗੱਲ ਇੱਥੇ ਕਥਾ ਕਰਦਿਆਂ ਬੰਦਾ ਕਰਦਾ, ਜਦੋਂ ਇਤਿਹਾਸਕ ਸਥਾਨ ਤੇ ਕਿਤੇ ਕਥਾ ਕਰਦੇ ਨੇ ਵਧੀਆ, ਜਿੱਥੇ ਲੋੜ ਹੁੰਦੀ ਹੈ ਸੱਚ ਬੋਲਣ ਦੀ, ਉੱਥੇ ਅਰਥੀ ਬਦਲ ਦਿੰਦੇ ਅਸੀਂ, ਸਾਰਾ ਕੁਝ ਚੇਂਜ ਕਰ ਦਿੰਦੇ। ਇਦਾਂ ਦਾ ਸਿਸਟਮ ਸਾਡਾ ਬਣਿਆ ਹੋਇਆ, ਸਾਡੇ ਅੰਦਰ ਦਬਾਅ ਪੈ ਜਾਂਦਾ। ਕਈ ਵਾਰੀ ਤੁਸੀਂ ਸੁਣਿਆ ਆਮ ਬੀਬੀਆਂ ਕਹਿੰਦੀਆਂ ਹੁੰਦੀਆਂ ਵੀ ਸਾਨੂੰ ਦਬਾਅ ਪੈ ਗਿਆ, ਬੰਦਿਆਂ ਨੂੰ ਵੀ ਦਬਾਅ ਪੈ ਜਾਂਦਾ। ਕਈ ਬਹੁਤ ਸੁਣਿਆ ਹੋਣਾ ਤੁਸੀਂ ਵੀ ਮੈਂ ਉੱਠਦਿਆ ਸੀ ਨਾ ਤੇ ਹਿੱਲਿਆ ਜਾਏ, ਫਿਰ ਆ ਕੇ ਦੱਸਣਗੇ ਇਦਾਂ ਐ ਲੱਗੇ ਜਿਵੇਂ ਮੇਰੇ ਦੱਬ ਲਿਆ ਗਿਆ ਨੇ। ਮੈਂ ਆਵਾਜ਼ਾਂ ਮਾਰਦਾ ਸੀ, ਮੇਰੀ ਆਵਾਜ਼ ਨਹੀਂ ਸੀ ਨਿਕਲਦੀ, ਪਸੀਨੋ ਪਸੀਨੀ ਮੈਂ ਹੋ ਗਿਆ, ਐ ਲੱਗਾ ਵੀ ਦੱਬ ਲਿਆ ਗਿਆ। ਇਹ ਬਹੁਤ ਜ਼ਿਆਦਾ ਲੋਕ ਗੱਲਾਂ ਕਰਦੇ ਨੇ। ਇਹ ਤੇ ਇਦਾਂ ਹੁੰਦਾ ਵੀ ਕਈ ਵਾਰੀ ਬੰਦਾ ਦਿਲ ਵਾਲੇ ਪਾਸੇ ਪਿਆ ਹੁੰਦਾ ਹੈ, ਉਹ ਉਸ ਪਾਸੇ ਵਜਨ ਪੈ ਜਾਂਦਾ, ਭਾਰ ਪੈ ਜਾਂਦਾ। ਕਈ ਵਾਰੀ ਬੰਦੇ ਇਦਾਂ ਵੀ ਹੋ ਜਾਂਦਾ, ਕਈ ਵਾਰੀ ਖੂਨ ਦਾ ਬਲੱਡ ਪ੍ਰੈਸ਼ਰ ਦਾ ਕੋਈ ਪ੍ਰੈਸ਼ਰ ਇਦਾਂ ਦਾ ਹੁੰਦਾ ਹੈ, ਉਹਦੇ ਕਰਕੇ ਵੀ ਬ੍ਰੇਨ ਨੂੰ ਐਂ ਲੱਗਦਾ ਵੀ ਜਿਵੇਂ ਬਸ ਡਿੱਗਿਆ ਮੈਂ, ਪਸੀਨਾ ਆ ਜਾਂਦਾ, ਬੀਪੀ ਦੀ ਪ੍ਰੋਬਲਮ ਹੋ ਸਕਦੀ ਹੈ, ਕੋਈ ਹੋਰ ਬਿਮਾਰੀ ਹੋ ਸਕਦੀ ਹੈ। ਇਹ ਦਬਾਅ ਦਬੂ, ਇਹ ਨਹੀਂ ਵੀ ਕੋਈ ਭੂਤ ਆ ਕੇ ਕੋਈ ਬੰਦਾ ਆ ਕੇ ਸਾਡੇ ਉੱਤੇ ਬਹਿ ਜਾਂਦਾ, ਇਦਾਂ ਦਾ ਕੁਛ ਨਹੀਂ ਹੁੰਦਾ। ਪਰ ਦਬਾਅ ਪੈਂਦਾ ਜੇ ਵੇਖਣਾ ਹੋਵੇ ਤੇ ਤੁਸੀਂ ਵੇਖਿਓ ਸਾਡੇ ਵਰਗੇ ਪ੍ਰਚਾਰਕਾਂ ਨੂੰ, ਲੀਡਰਾਂ ਦੇ ਸਾਹਮਣੇ ਦਬਾਅ ਪੈਂਦਾ। ਕਥਾਵਾਚਕਾਂ ਨੂੰ ਵੇਖਿਓ ਜਦੋਂ ਦਰਬਾਰ ਸਾਹਿਬ ਕਥਾ ਕਰਦੇ ਨੇ, ਉੱਥੇ ਦਬਾਅ ਪੈ ਜਾਂਦਾ, ਸ਼ਰੀਆਂ ਵੀ ਦਬਾਅ ਪਿਆ ਦਿਸਦਾ, ਬੰਦੇ ਦੇ ਉੱਤੇ ਦਬਾਅ ਹੈ, ਗੱਲ ਕਹਿਣੀ ਚਾਹੁੰਦਾ ਪਰ ਕਹਿੰਦਾ ਨਹੀਂ, ਹਿੰਮਤ ਨਹੀਂ ਕਰਦਾ, ਦਬਾਅ ਪਿਆ ਹੋਇਆ। ਪਰ ਗੁਰੂ ਨਾਨਕ ਦੇ ਸਾਹਮਣੇ, ਬਾਬਰ ਦੇ ਸਾਹਮਣੇ ਗੁਰੂ ਨਾਨਕ ਨੂੰ ਦਬਾਅ ਪਿਆ ਕਿਤੇ ਹੈ? ਕਿਤੇ ਦਬਾਅ ਨੇੜੇ ਤੇੜੇ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਆਪਾਂ ਕਬੀਰ ਜੀ ਦੇ ਵਚਨ ਪੜ੍ਹਦੇ ਹਾਂ, ਲੱਗਦਾ ਵੀ ਇਹਨਾਂ ਤੇ ਕਦੇ ਕਿਸੇ ਦਾ ਦਬਾਅ ਪਿਆ ਹੋਣਾ। ਭਗਤ ਨਾਮਦੇਵ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ, ਭਗਤ ਰਵਿਦਾਸ ਮਹਾਰਾਜ ਦੇ ਵਚਨ ਪੜ੍ਹਦੇ ਹਾਂ, ਇੱਦਾਂ ਲੱਗਦਾ ਵੀ ਇਹ ਕਿਸੇ ਦਾ ਦਬਾਅ ਮੰਨਦੇ ਹੋਣਗੇ, ਇਹ ਦਬਾਅ ਮੰਨਣ ਵਾਲੇ ਲੋਕ ਨੇ, ਲੱਗਦਾ ਕਿ ਇਹ ਤੋਂ ਡਰਦੇ ਹੋਣਗੇ। ਆਪਣੀ ਗੱਲ ਕਿੰਨੇ ਸੋਹਣੇ ਤਰੀਕੇ ਨਾਲ, ਸੋਹਣੇ ਸ਼ਬਦਾਂ ਦੇ ਵਿੱਚ, ਔਰ ਸਿੱਧੀ ਗੱਲ, ਸਪਸ਼ਟ ਗੱਲ, ਕੋਈ ਗੋਲਮੋਲ ਨਹੀਂ, ਸਿੱਧੀ ਗੱਲ ਕਰਦੇ ਹੈ, ਕਿਸੇ ਦਾ ਦਬਾਅ ਪੈਂਦਾ। ਪਰ ਸਾਡੇ ਮਨ ਦੇ ਉੱਤੇ ਦਬਾਅ ਕਹਿ ਲਓ, ਦਹਿਲ ਕਹਿ ਲਓ, ਡਰ ਕਹਿ ਲਓ, ਉਹ ਹੈ। ਤੇ ਉਹ ਡਰ ਇਸ ਕਰਕੇ ਹੈ ਵੀ ਬਸ ਕਿਤੇ ਚਲਿਆ ਨਾ ਜਾਵੇ ਕੁਛ, ਕਿਤੇ ਮੈਂ ਜੇ ਮੈਂ ਇੱਦਾਂ ਕਹਿਤਾ ਤੇ ਉਹ ਆਪਣੇ ਸਵਾਰਥ ਨੇ, ਆਪਣੀਆਂ ਲੋੜਾਂ ਆ, ਆਪਣੀਆਂ ਇੱਛਾਵਾਂ ਆ, ਤੇ ਜੇ ਬੰਦਾ ਉਹਨਾਂ ਨੂੰ ਕੱਢ ਦੇਵੇ ਫਿਰ ਕਾਹਦਾ ਡਰ ਹੈ। ਕਹਿੰਦੇ ਦਰਬਾਰ ਦੇ ਵਿੱਚ, ਬਾਦਸ਼ਾਹ ਦੇ ਦਰਬਾਰ ਦੇ ਵਿੱਚ ਮੱਖੀ ਨੇ ਵੱਢਿਆ ਵਜ਼ੀਰ ਨੂੰ, ਉਹ ਖੜਾ ਸੀ, ਮੱਖੀ ਨੇ ਵੱਢਿਆ ਜਾਂ ਭਰਿੰਡ ਨੇ ਵੱਢਿਆ ਕਹਿ ਲਈਏ, ਭਰਿੰਡ ਨੇ ਵੱਢਿਆ, ਡੰਗ ਮਾਰਿਆ, ਉਹ ਬੜੀ ਖਾਜ ਹੋਵੇ, ਦਰਦ ਹੋਵੇ, ਪਰ ਉਹ ਹਟਾ ਨਹੀਂ ਸਕਿਆ ਵਜ਼ੀਰ। ਉਹ ਕਹਿੰਦਾ ਯਾਰ ਕਾਹਦਾ ਜੀਣਾ, ਬਾਦਸ਼ਾਹ ਦੇ ਸਾਹਮਣੇ ਮੈਂ ਆਪਣੀ ਲੱਤ ਨੂੰ ਖਾਜ ਨਹੀਂ ਕਰ ਸਕਿਆ, ਆਪਣੇ ਪੈਰ ਤੇ ਭਰਿੰਡ ਵੱਢ ਗਈ, ਮੈਂ ਡੰਗ ਨਹੀਂ ਮੈਂ ਪੱਟ ਸਕਿਆ, ਮੈਂ ਖਾਜ ਨਹੀਂ ਕਰ ਸਕਿਆ, ਮੈਂ ਹਿੱਲ ਨਹੀਂ ਸਕਿਆ, ਕਾਹਦੀ ਜ਼ਿੰਦਗੀ ਹੈ? ਧਿਆਨ ਨਾਲ ਸਮਝਣਾ। ਉਹ ਕਹਿੰਦੇ ਗਿਆ, ਉਹਨੇ ਅਗਲੇ ਦਿਨ ਨੌਕਰੀ ਛੱਡੀ, ਸਭ ਕੁਝ ਛੱਡ ਛਡਾ ਕੇ ਸਮੁੰਦਰ ਦੇ ਕੰਢੇ ਤੇ ਇੱਦਾਂ ਚੌੜਾ ਹੋ ਕੇ ਪੈ ਗਿਆ, ਲੱਤਾਂ ਵੀ ਐ ਚੌੜੀਆਂ ਕਰ ਲਈਆਂ, ਐ ਪਿਆ ਰਿਲੈਕਸ ਹੋਇਆ। ਬਾਦਸ਼ਾਹ ਕਹਿੰਦਾ ਵਜ਼ੀਰ ਨਹੀਂ ਆਇਆ? ਕਹਿੰਦੇ ਜੀ ਆਇਆ ਨਹੀਂ। ਕਿੱਥੇ ਹੈ? ਕਹਿੰਦੇ ਜੀ ਉਹਦੇ ਸਮੁੰਦਰ ਦੇ ਕੰਢੇ ਤੇ ਐ ਪਿਆ ਚੌੜਾ ਹੋਇਆ। ਉਹ ਕਹਿੰਦਾ ਉਹਨੂੰ ਬੁਲਾਓ। ਕਹਿੰਦੇ ਆਉਂਦਾ ਨਹੀਂ। ਜਾ ਕੇ ਬੁਲਾਇਆ, ਜੀ ਆ ਜਾ, ਤੈਨੂੰ ਤੇ ਬਾਦਸ਼ਾਹ ਸਲਾਮਤ ਯਾਦ ਕਰਦੇ ਆ। ਕਹਿੰਦੇ ਮੈਂ ਨਹੀਂ ਜਾਣਾ। ਬਾਦਸ਼ਾਹ ਕਹਿੰਦੇ ਆਪ ਗਿਆ, ਕਹਿੰਦੇ ਆ ਜਾ ਯਾਰ, ਤੈਨੂੰ ਹੋਈ ਕੀ ਪ੍ਰੋਬਲਮ ਹੈ, ਆ ਜਾ ਚੱਲੀਏ। ਕਹਿੰਦਾ ਨਹੀਂ ਜੀ ਮੈਂ ਨਹੀਂ ਆਉਣਾ। ਹੋਇਆ ਕੀ ਹੈ ਤੈਨੂੰ? ਕਹਿੰਦੇ ਨਹੀਂ ਐ ਪਿਆ। ਕਹਿੰਦੇ ਯਾਰ ਕੋਈ ਸਲਾਮ ਨਹੀਂ ਕੀਤੀ, ਅੱਗੇ ਤੂੰ ਖੜਾ ਹੁੰਦਾ ਸੀ, ਮੈਨੂੰ ਸਲਾਮ ਕਰਦਾ ਸੀ, ਮੈਨੂੰ ਨਮਸਤੇ ਕਰਦਾ ਸੀ, ਹੁਣ ਲੱਤਾਂ ਚੌੜੀਆਂ ਐ ਕਰਕੇ ਪਿਆ, ਬੰਦਾ ਖੜਾ ਹੀ ਹੋ ਜੇ ਮੇਰੇ ਆਏ ਤੇ। ਅੱਗੇ ਤੇ ਤੂੰ ਹੱਥ ਜੋੜਦਾ ਸੀ, ਖੜਾ ਹੁੰਦਾ ਸੀ, ਮੇਰੀ ਰਿਸਪੈਕਟ ਕਰਦਾ ਸੀ, ਮੇਰਾ ਸਤਿਕਾਰ ਕਰਦਾ ਸੀ, ਅੱਜ ਤੈਨੂੰ ਕੀ ਹੋਇਆ? ਤੇ ਕਹਿੰਦੇ ਉਹ ਪੁੱਛਦਾ ਵੀ ਪਾਉਂ ਪਸਾਰੇ ਕੱਬ ਕੇ ਤੂੰ ਪੈਰ ਐ ਲੱਤਾਂ ਕਿਵੇਂ ਕਰ ਲਈਆਂ, ਰਿਲੈਕਸ ਹੋ ਕੇ ਕਿਵੇਂ ਪੈ ਗਿਆ? ਰਿਲੈਕਸ ਹੋ ਕੇ ਪੈਣ ਦਾ ਮਤਲਬ ਇਦਾਂ ਹੀ ਹੈ ਨਾ, ਲੱਤਾਂ ਐ ਕਰਕੇ ਪੈ ਗਿਆ, ਰਿਲੈਕਸ। ਕਹਿੰਦੇ ਪਾਉਂ ਪਸਾਰੇ ਕੱਬ ਕੇ, ਤੇ ਉਹ ਕਹਿੰਦਾ ਵਜ਼ੀਰ ਕਹਿੰਦਾ ਜੀ ਹੱਥ ਸੰਕੋਚੇ ਜੱਬ ਕੇ, ਮੈਂ ਹੱਥ ਐ ਰੱਖਦਾ ਸੀ, ਜਦੋਂ ਹੱਥ ਮੰਗਣ ਵਾਸਤੇ ਤੇਰੇ ਅੱਗੇ ਹੱਥ ਮੰਗਦਾ ਸੀ ਤੇ ਲੱਤਾਂ ਫਿਰ ਸਿੱਧੀਆਂ, ਡਰ ਲੱਗਦਾ ਸੀ। ਹੁਣ ਕਹਿੰਦੇ ਹੱਥ ਐ ਕਰ ਲਏ, ਹੁਣ ਨਹੀਂ ਮੰਗਣਾ। ਹੱਥ ਜਦੋਂ ਅੰਦਰ ਨੂੰ ਆ ਗਏ ਲੱਤਾਂ ਫਿਰ ਫੈਲ ਗਈਆਂ ਵੀ ਚੱਲ ਹੁਣ ਕਾਹਦਾ ਡਰ ਹੈ, ਹੁਣ ਤੂੰ ਕੀ ਕਰ ਲਿਆ, ਹੁਣ ਹੁਣ ਰਿਲੈਕਸ ਹੋ ਗਏ, ਹੁਣ ਮੈਂ ਆਪਣੀ ਸੋਚ ਬਦਲ ਲਈ, ਹੁਣ ਮੈਂ ਹੱਥ ਮੰਗਣ ਲਈ ਐ ਨਹੀਂ ਕਰਦਾ, ਹੁਣ ਮੈਨੂੰ ਖਤਰਾ ਵੀ ਕੋਈ ਨਹੀਂ ਰਿਹਾ, ਮੈਂ ਰਿਲੈਕਸ ਹੋ ਗਿਆ। ਬਿਲਕੁਲ ਇਸੇ ਤਰ੍ਹਾਂ ਹੀ ਹੈ, ਜਿੰਨਾ ਚਿਰ ਅਸੀਂ ਨਾ ਮੰਗਣ ਦਾ ਸੁਭਾਅ ਸਾਡਾ ਰਹੇਗਾ ਉਹਨਾਂ ਚਿਰ ਅਸੀਂ ਰਿਲੈਕਸ ਕਿੱਦਾਂ ਹੋ ਸਕਦੇ, ਉਹਨਾਂ ਚਿਰ ਅਸੀਂ ਸੌਖੇ ਕਿੱਦਾਂ ਹੋ ਸਕਦੇ, ਜਿੰਨਾ ਚਿਰ ਸਾਡੇ ਚ ਮੰਗਤਾ ਵਿਰਦੀ ਰਹਿੰਦੀ ਹੈ। ਤੇ ਜਿਹੜੀ ਸਾਡੇ ਵਾਲੀ ਲਾਈਨ ਹੈ, ਸਾਡੇ ਪ੍ਰਚਾਰਕ ਲੋਕ ਹੈ, ਸਾਡੇ ਇਸ ਟਾਈਪ ਦੇ ਬਹੁਤੇ ਬੰਦੇ ਜਿੰਨੇ ਵੀ ਸਾਡੇ ਇਸ ਲਾਈਨ ਦੇ ਵਿੱਚ ਆਉਂਦੇ ਹੈ, ਪ੍ਰਚਾਰਕ ਬਣੇ ਆ, ਗ੍ਰੰਥੀ ਬਣੇ ਆ, ਅਗਲਾ ਜ਼ਿਆਦਾਤਰ ਬੰਦੇ ਆਉਂਦੇ ਹੀ ਰੋਜ਼ੀ ਰੋਟੀ ਵਾਸਤੇ, ਤੇ ਰੋਜ਼ੀ ਰੋਟੀ ਵਾਸਤੇ ਆਉਣਾ ਹੈ, ਫਿਰ ਇਹ ਵੇਖਣਾ ਵੀ ਰੋਜ਼ੀ ਰੋਟੀ ਮੇਰੀ ਠੀਕ ਰਵੇ, ਉਹਨਾਂ ਕੁ ਬੋਲੋ ਜਿੰਨਾ ਕੁ ਠੀਕ ਠੀਕ ਹੈ, ਜਿੰਨਾ ਕੁ ਲੋਕੀ ਝੱਲਦੇ ਆ ਉਹਦੀ ਕਿ ਸੁਣਾਈ ਚੱਲੋ, ਅਸਲ ਗੱਲ ਜਿਹੜੀ ਹੈ ਉਹ ਫਿਰ ਰਹਿ ਜਾਂਦੀ ਹੈ। ਇਸੇ ਕਰਕੇ ਬਚਾਉਂਦੇ ਬਚਾਉਂਦੇ ਸਮਾਜ ਕੀ ਚਾਹੁੰਦਾ ਹੈ, ਦੁਨੀਆ ਕੀ ਚਾਹੁੰਦੀ ਹੈ, ਲੋਕੀ ਉਹ ਸੁਣਾਓ ਜੋ ਲੋਕ ਸੁਣਨਾ ਚਾਹੁੰਦੇ ਆ, ਇਹਨੂੰ ਠੀਕ ਕਰਦੇ ਕਰਦੇ ਸਾਡਾ ਸੱਤਿਆਨਾਸ਼ ਹੋ ਗਿਆ, ਅਸਲੀ ਗੱਲ ਜਿਹੜੀ ਹੈ ਦੱਸੀ ਨਹੀਂ। ਨਵਾਂ ਕਰਨ ਵਾਸਤੇ ਹਿੰਮਤ ਕਰਨੀ ਪੈਂਦੀ ਹੈ। ਤੁਸੀਂ ਸੋਚ ਕੇ ਵੇਖੋ, ਮੰਨ ਲਓ ਕੀਰਤਨ ਕਰਦੇ ਆ, ਆਦਤ ਪਈ ਹੈ, ਹੁਣ ਆਪਣੇ ਬੰਦੇ ਹੈ ਪਰਮੇਸ਼ਰ ਦੁਆਰ ਆਉਣ ਵਾਲੇ, ਜਿੱਦਾਂ ਮੰਨ ਲਓ ਕਿੰਨੀ ਸੰਗਤ ਜਿਹੜੇ ਆਉਂਦੇ ਆ, ਹੁਣ ਉਹ ਕਹਿਣ ਮੈਨੂੰ ਕੱਲ ਨੂੰ ਕੁਝ ਹੋ ਜੇ, ਤੇ ਮੇਰੇ ਵਾਲੇ ਬੰਦੇ ਕਹਿਣ ਵੀ ਇਹ ਸੰਗਤ ਕਿਹਨੂੰ ਸੁਣਦੀ ਰਹੀ ਹੈ ਭਾਈ ਸਾਹਿਬ ਨੂੰ, ਤੇ ਅਸੀਂ ਕੀਰਤਨ ਕਿਹਦੇ ਵਰਗਾ ਕਰੀਏ, ਭਾਈ ਸਾਹਿਬ ਵਰਗਾ ਜੇ ਵੱਖਰਾ ਕਰਾਂਗੇ ਤੇ ਇਹਨਾਂ ਨੂੰ ਪਸੰਦ ਨਹੀਂ ਆਉਣਾ। ਇਹ ਕਹਿੰਦੇ ਉਹ ਕਹਿਣਗੇ ਭਾਈ ਸਾਹਿਬ ਧਾਰਨਾ ਪੜ੍ਹਦੇ ਹੁੰਦੇ ਸੀ ਉਵੇਂ ਮੈਂ ਪੜ੍ਹਾਂ, ਜਿੰਨਾ ਜ਼ਿਆਦਾ ਸੇਮ ਪੜੂੰਗਾ ਓਨਾ ਜ਼ਿਆਦਾ ਇਹ ਭਾਈ ਸਾਹਿਬ ਨੂੰ ਪਿਆਰ ਕਰਨ ਵਾਲੇ ਖੁਸ਼ ਹੋਣਗੇ। ਜ਼ਿਆਦਾ ਕਾਪੀ ਕਰਾਂ, ਸੇਮ ਮਿਲਾ ਮਿਲਾ ਕੇ ਕੀਰਤਨ ਕਰਾਂ, ਫਿਰ ਮੈਨੂੰ ਸੁਣਨ ਭਾਈ ਸਾਹਿਬ ਨੂੰ ਸੁਣਨ ਵਾਲੇ ਜਿਹੜੇ ਹੈ ਖੁਸ਼ ਹੋਣਗੇ, ਉਹ ਫਿਰ ਸੇਮ ਕਾਪੀ ਕਰੂ, ਠੀਕ ਹੈ ਨਾ? ਪਰ ਇੱਕ ਗੱਲ ਦੱਸੋ, ਮੇਰੇ ਤੋਂ ਵਧੀਆ ਕੀਰਤਨ ਕੋਈ ਨਹੀਂ ਕਰ ਸਕਦਾ ਭਲਾ, ਕਰ ਸਕਦਾ? ਕਿਤੇ ਵਧੀਆ ਸ਼ਬਦ ਪੜ੍ਹ ਸਕਦਾ, ਕਿਹਨੂੰ ਵਧੀਆ ਗੱਲਾਂ ਸੁਣਾ ਸਕਦਾ? ਪਰ ਉਹਨੂੰ ਬੰਦੇ ਨੂੰ ਹਿੰਮਤ ਕਰਨੀ ਪੈਣੀ ਹੈ ਵੀ ਭਾਈ ਸਾਹਿਬ ਜੇ ਆਹ ਸਾਜ਼ ਵਜਾਉਂਦੇ ਸੀ ਜ਼ਰੂਰੀ ਨਹੀਂ ਮੈਂ ਇਹੀ ਵਜਾਵਾਂ, ਮੈਂ ਇਦੂ ਵੀ ਵਧੀਆ ਕਰ ਸਕਦਾ। ਇੱਕ ਵਾਰ ਜਦੋਂ ਬੰਦੇ ਸੁਣ ਗਏ ਉਹਨਾਂ ਨੂੰ ਇੱਕ ਵਾਰ ਤੇ ਲੱਗੇਗਾ ਵੀ ਆਹ ਕੀ ਗੱਲ ਬਣੀ, ਇਹ ਕੀਰਤਨ ਤੇ ਵੱਖਰਾ ਹੈ, ਉਹ ਕੀਰਤਨ ਤੇ ਇਦਾਂ ਹੁੰਦਾ। ਇੱਕ ਵਾਰੀ ਲੱਗੇਗਾ ਪਰ ਜਦੋਂ ਉਹਨਾਂ ਨੂੰ ਸੁਭਾਅ ਬਣ ਗਿਆ ਫਿਰ ਇਹੀ ਬਣ ਜਾਂਦਾ। ਵਧੀਆ ਸੁਣਨ ਦੀ ਆਦਤ ਪੈ ਸਕਦੀ ਹੈ, ਉਹਦੇ ਵਿੱਚ ਹਿੰਮਤ ਕਰਨੀ ਪੈਂਦੀ ਹੈ, ਤੁਹਾਨੂੰ ਬਦਲਣਾ ਪੈਂਦਾ। ਜਦੋਂ ਮੈਂ ਸ਼ੁਰੂ ਚ ਲੱਗਿਆ ਨਾ ਕੀਰਤਨ ਕਰਨ, ਅੱਜ ਤੋਂ 20 ਸਾਲ ਪਹਿਲਾਂ, ਜਿਹੜਾ ਧਾਰਨਾ ਵਾਲਾ ਕੀਰਤਨ ਕਰਦੇ ਆ ਨਾ, ਧਾਰਨਾ ਵਾਲਾ ਜਿਹਦੇ ਚ ਆਪਾਂ ਇੱਦਾਂ ਸਾਜ ਵੱਜਦੇ ਆ, ਕੀਰਤਨ ਬਹੁਤਾ ਹੁੰਦਾ ਸੀ ਉਹਦੇ ਵਿੱਚ ਸੀ ਕਿ ਤੁਸੀਂ 2 ਚਿਮਟੇ ਵਜਾਉਣੇ, ਇੱਕ ਢੋਲਕ ਵਜਾਉਣੀ ਹੈ, ਇੱਕ ਵਾਜਾ, 4 ਚੀਜ਼ਾਂ ਵੱਜਦੀਆਂ ਬਸ, 2 ਚਿਮਟੇ ਢੋਲਕ ਤੇ ਵਾਜਾ, ਹੋਰ ਕੁਛ। ਜਦੋਂ ਮੈਂ ਨਵਾਂ ਨਵਾਂ ਆਇਆ ਤੇ ਮੈਂ ਵੇਖਦਾ ਸੀ ਵੀ ਮੇਰਾ ਜੀ ਕਰਦਾ ਸੀ ਵੀ ਕਿਉਂ ਇੱਕ ਢੋਲਕ ਕਿਉਂ 2 ਵੀ ਵੱਜ ਸਕਦੀ, ਇਹਦੇ 'ਚ ਜੋੜੀ ਵੀ ਐਡ ਕਰ ਸਕਦੇ ਹਾਂ, ਇਹ 2 ਕਿਉਂ ਵੱਜਣ, 6 ਵੀ ਵੱਜ, ਸਟੇਜ ਵੱਡੀ ਸੀ ਤੇ ਸਾਜ਼ ਵੀ ਜ਼ਿਆਦਾ ਵੱਡੇ ਜ਼ਿਆਦਾ ਲੱਗਦੇ ਸੀ। ਫਿਰ ਮੈਂ ਸੋਚਦਾ ਸੀ ਵੀ ਇਹ ਕੀਬੋਰਡ ਕਿਉਂ ਨਹੀਂ ਪਿੱਛੇ ਵੱਜ ਸਕਦਾ, ਇਹ ਕਿਉਂ ਨਹੀਂ ਹੋ ਸਕਦਾ। ਜਦੋਂ ਮੈਂ ਸ਼ੁਰੂ ਕੀਤਾ 20 ਸਾਲ ਪਹਿਲਾਂ, ਉਹ ਟ੍ਰੈਂਡ ਸੀ ਧਾਰਨਾ ਦਾ, ਧਾਰਨਾ ਇੱਕ ਹੀ ਤਰੀਕੇ ਨਾਲ ਪੜ੍ਹਦੇ ਸੀ ਸਾਰੇ, ਇੱਕ ਹੀ ਸਟਾਈਲ ਸੀ, ਸੇਮ ਹੀ ਸੀ ਉਹ ਪਿਛਲੇ 40-50 ਸਾਲਾਂ ਤੋਂ, ਵੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਧਾਰਨਾ ਐਂ ਪੜ੍ਹੀ, ਉਹਨਾਂ ਦੇ ਚੇਲੇ ਨੇ ਵੀ ਉਵੇਂ, ਉਹਨਾਂ ਦੇ ਚੇਲੇ ਨੇ ਵੀ, ਉਹਦੇ ਅੱਗੇ ਵੀ ਇੱਦਾਂ, ਐਂ ਤੁਰੀ ਆਉਂਦੀ। ਇੱਕ ਸਾਖੀ ਸੁਣਾਤੀ ਗਣਕਾ ਦੀ ਸਾਖੀ ਸੇਮ ਕਰਕੇ, ਦੂਜੇ ਨੇ ਵੀ ਉਦਾਂ ਹੀ ਸੁਣਾਤੀ, ਤੀਜਾ ਵੀ ਉਦਾਂ ਹੀ, ਚੌਥਾ ਵੀ ਉਦਾਂ ਹੀ। ਇਕਲੇ ਧਾਰਨਾ ਕਾਤੀ, ਦੂਜਾ ਕਹਿੰਦਾ ਉਹ ਡਰ ਇਹ ਲੱਗਦਾ ਵੀ ਜੇ ਮੈਂ ਨਵੀਂ ਪੜ੍ਹੀ ਤੇ ਸੰਗਤ ਉਹਨਾਂ ਦੇ ਉਹਨਾਂ ਨੂੰ ਸੁਣਨਾ ਚਾਹੁੰਦੀ ਸੀ, ਇਸ ਕਰਕੇ ਸੇਮ ਕਾਪੀ ਕਾਪੀ ਕਰੀ ਚੱਲੋ। ਇੱਦਾਂ ਹੀ ਹੋਇਆ ਨਾ, ਸਾਰੇ ਹੀ ਇੱਦਾਂ ਕਰਦੇ ਸੀ, ਸੇਮ ਕਾਪੀ ਕਾਪੀ ਕਰੀ ਚੱਲੋ, ਕਿਉਂਕਿ ਜੋ ਆਦਤ ਪਈ ਹੈ, ਜੋ ਸੁਭਾਅ ਬਣਿਆ ਉਵੇਂ ਹੀ ਰੱਖਣਾ। ਤੇ ਮੈਂ ਜਦੋਂ ਸ਼ੁਰੂ ਕੀਤਾ ਸੀ ਨਾ ਕੀਰਤਨ, ਤੇ ਮੈਂ ਉਦੋਂ ਸਾਰਾ ਕੁਛ ਹੀ ਬਦਲ ਦਿੱਤਾ ਸੀ। ਵਿਰੋਧ ਕਰਦੇ ਸੀ ਸਾਰੇ, ਲੈ ਨਵੇਂ ਜੰਮ ਪਏ, ਇਹ ਕੋਈ ਕੀਰਤਨ ਕਰਦੇ ਨੇ, ਇਹ ਕੋਈ ਸਾਜ ਵੱਜਦੇ ਨੇ, ਉਹਨਾਂ ਨੇ ਐਂ ਕਹਿਣਾ। ਪਰ ਸੱਚ ਇਹ ਹੈ ਕਿ ਜਿਹੜੇ ਪੁਰਾਣੇ ਵੀ ਕਈ ਕਰਦੇ ਸੀ ਨਾ ਲਗਾਤਾਰ, ਮੈਂ ਸਾਲ, ਦੋ ਸਾਲ, ਪੰਜ ਸਾਲ, ਸੱਤ ਸਾਲ, ਦਸ ਸਾਲ ਕਰੀ ਗਏ, ਮੈਂ ਨਹੀਂ ਛੱਡਿਆ ਵਿਰੋਧ ਕਰਦਾ, ਜਿਹੜਾ ਕਰਦਾ ਕਰੀ ਜਾਏ, ਅਸੀਂ ਆਪਣੇ ਤਰੀਕੇ ਨਾਲ ਕਰਨਾ, ਉਹਨਾਂ ਦਾ ਤਰੀਕਾ ਉਹਨਾਂ ਦਾ ਸੀ, ਸਾਡਾ ਤਰੀਕਾ ਸਾਡਾ, ਅਸੀਂ ਆਪਣੇ ਹਿਸਾਬ ਨਾਲ ਕਰਨਾ। ਉਹ ਸਮਾਂ ਬਦਲ ਗਿਆ, ਸਾਡਾ ਸਮਾਂ ਹੋਰ ਹੈ, ਸਾਡੇ ਤੋਂ ਆਉਣ ਵਾਲੇ ਬੰਦੇ ਹੋਰ ਬਦਲਣ, ਜ਼ਰੂਰੀ ਥੋੜ੍ਹਾ ਉਹ ਸਾਡੇ ਵਰਗਾ ਕਰਨ, ਉਹ ਇਦੋਂ ਵੀ ਕਿਤੇ ਵਧੀਆ ਕਰਨ, ਜੋ ਠੀਕ ਲੱਗੇ ਉਹ ਕਰਨ, ਜਿੰਨਾ ਵਧੀਆ ਕਰ ਸਕਦੇ ਨੇ ਕਰਨ, ਕੋਈ ਪਾਬੰਦੀ ਨਹੀਂ, ਕੋਈ ਵਿਰੋਧ ਨਹੀਂ। ਤੇ ਹੁਣ ਉਹ ਬਦਲਦਿਆਂ ਜਿਹੜੇ ਬਿਲਕੁਲ ਨਹੀਂ ਸੀ ਬਦਲ ਸਕਦੇ, ਕਈ ਉਹ ਵੀ ਫਿਰ ਬਦਲ ਗਏ, ਸੁਭਾਅ ਪੈ ਗਿਆ ਸਰ, ਬਦਲ ਗਏ, ਆਪਣੇ ਆਪ ਹੀ ਚੇਂਜ ਹੋ ਗਿਆ ਸਾਰਾ ਕੁਛ। ਸਾਨੂੰ ਹਿੰਮਤ ਕਰਨੀ ਪੈਣੀ ਹੈ, ਵੱਖਰਾ ਸੋਚਣਾ ਪੈਣਾ ਹੈ। ਭਰਾਵੋ ਇਹ ਚੇਤਾ ਰੱਖਿਓ, ਧਿਆਨ ਨਾਲ ਸੁਣਿਓ ਗੱਲ, ਗਿਆਨ ਜਦੋਂ ਆਉਂਦਾ ਨਾ ਉਹਦੀਆਂ ਤਿੰਨ ਨਿਸ਼ਾਨੀਆਂ ਨੇ ਕਿ ਗਿਆਨ ਸੁਣ ਦੇਣ ਵਾਲਾ ਤੇ ਗਿਆਨ ਲੈਣ ਵਾਲਾ ਠੀਕ ਨੇ, ਦੋਨੇ ਜਿਹੜੇ ਨਾ ਦੋਨੇ। ਤੇ ਜੇ ਇਹ ਤਿੰਨ ਗੱਲਾਂ ਨਹੀਂ ਆ ਰਹੀਆਂ ਤੇ ਇਹਦਾ ਮਤਲਬ ਹੈ ਗਿਆਨ ਦੇਣ ਵਾਲਾ ਵੀ ਗਲਤ ਹੋ ਸਕਦਾ ਹੈ ਤੇ ਗਿਆਨ ਲੈਣ ਵਾਲਾ ਵੀ। ਉਹ ਗਿਆਨ ਨੂੰ ਕਹਿ ਹੀ ਨਹੀਂ ਸਕਦੇ, ਗਿਆਨ ਉਹ ਹੋ ਹੀ ਨਹੀਂ ਸਕਦਾ ਜੇ ਤਿੰਨ ਗੱਲਾਂ ਨਹੀਂ ਆ ਰਹੀਆਂ ਸਾਡੀ ਜ਼ਿੰਦਗੀ 'ਚ। ਤਿੰਨ ਗੱਲਾਂ ਜੇ ਸਾਡੀ ਜ਼ਿੰਦਗੀ 'ਚ ਨਹੀਂ ਆ ਰਹੀਆਂ ਇਹਦਾ ਮਤਲਬ ਇਹ ਗਿਆਨ ਨਹੀਂ ਹੈ, ਇਹ ਕੁਝ ਹੋਰ ਹੈ। ਜੇ ਸਹੀ ਗਿਆਨ ਹੈ ਉਹਦੇ ਵਿੱਚ ਤਿੰਨ ਗੱਲਾਂ ਹੋਣਗੀਆਂ, ਕਿਹੜੀਆਂ ਕਿਹੜੀਆਂ? ਨੰਬਰ ਇੱਕ, ਜਿਹੜਾ ਸਹੀ ਗਿਆਨ ਹੋਏਗਾ ਉਹਦੇ ਨਾਲ ਕੌਨਫੀਡੈਂਸ ਆਏਗਾ, ਪਹਿਲੀ ਨਿਸ਼ਾਨੀ ਆਤਮ ਵਿਸ਼ਵਾਸ, ਬੰਦਾ ਅੱਖ ਚੱਕ ਪਾ ਕੇ ਗੱਲ ਕਰੇਗਾ, ਕੌਨਫੀਡੈਂਸ ਬਿਲਡ ਹੋਏਗਾ, ਇਹ ਪਹਿਲੀ ਨਿਸ਼ਾਨੀ। ਜੇ ਠੀਕ ਗਿਆਨ ਇੱਦਾਂ ਹੋਏਗਾ ਵੀ ਕੋਈ ਡਰ ਨਹੀਂ, ਕੋਈ ਪਰਵਾਹ ਨਹੀਂ, ਆਹ ਚੀਜ਼ ਹੋਏਗੀ, ਇਹ ਪਹਿਲੀ ਨਿਸ਼ਾਨੀ। ਪਰ ਸਾਡੇ ਹੁਣ ਬਹੁਤ ਬੰਦਿਆਂ ਨੂੰ ਤੁਸੀਂ ਵੇਖੋਗੇ ਗਿਆਨ ਬਹੁਤ ਜ਼ਿਆਦਾ ਪਰ ਕੌਨਫੀਡੈਂਸ ਹੈ ਨਹੀਂ, ਬਹੁਤ ਕੁਝ ਆਉਂਦਾ ਹੈ, ਇੰਨਾ ਕੁਛ ਯਾਦ ਹੈ ਪਰ ਇੱਕ ਇਹ ਹਿੰਮਤ ਨਹੀਂ, ਕੌਨਫੀਡੈਂਸ ਨਹੀਂ ਆ ਸਕਿਆ। ਜੇ ਕੌਨਫੀਡੈਂਸ ਆ ਰਿਹਾ ਤੇ ਠੀਕ ਹੈ, ਨਹੀਂ ਤੇ ਨਹੀਂ, ਪਹਿਲੀ ਨਿਸ਼ਾਨੀ। ਦੂਜੀ, ਕ੍ਰੀਏਟ ਕਰਨ ਵਾਲਾ ਮਾਇੰਡ ਬਣੇਗਾ, ਨਵਾਂ ਸੋਚਣ ਵਾਲਾ ਮਾਇੰਡ ਬਣੇਗਾ, ਗਿਆਨ ਦੀ ਨਿਸ਼ਾਨੀ ਹੈ। ਬੰਦਾ ਨਵਾਂ ਨਵਾਂ ਕ੍ਰੀਏਟ ਕਰੇਗਾ, ਨਵਾਂ ਨਵਾਂ ਸੋਚੇਗਾ, ਇਹ ਦੂਜੀ ਨਿਸ਼ਾਨੀ ਹੈ। ਸਮਝ ਆ ਗਈ? ਗਿਆਨ ਆ ਗਿਆ, ਪਹਿਲੇ ਨੰਬਰ ਦੇ ਉੱਤੇ ਮੈਂ ਗੱਲ ਕੀਤੀ ਹੈ ਵੀ ਕੌਨਫੀਡੈਂਸ ਆਏਗਾ, ਦੂਜੇ ਨੰਬਰ ਤੇ ਕ੍ਰੀਏਟੀਵਿਟੀ ਆਏਗੀ, ਨਵਾਂ ਨਵਾਂ ਕ੍ਰੀਏਟ ਕਰਨਾ, ਨਵਾਂ ਨਵਾਂ ਕਰਨਾ, ਇਹ ਆਏਗਾ। ਦੋ ਤਿੰਨ ਦੋ ਹੋ ਗਈਆਂ, ਤੀਜੀ ਗੱਲ ਹੋ ਗਈ ਕਰੈਕਟਰ ਵਧੀਆ ਬਣੇਗਾ, ਕਰੈਕਟਰ ਘੜਿਆ ਜਾਏਗਾ, ਉਹਦੇ ਵਿੱਚ ਸਵਾਰਥ ਨਹੀਂ ਹੋਏਗਾ, ਬੇਈਮਾਨੀ ਨਹੀਂ ਹੋਏਗੀ, ਸਹਿਨਸ਼ੀਲਤਾ ਹੋਏਗੀ, ਸਹਿਜ ਹੋਏਗਾ। ਇਹ ਚੀਜ਼ਾਂ ਜਿਹੜੀਆਂ ਨੇ ਇਹ ਗਿਆਨ ਦੇ ਨਾਲ ਆਉਣੀਆਂ। ਜੇ ਤੇ ਤਿੰਨ ਚੀਜ਼ਾਂ ਬਿਲਡ ਹੋ ਰਹੀਆਂ ਫਿਰ ਤੇ ਠੀਕ ਹੈ, ਗਿਆਨ ਦੇਣ ਵਾਲਾ ਤੇ ਗਿਆਨ ਲੈਣ ਵਾਲਾ ਠੀਕ ਨੇ। ਤੇ ਜੇ ਇਹ ਤਿੰਨ ਚੀਜ਼ਾਂ ਬਿਲਡ ਨਹੀਂ ਹੋ ਰਹੀਆਂ, ਹੋ ਸਕਦਾ ਗਿਆਨ ਦੇਣ ਵਾਲਾ ਨੁਕਸ ਗਲਤੀ ਛੱਡ ਗਿਆ ਹੋਵੇ, ਤੇ ਹੋ ਸਕਦਾ ਲੈਣ ਵਾਲੇ 'ਚ ਨੁਕਸ ਹੋਵੇ ਕੋਈ। ਇਹ ਤਿੰਨ ਚੀਜ਼ਾਂ ਪੱਕਾ ਆਉਣਗੀਆਂ, ਇੱਕ ਤੇ ਕੌਨਫੀਡੈਂਸ ਆਏਗਾ, ਆਤਮ ਵਿਸ਼ਵਾਸ ਆਏਗਾ, ਡਰ ਨਿਕਲੇਗਾ, ਹਰ ਇੱਕ ਨਾਲ ਗੱਲ ਕਰਨ ਦੀ ਹਿੰਮਤ ਆਏਗੀ, ਜਿਹਦੇ ਨਾਲ ਵੀ ਚਾਹੋਗੇ ਗੱਲ ਕਰ ਸਕੋਗੇ, ਇਹ ਹਿੰਮਤ ਆਏਗੀ ਅੰਦਰ, ਕੌਨਫੀਡੈਂਸ ਆ ਰਿਹਾ, ਹੌਲੀ 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 ਆਤਮ ਵਿਸ਼ਵਾਸ ਆ ਰਿਹਾ, ਹੋਰ ਆ ਰਿਹਾ, ਹੋਰ ਆ ਰਿਹਾ, ਐ ਆਤਮ ਵਿਸ਼ਵਾਸ, ਡਰ ਲੈ ਰਹੇ ਨੇ, ਇਹ ਪਹਿਲੀ ਨਿਸ਼ਾਨੀ ਹੈ। ਤੇ ਦੂਜੀ, ਨਵਾਂ ਨਵਾਂ ਬਣਾਵਾਂਗੇ, ਨਵਾਂ ਨਵਾਂ ਕ੍ਰੀਏਟ ਕਰਾਂਗੇ, ਇਹਦਾ ਮਤਲਬ ਗਿਆਨ ਠੀਕ ਹੈ, ਜ਼ਿੰਦਗੀ 'ਚ ਕੁਛ ਨਵਾਂ ਕਰਨ ਲੱਗੇ। ਤੇ ਤੀਜੀ ਗੱਲ ਹੈ ਕਰੈਕਟਰ, ਕਿਰਦਾਰ, ਉਹ ਘੜਿਆ ਜਾਏਗਾ। ਪਰ ਅੱਜ ਦੀ ਘੜੀ 'ਚ ਕਿੱਥੇ, ਅੱਜ ਤੇ ਡਰੇ ਹੋਏ ਆ, ਹਿੰਮਤ ਕਿੱਥੇ ਹੈ? ਅੱਖ ਚੱਕ ਪਾ ਕੇ ਗੱਲ ਕਰਨ ਦੀ ਜ਼ਰੂਰਤ ਕਿੱਥੇ ਹੈ ਸਾਡੇ ਚ? ਕਿੱਥੇ ਆਉਂਦਾ ਆਤਮ ਵਿਸ਼ਵਾਸ? ਪੜ੍ਹਾਈਆਂ ਤੇ ਸਾਡੇ ਵੀ ਕਰਾਈਆਂ ਜਾਂਦੀਆਂ, ਪਰ ਪ੍ਰੋਫੈਸਰਾਂ ਦਾ ਟੀਚਰਾਂ ਦਾ ਡਰ ਹੈਗਾ ਕਿ ਨਹੀਂ ਹੈਗਾ? ਡਰ ਹੈ। ਤੇ ਬਾਹਰਲਿਆਂ ਦੇਸ਼ਾਂ ਦੇ ਵਿੱਚ ਜਦੋਂ ਬੱਚੇ ਨੂੰ ਪੜ੍ਹਾਈ ਕਰਾਈ ਜਾਂਦੀ ਹੈ, ਉਹ ਜੇ ਸਰ ਵੀ ਕਹਿੰਦਾ ਨਾ ਟੀਚਰ ਨੂੰ, ਜੇ ਬੱਚਾ ਕਹਿੰਦਾ ਸਰ, ਤੇ ਟੀਚਰ ਕਹਿੰਦਾ ਮੈਨੂੰ ਸਰ ਨਾ ਕਹਿ, ਮੇਰਾ ਨਾਂ ਲੈ, ਮੇਰਾ ਨਾਂ ਯਾਰ ਮਿਸਟਰ ਜੌਨ, ਮੇਰਾ ਨਾਂ ਲੈ, ਆਵਾਜ਼ ਮਾਰ, ਮੇਰਾ ਨਾਂ ਲੈ ਜੌਨ, ਗੱਲ ਸੁਣ, ਐ ਕਹਿ, ਸਰ ਕਿਉਂ ਕਹਿੰਦਾ ਮੈਨੂੰ? ਤੇ ਅਮਰੀਕਾ ਕੈਨੇਡਾ ਦੇ ਬੱਚੇ ਆਪਣੇ ਟੀਚਰਾਂ ਦਾ ਨਾਂ ਲੈਂਦੇ ਆ, ਤੇ ਉਹਨਾਂ ਨੂੰ ਪੁੱਛੋ ਵੀ ਐਂ ਕਿਉਂ ਕਰਦੇ ਹੋ? ਉਹ ਕਹਿੰਦੇ ਐ, ਜੇ ਤੂੰ ਮੈਨੂੰ ਤੋਂ ਕੱਲ ਨੂੰ ਕੋਈ ਸਵਾਲ ਪੁੱਛਣਾ ਹੋਇਆ ਕਿਵੇਂ ਪੁੱਛੇਗਾ? ਤੂੰ ਤੇ ਮੇਰੇ ਤੋਂ ਡਰਦਾ, ਤੂੰ ਤੇ ਮੇਰੇ ਤੋਂ ਡਰਦਾ, ਤੂੰ ਮੈਨੂੰ ਕੋਈ ਕੁਐਸਚਨ ਪੁੱਛਣਾ ਹੋਏਗਾ, ਤੇਰੇ ਅੰਦਰ ਕੋਈ ਸਵਾਲ ਆਏਗਾ, ਤੇ ਤੂੰ ਮੇਰੇ ਤੋਂ ਪੁੱਛੇਗਾ ਕਿਵੇਂ? ਤੂੰ ਤੇ ਮੇਰੇ ਤੋਂ ਘਬਰਾ ਰਿਹਾ, ਮੇਰੇ ਸਾਹਮਣੇ ਤੇ ਕੰਬਦਾ। ਉਹ ਕਹਿੰਦਾ ਤੂੰ ਮੇਰਾ ਨਾਂ ਲੈ, ਮੈਂ ਤੇਰਾ ਮਿੱਤਰ ਹਾਂ, ਮੈਂ ਤੇਰਾ ਦੋਸਤ ਹਾਂ, ਮੈਨੂੰ ਆਵਾਜ਼ ਮਾਰ, ਮੇਰਾ ਨਾਂ ਲੈ ਕੇ, ਜਿਹੋ ਜਿਹਾ ਤੂੰ ਹੈ ਉਹੋ ਜਿਹਾ ਮੈਂ ਹਾਂ। ਐਜੂਕੇਸ਼ਨ ਕੌਨਫੀਡੈਂਸ ਭਰ ਰਹੀ ਹੈ ਕਿ ਨਹੀਂ ਬੱਚੇ ਚ? ਬੋਲੋ, ਭਰ ਰਹੀ ਹੈ। ਤੇ ਸਾਡੇ ਜੇ ਬੱਚਾ ਡਰੇ ਨਾ ਅੱਖ ਚੱਕ, ਹਾਂਜੀ, ਉਹ ਕਹਿਣਗੇ ਇਹ ਬਹੁਤ ਵਿਗੜਿਆ ਹੋਇਆ, ਤੇ ਅੱਖਾਂ ਕੱਢਦਾ ਸਾਡੇ ਵੱਲ ਵੇਖ ਕੇ, ਅੱਖ ਨੀਵੀਂ ਕਰਕੇ ਗੱਲ ਕਰ, ਸਾਡੇ ਕਹਿਣਗੇ ਅੱਖ ਅੱਖ ਥੱਲੇ ਕਰ, ਉਹ ਕਹਿੰਦੇ ਨੇ ਅੱਖ ਉੱਪਰ ਕਰ, ਅੱਖ ਚੱਕ ਪਾ ਇੱਧਰ ਕਰ, ਸਾਡੇ ਵਾਲੇ ਕਹਿੰਦੇ ਕਰ ਥੱਲੇ ਥੱਲੇ ਕਰ, ਹੈ ਕਿ ਨਹੀਂ ਗੱਲ? ਤੇ ਸਵਾ ਕੌਨਫੀਡੈਂਸ ਆਉਣਾ, ਫਿਰ ਅੱਖ ਚੱਕ ਪਾ ਕੇ ਗੱਲ ਕਿਹੜਾ ਕਰਦਾ? ਉਹਨੂੰ ਗਲਤ ਸਮਝਿਆ ਜਾਂਦਾ। ਫਿਰ ਇਹ ਨਿਸ਼ਾਨੀ ਸੀ, ਐਜੂਕੇਸ਼ਨ ਠੀਕ ਹੈ, ਇਹ ਪੜ੍ਹਾਈ ਠੀਕ ਹੈ, ਪਹਿਲੀ ਨਿਸ਼ਾਨੀ ਹੈ ਕੌਨਫੀਡੈਂਸ ਆਉਣ ਦੀ, ਆਤਮ ਵਿਸ਼ਵਾਸ ਆ ਰਿਹਾ, ਡਰ ਲੈ ਰਿਹਾ, ਕਿਸੇ ਦਾ ਡਰ ਨਹੀਂ। ਪਰ ਪੜ੍ਹਾ ਰਹੇ ਆ ਜੀ, ਬਹੁਤ ਗਿਆਨ ਦੇ ਦਿੱਤਾ, ਪਰ ਅਜੇ ਹਿੰਮਤ ਤੇ ਆਈ ਨਹੀਂ ਅੱਖ ਚੱਕ ਪਾਉਣ ਦੀ, ਉਹ ਤੇ ਆਈ ਨਹੀਂ। ਫਿਰ ਤਾਂ ਮਤਲਬ ਅਜੇ ਕੱਚ ਹੈ ਕੋਈ, ਤੁਸੀਂ ਵਿੱਚ ਗੋਲ ਮੋਲ ਕਰਦੇ ਹੋਵੋਗੇ ਜਾਂ ਗੱਲ ਠੀਕ ਨਹੀਂ ਦੱਸਦੇ। ਇਹ ਹੋਇਆ। ਤੇ ਦੂਜੀ ਜਿਹੜੀ ਗੱਲ ਆਪਾਂ ਕੀਤੀ ਹੈ, ਵੇਖੋ, ਕ੍ਰੀਏਟ ਕਰਨਾ, ਨਵਾਂ ਬਣਾਉਣਾ, ਨਵਾਂ ਸੋਚਦਾ ਹੋਣਾ। ਹੁਣ ਇਹ ਬੰਦਾ ਨਵਾਂ ਸੋਚਦਾ, ਇਹਦਾ ਮਤਲਬ ਇਹ ਗਿਆਨ ਸਹੀ ਚੱਲ ਰਿਹਾ। ਜੇ ਪੁਰਾਣਾ ਹੀ ਸੋਚਦਾ, ਪੁਰਾਣੇ ਬੰਦਿਆਂ ਵਾਂਗੂ ਹੀ ਸੋਚਦਾ, ਇਹਦਾ ਮਤਲਬ ਕਿਤੇ ਨੁਕਸ ਹੈਗਾ। ਪਰ ਜ਼ਿਆਦਾਤਰ ਸਾਡਾ ਸਮਾਜ ਕੀ ਚਾਹੁੰਦਾ? ਸਾਡਾ ਸਮਾਜ ਇਹੀ ਚਾਹੁੰਦਾ ਜਿੱਦਾਂ ਪੁਰਾਣੇ ਸੋਚਦੇ ਨੇ ਉਦਾਂ ਹੀ ਸਾਰੇ ਸੋਚੀਏ, ਜਿੱਦਾਂ ਪੁਰਾਣੇ ਚੱਲਦੇ ਹੈ ਉਵੇਂ ਜਿਵੇਂ ਸਾਰੇ ਚੱਲਦੇ। ਨਵਾਂ ਸੋਚਣ ਵਾਲੇ ਨੂੰ ਜਿੱਥੇ ਕਮਲਾ ਸਮਝਿਆ ਜਾਂਦਾ, ਤੂੰ ਵੱਖਰੀ ਗੱਲ ਕਰਦਾ, ਤੂੰ ਅਲੱਗ ਗੱਲ ਕਰਦਾ। ਪਰ ਅਲੱਗ ਗੱਲ ਜੇ ਤੁਸੀਂ ਨਹੀਂ ਕਰਦੇ ਤੇ ਸਮਾਜ ਦਾ ਵਿਕਾਸ ਕਦੇ ਹੋ ਹੀ ਨਹੀਂ ਸਕਦਾ, ਹੋ ਸਕਦਾ ਹੀ ਨਹੀਂ। ਜਿਹੜੇ ਵੀ ਬੰਦਿਆਂ ਨੇ ਦੁਨੀਆ ਵਿੱਚ ਕੁਝ ਨਵਾਂ ਕੀਤਾ ਹੈ, ਵੱਖਰਾ ਕੀਤਾ ਹੈ, ਉਹਨਾਂ ਨੇ ਅਲੱਗ ਸੋਚਿਆ, ਉਹਨਾਂ ਨੇ ਵੱਖਰਾ ਸੋਚਿਆ, ਤਾਂ ਜਾ ਕੇ ਸਮਾਜ ਚੇਂਜ ਹੁੰਦਾ ਹੈ। ਪਰ ਅੱਜ ਤੇ ਤੁਸੀਂ ਵੇਖ ਲਓ, ਇਹਦੀ ਤਰਕ ਕਰਦੇ ਹੈ, ਇਹਦੀ ਸਵਾਲ ਕਰਦੇ ਹੈ, ਤਰਕ ਨਹੀਂ ਹੋਣੀ ਚਾਹੀਦੀ ਮੇਰੀ ਉਹ ਭੈਣੋ। ਜੇ ਕਿਸੇ ਸਮਾਜ ਦੇ ਚੰਗੇ ਲੋਕਾਂ ਨੇ ਤਰਕ ਨਾ ਕੀਤੀ ਹੁੰਦੀ ਤੇ ਸਤੀ ਪ੍ਰਥਾ ਅੱਜ ਵੀ ਚੱਲਦੀ ਹੁੰਦੀ? ਸਤੀ ਪ੍ਰਥਾ ਤੇ ਕਿਸੇ ਨੇ ਤਰਕ ਕੀਤੀ ਹੈ? ਸਤੀ ਪ੍ਰਥਾ ਹੈ ਕੀ ਸੀ? ਜੇ ਘਰ ਵਾਲਾ ਮਰ ਗਿਆ ਤੇ ਔਰਤ ਨੂੰ ਨਾਲ ਮੱਚਣਾ ਪੈਂਦਾ ਸੀ, ਸੜਨਾ ਪੈਂਦਾ ਸੀ, ਘਰ ਵਾਲਾ ਚਿਖਾ ਬਲਦੀ ਦੇ ਵਿੱਚ ਸੜ ਜਾਂਦੀ ਸੀ ਨਾਲ। ਤੇ ਸਮਾਜ ਨੇ ਇਹ ਢਾਂਚਾ ਬਣਾਇਆ ਸੀ ਵੀ ਬੰਦਾ ਸੜਿਆ ਤੇ ਨਾਲ ਔਰਤ ਸੜੇ, ਤੇ ਔਰਤਾਂ ਨੇ ਵੀ ਇਹਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ ਸੀ, ਪ੍ਰਵਾਨ ਸੀ ਸਾਰਾ ਕੁਛ। ਪਰ ਕੁਝ ਬੰਦਿਆਂ ਨੇ ਰੌਲਾ ਪਾਇਆ, ਰੌਲਾ ਪਾਇਆ, ਸਵਾਲ ਕੀਤੇ, ਇਹ ਗਲਤ ਹੈ। ਜਦੋਂ ਨਵਾਂ ਨਵਾਂ ਪਾਇਆ ਹੋਣਾ ਉਦੋਂ ਲੋਕੀ ਰੌਲਾ ਪਾਉਂਦੇ, ਲੈ ਨਵੇਂ ਜੰਮ ਪਏ। ਸਤੀ ਪ੍ਰਥਾ ਤੇ ਇੰਨੇ 100 ਸਾਲ ਤੋਂ ਚੱਲੀ ਆਉਂਦੀ ਹੈ, ਸ਼ੁਰੂ ਤੋਂ ਹੀ ਜਨਾਨੀਆਂ ਔਰਤਾਂ ਮਰਦੀਆਂ ਹੀ ਰਹੀਆਂ, ਘਰ ਵਾਲੇ ਨਾਲ ਸੜਦੀਆਂ ਰਹੀਆਂ ਔਰਤਾਂ, ਸ਼ੁਰੂ ਤੋਂ ਚੱਲਦਾ ਆਇਆ ਇਹ ਨਵੇਂ ਜੰਮ ਪਏ। ਪਰ ਉਹਨਾਂ ਨੇ ਰੌਲਾ ਪਾਇਆ ਪਾਇਆ ਪਾਇਆ, ਹੁਣ ਅੱਜ ਦੀ ਘੜੀ 'ਚ ਸਤੀ ਪ੍ਰਥਾ ਪੂਰੀ ਤਰ੍ਹਾਂ ਨਾਲ ਬੰਦ ਹੋ ਗਈ। ਸੋਚ ਕੇ ਵੇਖੋ, ਜੇ ਅੱਜ ਚੱਲਦੀ ਹੁੰਦੀ, ਸਾਡੀ ਮਾਂ ਨੂੰ ਪਿਓ ਨਾਲ ਸੜਨਾ ਪੈਂਦਾ, ਸਾਡੇ ਦਾਦੇ ਨਾਲ ਸਾਡੀ ਦਾਦੀ ਨੂੰ ਵਿੱਚ ਬਹਿਣਾ ਪੈਂਦਾ, ਸਾਡੇ ਸਮਾਜ ਸਮਾਜ ਦਾ ਹਾਲ ਕੀ ਹੁੰਦਾ, ਪਰ ਹੌਲੀ ਹੌਲੀ ਗੱਲ ਕਿਸੇ ਨੇ ਚਲਾਈ ਤੇ ਚਲਦੀ ਚਲਦੀ ਇੱਥੇ ਤੱਕ ਪਹੁੰਚ ਗਈ। ਇਹ ਕਿਹਦੇ ਕਰਕੇ ਹੋਇਆ? ਕਿਸੇ ਬੰਦੇ ਨੇ ਤਰਕ ਕੀਤੀ, ਕਿਸੇ ਨੇ ਸਵਾਲ ਕੀਤਾ, ਕਿਸੇ ਨੇ ਦਿਮਾਗ ਚਲਾਇਆ, ਕੋਈ ਬੋਲਿਆ। ਸਮਾਜ ਦੇ ਵਿੱਚ ਗਲਤ ਮਨੌਤਾਂ ਚੱਲਦੀਆਂ ਨੇ, ਉਹਨਾਂ ਨੂੰ ਬਦਲਣ ਲਈ ਕਿਸੇ ਨਾ ਕਿਸੇ ਨੂੰ ਬੋਲਣਾ ਪੈਂਦਾ ਹੈ, ਬੋਲਣਾ ਚਾਹੀਦਾ ਹੈ, ਹਿੰਮਤ ਕਰਨੀ ਚਾਹੀਦੀ ਹੈ। ਬੜਾ ਕੁਝ ਗਲਤ ਹੈ ਜਿਹੜਾ ਠੀਕ ਕਰਨਾ ਚਾਹੀਦਾ ਹੈ। ਭੈੜੀਆਂ ਸਾਡੀਆਂ ਮਨੌਤਾਂ ਬਣੀਆਂ ਹੋਈਆਂ ਜਿਹੜੀਆਂ ਸਮਾਜ ਲਈ ਬਹੁਤ ਘਾਤਕ ਨੇ, ਨੁਕਸਾਨਦੇਹ ਨੇ। ਸਾਡੀ ਸੋਚ ਬਣ ਗਈ ਹੁਣ, ਸਾਡੀ ਸਾਡਾ ਸੁਭਾਅ ਬਣ ਗਿਆ, ਤੇ ਉਹਨਾਂ ਨੂੰ ਹੌਲੀ ਹੌਲੀ ਬਦਲ ਦੇਣਾ ਚਾਹੀਦਾ। ਮਨੁੱਖਤਾ ਦਾ ਘਾਣ ਹੋ ਰਿਹਾ, ਉਹਨੂੰ ਬਦਲਣਾ ਚਾਹੀਦਾ। ਤੇ ਹਰ ਬੰਦਾ ਆਵਾਜ਼ ਉਠਾਏਗਾ, ਗੱਲ ਕਰੇਗਾ, ਨਵਾਂ ਕਰਨ ਦੀ ਕੋਸ਼ਿਸ਼ ਕਰੇਗਾ, ਤੇ ਕਰਨਾ ਚਾਹੀਦਾ। ਅਸੀਂ ਤੇ ਸਿੱਖ ਹੀ ਉਹਨਾਂ ਦੇ ਹਾਂ ਜਿਨ੍ਹਾਂ ਨੇ ਨਵਾਂ ਕੀਤਾ। ਅਸੀਂ ਤਾਂ ਉਹਨਾਂ ਪੈਂਤੀਆਂ ਨੂੰ ਮੰਨਦੇ ਹਾਂ। ਕਬੀਰ ਜੀ ਦੀ ਗੱਲ, ਉਹ ਵੀ ਉਸ ਵੇਲੇ 'ਚ ਬੜੀ ਨਵੀਂ ਹੈ। ਗੁਰੂ ਨਾਨਕ ਨੂੰ ਸੁਣ ਲਓ, ਗੁਰੂ ਅਰਜਨ ਦੇਵ ਜੀ ਨੂੰ ਸੁਣ ਲਓ, ਆ ਜਿੰਨੇ 35 ਗੁਰੂ ਗ੍ਰੰਥ ਸਾਹਿਬ 'ਚ ਨੇ ਸਾਰੇ ਹੀ ਨਵੀਂ ਸੋਚਦੇ ਸੀ, ਉਸ ਵੇਲੇ 'ਚ ਕਮਾਲ ਕਰਦੇ ਸੀ। ਤੇ ਅੱਜ ਅਸੀਂ ਬੱਚੇ ਇਹਨਾਂ ਦੇ, ਅੱਜ ਅਸੀਂ ਕਮਾਲ ਕਰੀਏ, ਸਾਰੇ ਨਵਾਂ ਸੋਚੀਏ, ਨਵਾਂ ਨਵਾਂ ਕਰੀਏ। ਜਿੰਨੀਆਂ ਬੇੜੀਆਂ, ਜਿੰਨਾ ਬਣਿਆ ਪਿਆ ਜਿਹੜਾ ਸਿਸਟਮ ਇੱਦਾਂ ਦਾ ਬਣਿਆ, ਉਹਦੇ ਵਾਸਤੇ ਆਵਾਜ਼ ਉਠਾਈਏ, ਆਪਣੇ ਆਪ ਨੂੰ ਕਾਇਮ ਕਰੀਏ। ਇੱਕ ਵਾਰੀ ਤੇ ਰੌਲਾ ਪੈਣਾ, ਇੱਕ ਵਾਰੀ ਵਿਰੋਧ ਹੋਣਾ, ਇੱਕ ਵਾਰੀ ਖਲਾਰਾ ਪੈਣਾ, ਪੈਂਦਾ ਹੀ ਹੁੰਦਾ। ਪਰ ਇੱਕ ਟਾਈਮ ਦੇ ਉੱਤੇ ਆ ਕੇ ਹੌਲੀ 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 ਹਜ਼ਮ ਕਰਨ ਲੱਗ ਜਾਣਗੇ, ਆਪੇ ਸਟੈਮਿਨਾ ਬਣ ਜਾਣਾ, ਆਪੇ ਹਜ਼ਮ ਹੋ ਜਾਂਦਾ। ਸਮਾਂ ਲੱਗਦਾ, ਹੌਲੀ ਹੌਲੀ ਸਿਸਟਮ ਬਦਲ ਰਿਹਾ। ਇੱਕ ਪਟਿਆਲੇ ਤੱਕ ਅਗਲਾ ਲੜਕੀ ਨੂੰ ਪੜ੍ਹਨ ਨਹੀਂ ਸੀ ਭੇਜਦਾ ਹੁੰਦਾ, ਪਿੰਡ ਦੇ ਸਕੂਲ ਵਿੱਚ ਅਗਲਾ ਪੜ੍ਹਨ ਨਹੀਂ ਸੀ ਭੇਜਦਾ ਹੁੰਦਾ, ਤੇ ਅੱਜ ਕੁੜੀਆਂ ਕੈਨੇਡਾ ਪੜ੍ਹਨ ਜਾਂਦੀਆਂ, ਕੱਲੀਆਂ ਨੂੰ ਕੁੜੀਆਂ ਨੂੰ ਭੇਜ ਦਿੰਦੇ ਲੋਕ, ਬੱਚੀਆਂ ਨੂੰ ਭੇਜ ਦਿੰਦੇ। ਸੋਚ ਬਦਲ ਗਈ, ਧੀਆਂ ਪੜ੍ਹਨ ਲੱਗ ਗਈਆਂ, ਸਮਾਜ ਬਦਲ ਗਿਆ। ਹੌਲੀ 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 ਜਿਹੜੀਆਂ ਚੀਜ਼ਾਂ ਦਿਮਾਗ 'ਚ ਵਾੜੀਆਂ ਨਾ, ਉਹਨੂੰ ਹੌਲੀ ਹੌਲੀ ਠੀਕ ਕਰਨਾ, ਕੁਛ ਨਵਾਂ ਨਵਾਂ ਸੋਚਣਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਤੇ ਜੇ ਅਸੀਂ ਉਸ ਸਾਹਿਬ ਦੀ ਅੰਸ ਹਾਂ, ਅਸੀਂ ਵੀ ਨਿੱਤ ਨਵੇਂ, ਅਸੀਂ ਨਿੱਤ ਨਵੇਂ, ਅਸੀਂ ਰੋਜ਼ ਨਵਾਂ ਨਵਾਂ ਸਿੱਖਦੇ ਰਹਿਣਾ।
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਨਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਨਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਨਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ,
ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ,
ਸਦਾ ਪੜੋ ਗਾਜੀ।
साहिब सदा सदा दातार 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 साहिब मेरा नीत तमा सदा सदा दातार साहिब मेरा नीत तमा सदा सदा दातार साहिब मेरा नीत सदा सदा दातार साहिब मेरा नीतवा सदा सदा दातार साहिब मेरा बारो ज्ञान लिया हुण अंदरों फुटन लग पिया हुण अपने आप सारे जेडे नुकते है समझ आउण लग पे है मत विच रतन जवाहर माणक पैदा हो गए है कदों जे इक गुर की सिख सुणी सिख्या सुनी है बारो थोड़ा थोड़ा सुनिया हुण अपने आप फुटन लग पिया जिवें मर्द आपां बचन पढ़दे आ अंतर तीर्थ ज्ञान है सतगुर दिया बजाए कहिंदे बंदे दे अंदर तीर्थ ज्ञान है अंदर तीर्थ है जिच्चो नित पाणी आउणा असीं नित नहाउणा बंदे दे अंदरों नवां चश्मा फुटणा समझदा नवी नवी नॉलेज बंदे दे अंदरों आउणी है अंदर तीर्थ है जिहदे च रोज नित नित नहाउणा नित नित इशनान करना एक वारी बारो समझ लो अपने अंदर वाला जेड़ा तीर्थ है ना उहदे नाल जुड़ जाओ ते पातशाह दा वचन एक बार सुन लेंगे हां जी
सतगुर सेवे सदा सुख जन्म मरण दुख जाए
कहिंदे जे ज्ञान दे राह तुरीए ते सदा सुखी रहीए जन्म मरण दा दुख जावे जम्मण मरण दा दुख की है कदे कुत्ते बन जाने कदे गधे बन जाने असी जम्मण मरना साडी सुरत विच चली जांदा जम्मी जाने मरी जाने कई बिरतियां बनाने कदे कुछ बिरती है कदे कुछ बिरती है कदे कुछ बिरती है बिरती जिहड़ी है बदलती रहिंदी है सुभाव बदलता रहिंदा है इत्थे पातशाह कहिंदे है जम्मण मरना खत्म होवे भटकना खत्म होवे इंसान इंसान होवे उहदे विच जिहड़ा कुत्ता गधा बन जांदा ना कुत्तियां गधे वाले काम करदा है ये जम्मण मरना उहदा खत्म होवे जे अकल वाले पासे तुरे सतगुर सेवे है सदा सुख जन्म मरण दुख जाए अगे
चिंता मूल न होवई अचिंत बसे मन आए
अचिंत नाल जे प्यार पा लवे अचिंत ते सर्वव्यापी परमात्मा ही है फैलिया होया सारा सिस्टम इनू समझ लवे अचिंत हो जाए बेफिक्रा हो जाए चिंता जिहड़ी अपने आप खत्म हो जाए नहीं तो हर वेले चिंता लगी है हुण चिंता की है मैं मरना जावा पर कुदरत दा निजम की है भी मरना एक दिन हैगा है मेरे नाल ऐ ना हो जाए वह होना ही है जे अचिंत समझ आ गया भी इहदे हुंदा ही है उहदे नाल सिस्टम नाल प्यार पै गया सिस्टम दे विच जम्मणा भी है मरना भी है दंद आउणे भी ने दंद टुटणे भी ने दाढ़ी काली भी होणी है ते चिट्टी भी होणी है शरीर ने बुढ़ा भी होना है बस जदों अचिंत नूं समझ गया ढांचे नूं समझ गया सिस्टम नूं समझ गया बंदा फिर चिंता मुक्त हो जांदा है ए ते सारा कुछ होना ही सी ਹੋ ਕੇ ਹੀ ਰਵੇਗਾ। ਉਹਦੇ ਨਾਲ ਸਿਸਟਮ ਨਾਲ ਪਿਆਰ ਪੈ ਜਾਂਦਾ, ਇਹ ਤੇ ਇਦਾਂ ਹੀ ਚੱਲਦਾ। ਫਿਰ ਕੀ ਹੋ ਗਿਆ, ਕਦੇ ਵਾਧਾ ਕਦੇ ਘੱਟ, ਦੁੱਖ ਕਦੇ ਸੁੱਖ, ਮਾਈਂਡ ਫਲੈਕਸੀਬਲ ਹੋ ਜਾਂਦਾ। ਹੁਣ ਮੈਨੂੰ ਦੱਸੋ, ਸਰਦੀ ਆ ਗਈ, ਸਰਦੀ ਨੂੰ ਗਰਮੀ ਬਣਾ ਸਕਦੇ ਹਾਂ ਆਪਾਂ? ਬਾਹਰ ਵਾਲਾ ਸਿਸਟਮ ਬਦਲ ਸਕਦੇ ਹਾਂ ਕੋਈ? ਨਹੀਂ। ਪਰ ਆਪਣਾ ਪ੍ਰਬੰਧ ਤੇ ਕਰ ਹੀ ਸਕਦੇ ਹਾਂ। ਸਾਰਿਆਂ ਨੇ ਸਵੈਟਰ ਪਾ ਲਏ, ਗਰਮ ਕੱਪੜੇ ਪਾ ਲਏ, ਸ਼ੋਲ ਲੈ ਲਏ, ਸਿਸਟਮ ਨੂੰ ਸਮਝ ਗਏ, ਸੌਖੇ ਹੋ ਗਏ। ਅਚਿੰਤ ਨੂੰ ਸਮਝ ਲਓ, ਸਾਰੇ ਪਾਸੇ ਫੈਲਿਆ ਨਿਯਮ ਹੈ ਕੁਦਰਤ ਦਾ, ਉਹਨੂੰ ਸਮਝ ਲਓ। ਨਿਯਮ ਨਹੀਂ ਅਸੀਂ ਬਦਲ ਸਕਦੇ, ਪਰ ਆਪਣੇ ਆਪ ਨੂੰ ਬਚਾ ਤੇ ਸਕਦੇ ਹਾਂ। ਸਰਦੀ ਨੂੰ ਗਰਮੀ ਥੋੜਾ ਬਣਾ ਸਕਦੇ ਹਾਂ, ਉਹ ਤੇ ਹੈਗੀ ਹੈ। ਅਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ? ਕੁਦਰਤ ਦਾ ਨਿਯਮ ਸਮਝਣਾ ਹੀ ਰੱਬ ਨੂੰ ਸਮਝਣਾ ਹੈ, ਲਾਅ ਆਫ ਨੇਚਰ ਸਮਝਣਾ ਹੀ ਰੱਬ ਨੂੰ ਸਮਝਣਾ ਹੈ। ਉਹਨੂੰ ਸਮਝ ਕੇ ਤੇ ਆਪਣੇ ਵਾਸਤੇ ਸੌਖਾ ਕਰ ਲਈਏ, ਆਪਣੀ ਜਾਨ ਤੇ ਸੌਖੀ ਕਰ ਲਈਏ। ਬਾਹਰ ਵਾਲਾ ਬਦਲ ਨਹੀਂ ਕੋਈ ਸਕਦਾ, ਕੋਈ ਨਹੀਂ ਬਦਲਣ ਵਾਲਾ। ਵੀ ਬਾਹਰ ਇੱਥੇ ਠੰਡ ਹੈ, ਇੱਥੇ ਇੱਕਦਮ ਅੱਜ ਨਵੰਬਰ ਦੇ ਮਹੀਨੇ ਦੇ ਵਿੱਚ ਤੇ ਜੇਠ ਹਾੜ ਵਰਗੀ ਗਰਮੀ ਬਣ ਜੇ, ਇਹ ਨਹੀਂ ਹੋ ਸਕਦਾ। ਉਹ ਹੈਗਾ, ਅਸੀਂ ਆਪਣਾ ਇਲਾਜ ਕਰਾ ਲਈਏ, ਪ੍ਰਬੰਧ ਕਰ ਲਈਏ। ਇਹੀ ਹੈ ਇਹਨੂੰ ਸਮਝਣਾ। ਜਿਵੇਂ ਤੁਸੀਂ ਗਰਮੀ ਨੂੰ ਸਮਝ ਗਏ, ਸਰਦੀ ਨੂੰ ਸਮਝ ਗਏ, ਹਰ ਮੌਸਮ ਨੂੰ ਸਮਝ ਗਏ। ਹੁਣ ਕਣਕ ਲਾਵਾਂਗੇ, ਕਣਕ ਬੀਜਾਂਗੇ, ਹੁਣ ਝੋਨਾ ਥੋੜਾ ਬੀਜਾਂਗੇ। ਸਾਨੂੰ ਪਤਾ ਵੀ ਜੇ ਝੋਨਾ ਬੀਜਾਂਗੇ ਤੇ ਹੋਣਾ ਨਹੀਂ। ਗਰਮੀ ਵਾਲੀਆਂ ਸਬਜ਼ੀਆਂ ਹੁਣ ਸਰਦੀ ਵਾਲੀਆਂ ਬੀਜਾਂਗੇ, ਵੀ ਹੁਣ ਆਹ ਸਬਜ਼ੀ ਹੋਏਗੀ, ਆਹ ਨਹੀਂ ਹੋਣੀ। ਹੁਣ ਸਾਨੂੰ ਪਤਾ ਹੈ, ਅਸੀਂ ਸਮਝ ਗਏ ਤੇ ਆਪਣਾ ਸੌਖੇ ਹੋ ਗਏ ਆਪਾਂ। ਇਦਾਂ ਹੀ ਸਾਰੇ ਦੇ ਸਿਸਟਮ ਨੂੰ ਸਮਝ ਕੇ ਆਪ ਸੌਖਿਆਂ ਹੋਈ ਜਾਣਾ। ਚਿੰਤਾ ਮੁਕਤ ਹੋ ਜਾਓ, ਅਚਿੰਤ ਨੂੰ ਸਮਝ ਲਓ ਵੀ ਇਹ ਕਿਵੇਂ ਕੰਮ ਕਰਦਾ ਸਾਰਾ ਕੁਛ, ਆਪੇ ਚਿੰਤ ਹੋ ਜਾਣਗੇ। ਹਾਂਜੀ,
ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀ ਆਗ ਜਾਏ।
ਇਹਦੇ ਤੇਰੇ ਅੰਦਰ ਤੀਰਥ ਹੈ, ਤੇਰੇ ਅੰਦਰ ਚਸ਼ਮਾ ਹੈ, ਨਵੇਂ ਨਵੇਂ ਆਈਡੀਏ ਪਏ ਆ ਤੇਰੇ ਅੰਦਰ ਫੁੱਟਣਾ ਅੰਦਰੋਂ। ਤੇ ਸਮਝਾਇਆ ਕਿੰਨੇ, ਸਤਿਗੁਰ ਦੀਆ ਬੁਝਾਏ। ਇਹ ਸੱਚਾ ਗਿਆਨ ਜਦੋਂ ਆਉਂਦਾ ਫਿਰ ਪਤਾ ਲੱਗਦਾ ਵੀ ਅੰਦਰ ਹੈ ਸਾਰਾ ਕੁਛ, ਬਾਹਰ ਥੋੜਾ ਫਿਰਨਾ ਕਿਤੇ ਅੱਗੇ।
ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਰ ਤੀਰਥ ਨਹਾਏ।
ਕਹਿੰਦੇ ਮੈਲ ਗਈ, ਮਨ ਨਿਰਮਲ ਹੋ ਗਿਆ, ਅੰਮ੍ਰਿਤ, ਅੰਮ੍ਰਿਤ ਸਰ ਇਕੱਠਾ ਨਹੀਂ, ਇੱਥੇ ਲਿਖਿਆ ਅੰਮ੍ਰਿਤ ਫਿਰ ਸਰ, ਅੰਮ੍ਰਿਤ ਦਾ ਸਰੋਵਰ। ਹੁਣ ਕਿਹੜੇ ਤੀਰਥ ਦੀ ਗੱਲ ਕਰ ਰਹੀ ਹੈ ਗੁਰਬਾਣੀ? ਇੱਥੇ ਅੰਮ੍ਰਿਤ ਸਰ ਕਿਹੜੇ ਤੀਰਥ ਨੂੰ ਕਿਹਾ ਭਲਾ? ਬਾਹਰ ਵਾਲੇ ਤੀਰਥ ਨੂੰ ਕਿਹਾ, ਪਹਿਲੀ ਪੰਕਤੀ ਚ ਕਿਹੜੇ ਤੀਰਥ ਦੀ ਗੱਲ ਕੀਤੀ ਹੈ? ਅੰਦਰ ਵਾਲੇ। ਗੁਰਬਾਣੀ ਗੱਲ ਮਨ ਦੀ ਕਰਦੀ ਹੈ ਕਿ ਤਨ ਦੀ? ਗੱਜ ਕੇ ਦੱਸੋ, ਤਨ ਦੇ ਨਹਾਉਣ ਦੀ ਗੱਲ ਹੈ ਕਿ ਮਨ ਨੂੰ ਨਹਾਉਣਾ? ਫਿਰ ਤੀਰਥ ਕਿਹੜਾ ਹੋ? ਅੰਦਰ ਵਾਲਾ। ਜੇ ਗੱਲ ਮਨ ਦੀ ਹੈ ਫਿਰ ਸਰੀਰ ਨਹਾਉਣ ਵਾਲਾ ਕੰਮ ਕਿੱਥੋਂ ਆ ਗਿਆ? ਸਰੀਰ ਕਦੋਂ ਤੋਂ ਨਹਾਉਣ ਦੀ ਗੱਲ ਆ ਗਈ? ਸਰੀਰ ਨੂੰ ਤੇ ਸਾਫ਼ ਰੱਖਣਾ, ਤੂੰ ਜਿਵੇਂ ਮਰਜ਼ੀ ਰੱਖ, ਭਾਵੇਂ ਦਿਨ ਚ ਚਾਰ ਵਾਰੀ ਨਾ, ਭਾਵੇਂ ਦਸ ਵਾਰੀ ਨਾ, ਸਰੀਰ ਦਾ ਕਨਸੈਪਟ ਕਿੱਥੋਂ ਆ ਗਿਆ? ਇਹ ਤੇ ਮਨ ਦੀ ਗੱਲ ਹੈ। ਗੁਰਬਾਣੀ ਮਨ ਤੀਰਥ, ਇੱਥੇ ਪਿਛਲੇ ਸ਼ਬਦ ਵਿੱਚ ਆਪਾਂ ਇੱਥੇ ਪੜ੍ਹਿਆ ਪਿਛਲੀ ਪੰਕਤੀ ਵਿੱਚ, ਅੰਤਰ ਤੀਰਥ ਗਿਆਨ ਹੈ, ਅੰਦਰ ਬੰਦੇ ਦੇ ਤੀਰਥ ਗਿਆਨ ਭਰਿਆ ਪਿਆ। ਸਤਿਗੁਰ ਦੀਆ ਬੁਝਾਏ, ਗੁਰੂ ਨੇ ਸਮਝਾਇਆ ਹੈ। ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਰ ਤੀਰਥ ਨਾਏ। ਕਿਹੜੇ ਤੀਰਥ ਦੀ ਗੱਲ ਹੈ? ਅੰਦਰ ਵਾਲੇ। ਅੰਮ੍ਰਿਤ ਸਰੋਵਰ ਕਿਹੜਾ? ਬੰਦੇ ਦੇ ਅੰਦਰ ਪ੍ਰਗਟ ਹੁੰਦਾ ਹੈ, ਫੁੱਟਦਾ ਹੈ, ਫਿਰ ਜਦੋਂ ਮਰਜ਼ੀ ਨਾਲ। ਹੁਣ ਇਹ ਹੈ ਪਰ ਸਾਡੇ ਸਾਡੇ ਸਾਡਾ ਸਿਸਟਮ ਕਿੱਦਾਂ ਦਾ? ਗੁਰਬਾਣੀ ਦੇ ਮੁਤਾਬਕ ਹੈ ਕਿ ਉਲਟ ਹੋਇਆ ਪਿਆ ਸਾਰਾ ਕੁਛ?
ਉਲਟ।
ਗੁਰਬਾਣੀ ਕੀ ਕਹਿੰਦੀ ਹੈ? ਪਰ ਬਾਹਰ ਸੈਟਅਪ ਕਿੱਦਾਂ ਦਾ ਕੀਤਾ ਹੋਇਆ? ਜਿਹੜੇ ਜਿਹੜੇ ਗੁਰਬਾਣੀ ਚ ਨਾਮ ਆ ਗਏ, ਵੇਖੋ ਜੀ ਆਹ ਬਾਣੀ ਚ ਲਿਖਿਆ, ਇਦਾਂ ਥੋੜਾ ਸੀ, ਸੈੱਟ ਹੋ ਗਿਆ ਨਾ ਸਾਰਾ ਕੁਛ, ਤੇ ਸਾਡੇ ਦਿਮਾਗ ਚ ਇਦਾਂ ਫਿੱਟ ਕਰ ਦਿੱਤਾ ਗਿਆ, ਇਦਾਂ ਵਾੜ ਦਿੱਤਾ ਗਿਆ ਸਾਰਾ ਕੁਛ, ਢਾਂਚਾ ਜਿਹੜਾ ਹੈ ਨਾ ਸਾਰੇ ਦਾ ਸਾਰਾ। ਸਿਰਫ ਇਹੋ ਹੀ ਹੈ ਕਿ ਬੰਦਾ ਜੇ ਆਪਣੇ ਅੰਦਰ ਹੀ ਨਹਾਉਣ ਲੱਗ ਗਿਆ ਤੇ ਸਾਡੇ ਕੋਲ ਫਿਰ ਕਿੰਨੇ ਆਉਣਾ? ਜੇ ਬੰਦੇ ਨੇ ਅੰਦਰ ਹੀ ਇਸ਼ਨਾਨ ਕਰ ਲਿਆ, ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਵਾ। ਫਿਰ ਬੰਦਾ ਦੇ ਆਪਣੇ ਅੰਦਰ ਹੀ ਨਾ ਲਏਗਾ, ਫਿਰ ਕਿਤੇ ਆਉਣਾ ਨਾਲੇ ਜਦੋਂ ਮਰਜ਼ੀ ਨਾ ਹੋ, ਇਹ ਤੇ ਅੰਦਰੋਂ ਹੀ ਚਸ਼ਮਾ ਫੁੱਟਣਾ ਹੈ। ਵੇਖੋ ਵੀਰੋ, ਸਾਹਮਣੇ ਨਾ ਤੁਹਾਡੇ ਆ ਰਿਹਾ ਟਰੱਕ, ਬਾਈਕ ਤੇ, ਮੋਟਰਸਾਈਕਲ ਤੇ, ਗੱਡੀ ਤੇ ਜਾ ਰਹੇ ਆ, ਉਧਰ ਵਾਲੇ ਪਾਸਿਓਂ ਇੱਕਦਮ ਹੀ ਟਰੱਕ ਆ ਚੜਿਆ, ਉੱਥੇ ਪਤਾ ਜੇ ਬਚਾਊ ਕੋਈ ਤੇ ਅੰਦਰ ਵਾਲਾ ਤੀਰਥ ਬਣਾਓ ਵੀ ਐਨੂੰ ਕੱਟ ਮਾਰਦੇ। ਅਗਲਾ ਕਹਿੰਦਾ ਐਨੂੰ ਗੜਤੀ ਬਾਹਰ ਕੱਚੇ ਚ ਹੀ ਲੈ ਗਿਆ। ਉਸ ਵੇਲੇ ਜਿਹੜਾ ਅੰਦਰ ਵਾਲਾ ਜਿਹੜਾ ਉਹ ਚਸ਼ਮਾ ਫੁੱਟਿਆ, ਉਹਨੇ ਦੱਸਿਆ ਵੀ ਹੁਣ ਇਹ ਕਰਦਾ, ਇਹਨੂੰ ਮਾਰ ਕੱਟ ਬਚੇਗਾ, ਅੱਜ ਉਮਰ ਉੱਤੋਂ ਡਿੱਗ ਪਵੇ ਨਾ ਵੀ ਇਹ ਟੁੱਟਣ ਲੱਗਿਆ, ਇੱਥੇ ਛਾਲ ਮਾਰ ਕੇ ਬੰਦਾ ਉੱਥੇ ਹੋ ਗਿਆ। ਇਹ ਅੰਦਰ ਵਾਲੇ ਤੀਰਥ ਨੇ ਵਜਾਇਆ, ਇੱਕਦਮ ਡਿਸੀਜਨ ਲੈ ਲਿਆ, ਇਹ ਬਚਾਉਂਦਾ ਅੰਦਰ ਵਾਲਾ ਹੈ, ਹਰ ਵੇਲੇ ਗਾਈਡ ਕਰਦਾ। ਬਸ ਜੇ ਉਹਦੇ ਨਾਲ ਕਨੈਕਸ਼ਨ ਬਣ ਗਿਆ, ਸਮਝਾਊਗਾ, ਉਹ ਅੰਦਰੋਂ ਫੁੱਟਣਾ ਹੈ, ਤੇਰੇ ਅੰਦਰ ਹੈ, ਇਹਨੂੰ ਖੋਲ, ਇਹਨੂੰ ਚਲਾ ਲੈ। ਜਿੱਡਾ ਚਸ਼ਮਾ ਵੇਖੋ, ਪਾਣੀ ਜ਼ਿਆਦਾ ਆਉਂਦਾ ਹੋਵੇ ਨਹਾਉਣਾ ਸੌਖਾ ਹੈ, ਥੋੜਾ ਥੋੜਾ ਆਉਂਦਾ ਹੋਵੇ ਬੰਦਾ ਘੰਟਾ ਲਾਉਂਦਾ ਨਹਾਉਣ ਤੇ, ਮਤਲਬ ਪਾਣੀ ਡੁੰਡੀ ਚੋਂ ਥੋੜਾ ਥੋੜਾ ਆਈ ਜਾਂਦਾ, ਬੰਦਾ ਕਹਿੰਦਾ ਕਿੱਥੇ ਫਸੇ, ਘੰਟਾ ਲੱਗ ਗਿਆ ਨਹਾਉਣ ਤੇ। ਤੇ ਜੇ ਜ਼ਿਆਦਾ ਪ੍ਰੈਸ਼ਰ ਹੋਵੇ ਫਿਰ ਬੰਦਾ ਇੱਕ ਮਿੰਟ ਚ ਨਹਾ ਲੈਂਦਾ। ਕਈਆਂ ਦੇ ਨਾ ਅੰਦਰ ਵਾਲਾ ਤੀਰਥ ਹੈ ਜਿਹੜਾ, ਜਿਹਨੂੰ ਅਸੀਂ ਗੁਣ ਕਹਿੰਦੇ ਹਾਂ, ਗਿਆਨ ਕਹਿੰਦੇ ਹਾਂ, ਫੁੱਟਦਾ ਜਿਹਨਾਂ ਦੇ ਬਹੁਤ ਜ਼ਿਆਦਾ ਫੁੱਟਦਾ, ਐਂ ਆਉਂਦਾ ਝਰਨਾ ਹੁੰਦਾ ਜਿਹਨਾਂ ਦਾ। ਤੁਸੀਂ ਕੋਈ ਗੱਲ ਸੋਚ ਲਓ ਮਾੜਾ ਜਿਹਾ ਆਇਆ ਵੀ ਆਹ ਕਿਵੇਂ, ਅੰਦਰੋਂ ਹੀ ਆ ਜਾਂਦਾ ਜਵਾਬ ਵੀ ਐਂ ਆ ਕਿਵੇਂ ਐਂ। ਕਈਆਂ ਦੇ ਨਹੀਂ ਆਉਂਦਾ, ਉਹ ਫਿਰ ਤਰਲੇ ਕਰਦੇ ਫਿਰਦੇ ਨੇ, ਕਦੇ ਕਿਸੇ ਦੇ ਜਾਣਗੇ, ਤੂੰ ਦੱਸ ਦੇ ਮੈਨੂੰ ਫਿਰ ਕਿਵੇਂ, ਕਦੇ ਉਹਨੂੰ ਪੁੱਛ ਕਦੇ ਉਹਨੂੰ ਪੁੱਛ। ਤੇ ਮੈਂ ਗੱਲ ਕਿੰਨੀ ਵਾਰ ਪਹਿਲਾਂ ਦੁਕਾਨਾਂ 'ਚ ਕਰਦਾ ਰਿਹਾ, ਆਪਣੇ ਅੱਜ ਕੱਲ੍ਹ ਤੇ ਨਲਕਿਆਂ ਦਾ ਸਿਸਟਮ ਖਤਮ ਹੋ ਗਿਆ, ਨਲਕੇ ਖਤਮ ਨਹੀਂ ਹੋ ਗਏ ਹੁਣ, ਨਲਕਾ ਤੇ ਕਿਤੇ ਵੇਖਣ ਨੂੰ ਨਹੀਂ ਮਿਲਦਾ, ਅੱਜ ਕੱਲ੍ਹ ਤੇ ਸਾਰਾ ਸਿਸਟਮ ਬਦਲ ਗਿਆ। ਪਰ ਪਹਿਲਾਂ ਨਲਕੇ ਹੁੰਦੇ ਸੀ ਤੇ ਜੇ ਕਿਸੇ ਦਾ ਨਲਕਾ ਖਰਾਬ ਹੋ ਜਾਂਦਾ ਸੀ, ਗੁਆਂਢੀਆਂ ਦੇ ਘਰ ਪਾਣੀ ਭਰਨ ਜਾਂਦੇ ਸੀ, ਜਦੋਂ ਪਾਣੀ ਭਰਨ ਜਾਂਦਾ ਸੀ ਅਗਲਾ ਇੱਕ ਦਿਨ ਜਾਂਦਾ, ਦੋ ਦਿਨ ਜਾਂਦਾ, ਤਿੰਨ ਦਿਨ ਜਾਂਦਾ, ਗੱਲਾਂ ਕਈ ਹੱਥੀਓ ਹੀ ਲੁਕੋ ਦਿੰਦੇ ਸੀ ਕਈ ਦੇ, ਤੇ ਕਈ ਕਹਿ ਦਿੰਦੇ ਸੀ ਵੀ ਜੇ ਤੇਰੇ ਵਾਲਾ ਖਰਾਬ ਹੈ ਸਾਡੇ ਵਾਲਾ ਤੋੜਨਾ, ਤੂੰ 4 ਵਜੇ ਬਾਲਟੀ ਭਰਨ ਆ ਜਾਂਦਾ, ਆਪਣੇ ਵਾਲਾ ਠੀਕ ਕਰਾ ਲੈ। ਤੇ ਟਰਾਲੀਆਂ ਤੇ ਲਿਖਿਆ ਹੁੰਦਾ ਨਿੱਤ ਮੰਗਵੀ ਨਹੀਂ ਮਿਲਣੀ, ਲਿਖਿਆ ਹੁੰਦਾ ਟਰਾਲੀ ਤੇ ਆਪਣੀ ਬਣਾ ਲੈ ਮਿੱਤਰਾ, ਕਹਿੰਦੇ ਆਪਣੀ ਟਰਾਲੀ ਖਰੀਦ ਲੈ, ਨਿੱਤ ਨਿੱਤ ਕਿੱਥੇ ਮੰਗਦਾ ਫਿਰੇਗਾ। ਤੁਹਾਨੂੰ ਮੈਂ ਕਹਿਣਾ ਚਾਹੁੰਦਾ ਆਪਣੇ ਵਾਲਾ ਤੀਰਥ ਪ੍ਰਗਟ ਕਰ ਲਓ, ਲੋਕਾਂ ਦੇ ਕਿੰਨਾ ਚਿਰ ਨਹਾਉਂਦੇ ਰਹੋਗੇ, ਲੋਕਾਂ ਨੂੰ ਕਿੰਨਾ ਚਿਰ ਪੁੱਛਦੇ ਰਹੋਗੇ, ਤੂੰ ਦੱਸ ਤੂੰ ਦੱਸ, ਆਪੇ ਹੀ ਅੰਦਰੋਂ ਕੱਢੋ ਆਪੇ ਹੀ ਨਹੀਂ, ਹਰ ਇੱਕ ਦੇ ਅੰਦਰ। ਜਿਹੜਾ ਤੀਰਥ ਗੁਰੂ ਨਾਨਕ ਦੇ ਅੰਦਰ ਛੱਲਾ ਮਾਰਦਾ ਸੀ, ਉਹ ਦਿਮਾਗ ਉਹ ਛੱਲਾਂ ਤੇਰੇ ਅੰਦਰ ਵੀ ਹੈਗੀਆਂ, ਪਰ ਤੈਨੂੰ ਕੱਢਣੀਆਂ ਨਹੀਂ ਆਉਂਦੀਆਂ। ਜਿਹੜੀ ਕਬੀਰ ਜੀ ਦੇ ਅੰਦਰ ਲਹਿਰ ਆਈ ਸੀ ਉਹ ਤੇਰੇ 'ਚ ਵੀ ਹੈਗੀ ਹੈ, ਜਿਹੜੇ ਆਈਡੀਏ ਉਹਨਾਂ ਨੂੰ ਆ ਰਹੇ ਆ ਤੇਰੇ ਨੂੰ, ਤੈਨੂੰ ਵੀ ਆ ਸਕਦੇ ਆ। ਬਸ ਇਹ ਹੈ ਬੰਦਾ ਆਪਣੇ ਆਪ ਨੂੰ ਸਮਝੇ, ਸਹੀ ਬਾਹਰ ਵਾਲਾ ਛੱਡ ਕੇ ਅੰਦਰ ਵਾਲੇ ਨੂੰ ਸਮਝੇ। ਅੰਦਰ ਹੁਣ ਅੱਖਾਂ ਬੰਦ ਕਰਕੇ ਨਾ ਲੱਗ ਜੋ ਲੱਭਣ ਵੀ ਕੋਈ ਅੰਦਰ ਚਸ਼ਮਾ ਹੈ, ਪਤਾ ਨਹੀਂ ਕੀ ਹੈ, ਦਿਮਾਗ ਹੈ, ਇਹਨੂੰ ਖੋਲਣਾ ਹੈ, ਬਸ ਇਹਨੂੰ ਚਲਾਉਣਾ, ਫਿਰ ਆਪੇ ਆਈਡੀਏ ਆਉਣੇ ਆ, ਅੰਦਰੋਂ ਹੀ ਫੁੱਟ ਜਾਣਾ, ਫਿਰ ਨਜ਼ਾਰਾ ਆ ਜਾਣਾ, ਵੀ ਖੁਸ਼ ਹੋ ਜਾਣਾ, ਮਨ ਖਿੜਿਆ ਖਿੜਿਆ ਰਹਿਣਾ ਹਰ ਵੇਲੇ, ਜਦੋਂ ਜੀ ਕੀਤਾ ਜਦੋਂ ਜੀ ਕੀਤਾ ਇਸ਼ਨਾਨ ਕਰ ਲਾਂਗੇ, ਸੌਖੇ ਹੋ ਜਾਣ। ਠੀਕ ਹੈ ਜੀ ਗੱਲ, ਹਾਂਜੀ ਅੱਗੇ।
ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਏ,
ਗਿਆਨ ਦੁਆਰਾ ਚੰਗੇ ਸਤਸੰਗੀਆਂ ਨੂੰ ਕਿੰਨੇ ਮਿਲੇ, ਸੱਜਣਾਂ ਨੂੰ ਮਿਲੇ, ਚੰਗੇ ਲੋਕਾਂ ਨੂੰ ਮਿਲੇ, ਸਹੀ ਬੰਦਿਆਂ ਨੂੰ ਮਿਲੇ, ਇਮਾਨਦਾਰਾਂ ਨੂੰ ਮਿਲੇ, ਤੇ ਠੀਕ ਬੰਦਿਆਂ ਨੂੰ ਮਿਲ ਕੇ ਅਸੀਂ ਵੀ ਠੀਕ ਹੋ ਗਏ। ਜਿਨ੍ਹਾਂ ਨੇ ਚਸ਼ਮੇ ਫੁੱਟੇ ਹੋਏ ਸੀ ਉਹਨਾਂ ਨੂੰ ਵੇਖ ਵੇਖ ਕੇ ਸਾਡੇ ਵਾਲਾ ਵੀ ਫੁੱਟ ਗਿਆ ਚਸ਼ਮਾ, ਸਾਡਾ ਵੀ ਚੱਲ ਪਿਆ। ਜਿਵੇਂ ਪੁੱਠੇ ਪਾਸੇ ਪਏ ਬੰਦਿਆਂ ਦੇ ਮਗਰ ਲੱਗ ਕੇ ਬੰਦਾ ਪੁੱਠੇ ਪਾਸੇ ਪੈ ਜਾਂਦਾ, ਸਹੀ ਬੰਦਿਆਂ ਦੇ ਮਗਰ ਲੱਗ ਕੇ ਕਹਿੰਦੇ ਅਸੀਂ ਵੀ ਠੀਕ ਹੋ ਗਏ। ਜਿਨ੍ਹਾਂ ਦਾ ਦਿਮਾਗ ਚੱਲਦਾ ਹੁੰਦਾ, ਦਿਮਾਗੀ ਬੰਦਿਆਂ ਦੇ ਵਿੱਚ ਬੈਠੋਗੇ ਦਿਮਾਗੀ ਬਣੋਗੇ ਨਾ ਭਾਈ। ਜਿਹੜੇ ਬੰਦੇ ਕਾਇਮ ਹੋਣਗੇ, ਨਵਾਂ ਨਵਾਂ ਸੋਚਦੇ ਆ, ਉਹਨਾਂ ਦੇ ਵਿੱਚ ਬੈਠੋਗੇ ਵੀ ਕਿਵੇਂ ਸੋਚਦਾ, ਆਹ ਕੰਮ ਕਿਵੇਂ ਕਰਦਾ। ਨਵਾਂ ਸੋਚਣ ਵਾਲਾ ਬੰਦਾ ਨਵਾਂ ਸੋਚਦਾ 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 ਫਿਰ ਉਹ ਵੀ ਸੋਚਣ ਲੱਗ ਜਾਂਦਾ। ਆ ਕੈਮਰਾ ਚਲਾਉਂਦਾ ਮੁੰਡਾ ਇਹਦੇ ਕੋਲ ਬੈਠੇ ਰਹੋ ਵੇਖੀ ਜਾਓ ਤੇ ਦੱਸੋ ਮਹੀਨੇ ਦੋ ਮਹੀਨਿਆਂ ਚ ਆ ਨਹੀਂ ਜਾਂਦਾ ਹਿਸਾਬ ਜਿਹਾ ਵੀ ਕਿਵੇਂ ਚਲਾਉਂਦਾ ਸੀ ਆਈਡੀਆ ਨਹੀਂ ਲੱਗਦਾ ਵੇਖੀ ਜਾਓ ਬਸ ਦਿਮਾਗੀ ਬੰਦਿਆਂ ਚ ਬੈਠੋਗੇ ਦਿਮਾਗੀ ਬਣ ਜਾਓਗੇ ਬਹਿਣਾ ਹੀ ਕਮਲਿਆਂ ਦੇ ਵਿੱਚ ਹੈ ਗੱਲਾਂ ਹੀ ਉਹਨਾਂ ਨਾਲ ਮਾਰਨੀਆਂ ਨੇ ਜਦੋਂ ਮੈਂ 20 ਸਾਲ ਦਾ ਸੀ ਉਦੋਂ ਵੀ ਮੈਂ ਤਾਸ਼ ਵਾਲਿਆਂ 'ਚ ਹੀ ਬਹਿੰਦਾ ਸੀ ਅੱਜ 40 ਸਾਲ ਦਾ 40 ਵਾਲ ਸਾਲਾਂ 'ਚ ਵੀ ਤਾਸ਼ ਵਾਲਿਆਂ ਨਾਲ ਹੀ ਬੈਠਾ 60 ਸਾਲ ਦਾ ਬੁੜਾ ਬਣਿਆ ਮੈਂ 60 ਸਾਲ ਦਾ ਵੀ ਉੱਥੇ ਹੀ ਬੈਠਾ ਫਿਰ ਤਾਸ਼ਾਂ ਦਾ ਹੀ ਹਿਸਾਬ ਕਿਤਾਬ ਆਉਣਾ ਬਾਕੀ ਤੇ ਕੱਖ ਨਹੀਂ ਪਤਾ ਲੱਗਣਾ ਹੁਣ ਜੇ ਤੁਸੀਂ ਕਹੋਗੇ ਵੀ ਲੈ ਹੁਣ ਗਿਆਨੀ ਕਿੱਥੋਂ ਲਿਆਈਏ ਸਾਡੇ ਪਿੰਡ 'ਚ ਤੇ ਹੈਗੀ ਇਹੋ ਜਿਹੇ ਕਿਹਦੇ ਨਾਲ ਬੈਠੀਏ ਅੱਜ ਕੱਲ੍ਹ ਤੇਰੇ ਕੋਲ ਕਿਤਾਬ ਹੈਗੀ ਹੈ ਕਿਤਾਬਾਂ ਚੱਕ ਲੈ ਜਿਹੜੇ ਦਿਮਾਗੀ ਬੰਦੇ ਹੈ ਗੋਰਿਆਂ ਦੀਆਂ ਕਿਤਾਬਾਂ ਪੰਜਾਬੀ ਵਿੱਚ ਟ੍ਰਾਂਸਲੇਟ ਕੀਤੀਆਂ ਮਿਲ ਜਾਂਦੀਆਂ ਉਹ ਲੱਥਾ ਕੀਤਾ ਮਿਲ ਜਾਂਦਾ ਹੈ ਗੋਰਿਆਂ ਦੀਆਂ ਲਿਖੀਆਂ ਕਿਤਾਬਾਂ ਨੇ ਵੱਡੇ ਵੱਡੇ ਬੰਦੇ ਇੰਨਾ ਵਧੀਆ ਦਿਮਾਗੀ ਸਾਇੰਟਿਸਟ ਹੋਏ ਹੈ ਉਹਨਾਂ ਦੀ ਕਿਤਾਬ ਨਾਲ ਬਹਿ ਕੇ ਜਦੋਂ ਏਦਾਂ ਲੱਗੇਗਾ ਉਹਨਾਂ ਨਾਲ ਗੱਲਬਾਤ ਕਰ ਰਹੇ ਹੈ ਮੰਨ ਲਓ ਮੈਂ ਬੈਠਾ ਮੇਰੇ ਸਾਹਮਣੇ ਬੰਦਾ ਬੈਠਾ ਸਿੰਪਲ ਜਿਹਾ ਉਹਦੇ ਨਾਲ ਗੱਲ ਕਰਦਾ ਉਹਨੂੰ ਸਮਝ ਨਹੀਂ ਆਉਂਦੀ ਠੀਕ ਹੈ ਹੁਣ ਬੈਠਾ ਉਹਦੇ ਨਾਲ ਗੱਲ ਕਰਦਾ ਉਹਦੇ ਸਮਝ ਵਿੱਚ ਨਹੀਂ ਪੈਂਦੀ ਨਾ ਉਹ ਮੇਰੀ ਗੱਲ ਸਮਝੇ ਤੇ ਇੱਕ ਚੰਗੇ ਤੁਸੀਂ ਰਾਈਟਰ ਦੀ ਜਦੋਂ ਕਿਤਾਬ ਚੱਕੀ ਹੈ ਹੁਣ ਗੱਲ ਤੁਸੀਂ ਉਹਦੇ ਨਾਲ ਕਰ ਰਹੇ ਉਹ ਗੱਲਾਂ ਸੁਣਾ ਰਿਹਾ ਅੱਗੋਂ ਦਿਮਾਗ ਅੱਗੋਂ ਉਹਦੀਆਂ ਗੱਲਾਂ ਦੇ ਜਵਾਬ 'ਚ ਆਪਣਾ ਦਿਮਾਗ ਵੀ ਚੱਲਦਾ ਵੀ ਅੱਛਾ ਇੱਦਾਂ ਫਿਰ ਇੱਦਾਂ ਕਿਵੇਂ ਅੱਗੋਂ ਉਹ ਹੋਰ ਗੱਲ ਕਰਦਾ ਆਪਣਾ ਨਾਲ ਦਿਮਾਗ ਚੱਲਦਾ ਹੁਣ ਅਸੀਂ ਉਹਦੇ ਨਾਲ ਬੈਠੇ ਚਾਹ ਪੀ ਰਹੇ ਹਾਂ ਚਾਹ ਪਹਿਲਾਂ ਵੀ ਪੀਂਦੇ ਸੀ ਹੁਣ ਵੀ ਪੀਂਦੇ ਪਹਿਲਾਂ ਵਾਲਾ ਬੰਦਾ ਗੱਲ ਨਹੀਂ ਸਮਝਦਾ ਫਿਰ ਉਹ ਕੀ ਕੀਤਾ ਚਾਹ ਪੀਂਦਿਆਂ ਨਾਲ ਕਿਤਾਬ ਖੋਲ੍ਹੀ ਹੋਈ ਹੈ ਹੁਣ ਗੱਲਬਾਤ ਉਹਦੇ ਨਾਲ ਚੱਲ ਰਹੀ ਆ ਤੇ ਫਲਾਣਾ ਇਹ ਤੇ ਉਹ ਬੰਦਾ ਜਿਹਨੂੰ ਦੁਨੀਆ ਪੜ੍ਹਦੀ ਹੈ ਉਹਦੇ ਨਾਲ ਜਦੋਂ ਗੱਲਬਾਤ ਕਰਦੇ ਹਾਂ ਫਿਰ ਆਪਣਾ ਦਿਮਾਗ ਚੱਲਦਾ ਗੋ ਦੀ ਸੋ ਗੱਲਾਂ ਸੁਣਦੇ ਹਾਂ ਫਿਰ ਵਾਰਤਾਲਾਪ ਉਹਦੇ ਨਾਲ ਹੋ ਜਾਂਦੀ ਘੰਟਾ ਉਹਦੇ ਨਾਲ ਬਹਿ ਜਿਹਦੀ ਕਿਤਾਬ ਪੜ੍ਹਦਾ ਅਸਲ ਵਿੱਚ ਤੂੰ ਉਹਦੇ ਨਾਲ ਬੈਠਦਾ ਉਹਦੇ ਨਾਲ ਗੱਲਬਾਤ ਕਰਦਾ ਤੇ ਜ਼ਿਆਦਾ ਵਧੀਆ ਉਹ ਹੈ ਜਦੋਂ ਇਕੱਲਾ ਸੁਣਦਾ ਨਹੀਂ ਨਾਲ ਬੋਲਦਾ ਹੰਗੂਰਾ ਭਰਦਾ ਸੁਣਾਉਂਦਾ ਤੂੰ ਜਦੋਂ ਗੱਲ ਡਿਸਕਸ਼ਨ ਕਰਦਾ ਹੈ ਕਈਆਂ ਦੇ ਡੈੱਡ ਦਿਮਾਗ ਨੇ ਕਿਤਾਬ ਪੜ੍ਹਦੇ ਨੇ ਬਸ ਅੱਖਾਂ ਬੰਦ ਕਰਕੇ ਪੜ੍ਹੀ ਜਾਂਦੇ ਨੇ ਵੀ ਜੋ ਲਿਖਿਆ ਬਸ ਉਹਨੂੰ ਸੱਚ ਮੰਨੀ ਜਾਂਦੇ ਨੇ ਇਹ ਨਹੀਂ ਦਿਮਾਗ ਆਪਣਾ ਵੀ ਚੱਲੇ ਵੀ ਠੀਕ ਨਹੀਂ ਲੱਗਦੀ ਗੱਲ ਆਹ ਗੱਲ ਠੀਕ ਹੈ ਆਹ ਬਹੁਤ ਵਧੀਆ ਇੱਥੇ ਮੈਨੂੰ ਠੀਕ ਨਹੀਂ ਲੱਗੀ ਉੱਥੇ ਰੁਕਣਾ ਪੈਣਾ ਦਿਮਾਗ ਲੜਾਉਣਾ ਪੈਣਾ ਉਹ ਪੈਰੇ ਨੂੰ ਨਾ ਤੁਸੀਂ ਨਿਸ਼ਾਨੀ ਲਾ ਲਓ ਵੀ ਆਹ ਗੱਲ ਮੈਨੂੰ ਠੀਕ ਨਹੀਂ ਲੱਗੀ ਹੋਰ ਦੋ ਚਾਰ ਨਾਲ ਗੱਲ ਕਰਕੇ ਵੇਖੂੰਗੀ ਇਹ ਠੀਕ ਨਹੀਂ ਲੱਗੀ ਮਤਲਬ ਡਿਸਕਸ਼ਨ ਕਰੋ ਪੜ੍ਹੋ ਨਾ ਅੱਗੋਂ ਬੋਲੋ ਵੀ ਆਪਣਾ ਦਿਮਾਗ ਨਾਲ ਨਾਲ ਚੱਲੇ ਪੂਰਾ ਐ ਲੱਗੇ ਜਿਵੇਂ ਗੱਲਬਾਤ ਕਰ ਰਹੇ ਹੁੰਦੇ ਆ ਸਵਾਲ ਜਵਾਬ ਕਰਦੇ ਹੁੰਦੇ ਆ ਲਿਖਾਰੀ ਨਾਲ ਗੱਲਾਂ ਕਰਦੇ ਆ ਸਵਾਲ ਜਵਾਬ ਚੱਲਦੇ ਨੇ ਜਿਵੇਂ ਤੇ ਆਪੇ ਦਿਮਾਗ ਚੱਲੇ ਆਪੇ ਖੁੱਲ ਜਾਏ ਪਰ ਇੱਧਰ ਵਾਲੇ ਪਾਸੇ ਧਿਆਨ ਨਹੀਂ ਹੁੰਦਾ ਕਿਸੇ ਦਾ ਸੋ ਇਸ ਕਰਕੇ ਚਲੋ ਆਪਾਂ ਪੜ੍ਹ ਰਹੇ ਹਾਂ ਜਿਹੜਾ ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਪਾਏ ਅੱਗੇ
ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ
ਇਹਦੇ ਘਰੇ ਹੀ ਮਲਾਪ ਹੋ ਗਿਆ ਬਾਹਰ ਤੇ ਜਾਣਾ ਹੀ ਨਹੀਂ ਪਿਆ ਪਰਚ ਗਿਆ ਮਨ ਅੰਦਰ ਹੀ ਪਰਚਾ ਪੈ ਗਿਆ ਅੰਦਰ ਹੀ ਮਲਾਪ ਹੋ ਗਿਆ ਬਾਹਰ ਫੇਰਨ ਵਾਲਾ ਕੰਮ ਹੀ ਖਤਮ ਹੋ ਗਿਆ ਬਾਹਰ ਭਟਕਣਾ ਹੀ ਖਤਮ ਹੋ ਗਈ ਅੱਗੇ
ਪਾਖੰਡ ਜਲ ਕਾਲ ਨਾ ਛੋੜੀ ਲੈ ਜਾਸੀ ਪਤ ਗਵਾਏ
ਬਾਕੀ ਕਹਿੰਦੇ ਦੁਨੀਆ ਪਖੰਡ ਵਾਲੇ ਪਾਸੇ ਤੁਰੀ ਹੈ ਕੋਈ ਕਹਿੰਦਾ ਉੱਥੇ ਨਹਾਉਣਾ ਕੋਈ ਕਹਿੰਦੇ ਵਰਤ ਰੱਖਣਾ ਕੋਈ ਕਹਿੰਦਾ ਫਲਾਣੇ ਨੂੰ ਖੁਸ਼ ਕਰਨਾ ਕਹਿੰਦੇ ਲੋਕ ਬਾਹਰ ਨੂੰ ਤੁਰੇ ਹੈ ਜਨਮ ਗਵਾ ਲੈਂਦੇ ਹੈ ਭਟਕਦੇ ਫਿਰਦੇ ਰਹਿੰਦੇ ਹੈ ਇੱਧਰੋਂ ਟਰਾਲੀਆਂ ਭਰ ਲੈਣਗੇ ਕਹਿਣਗੇ ਉੱਧਰ ਨੂੰ ਚੱਲੇ ਆ ਉੱਧਰ ਵਾਲੇ ਕਹਿਣਗੇ ਇੱਧਰ ਨੂੰ ਯਾਤਰਾ ਚੱਲੇ ਆ ਕਹਿੰਦੇ ਐਂ ਗੇੜੇ ਕੱਢਦੇ ਰਹਿੰਦੇ ਹੈ ਭਟਕਦੇ ਹੀ ਜ਼ਿੰਦਗੀ ਨਿਕਲ ਜਾਂਦੀ ਸਾਰੀ ਪਖੰਡ ਜਮਕਾਲ ਨਾ ਛੋੜੀ ਵਕਾਰ ਕਹਿੰਦੇ ਪਖੰਡ ਕਰਨ ਨਾਲ ਬੰਦੇ ਦੇ ਨਹੀਂ ਜਾਂਦੇ ਲੈ ਜਾਸੀ ਪਤ ਗਵਾਏ
ਨਾਨਕ ਨਾਮ ਰਤੇ ਸੇ ਬੂਰੇ ਸੱਚੇ ਸਿਉਣ ਬਣਾਏ
ਇਹਦੇ ਜਿਹੜਾ ਗਿਆਨ ਨਾਲ ਰੰਗਿਆ ਗਿਆ ਨਾ ਉਭਰਿਆ ਉਹ ਉੱਚਾ ਉਹ ਉੱਠਿਆ ਭਲਾ ਉਹਦਾ ਹੋਇਆ ਉਹ ਉੱਚਾ ਉੱਠ ਗਿਆ ਉੱਚਾ ਉਭਰਿਆ ਸਾਰਿਆਂ ਚੋਂ ਜਿਹੜਾ ਗਿਆਨ ਵਾਲੇ ਪਾਸੇ ਤੁਰਿਆ ਅਕਲ ਵਾਲੇ ਪਾਸੇ ਤੁਰਿਆ ਨਵਾਂ ਸੋਚਣ ਲੱਗਾ ਸਾਡਾ ਪਿੰਡ ਹੈ ਪਿੰਡਾਂ ਦੇ ਵਿੱਚ ਹਿਸਾਬ ਲਾਓ ਇੱਕ ਬੰਦਾ ਸੀ ਉਹ ਪੜ੍ਹਾਈ ਕਰਦਾ ਰਿਹਾ ਲੋਕੀ ਕਹਿੰਦੇ ਕਿਤਾਬੀ ਕੀੜਾ ਬਣਿਆ ਸਾਰਾ ਦਿਨ ਲੱਗਿਆ ਰਹਿੰਦਾ ਪੜ੍ਹਦਾ ਰਹਿੰਦਾ ਨਹੀਂ ਬੈਠਾ ਅੱਜ ਜੱਜ ਬਣਿਆ ਯਾਰ ਉਹ ਅਲੱਗ ਸੀ ਉਹ ਉੱਭਰਿਆ ਪਿੰਡ ਚੋਂ, ਨਾਮ ਬਣਾ ਗਿਆ ਆਪਣਾ, ਵਕੀਲ ਬਣਿਆ, ਐਡਵੋਕੇਟ ਦੀ ਡਿਗਰੀ ਮਿਲ ਗਈ, ਜੱਜ ਬਣ ਗਿਆ, ਡਾਕਟਰ ਬਣ ਗਿਆ, ਮੇਰੇ ਪਿੰਡ ਦਾ ਕਿੱਥੇ ਦੀ ਕਿੱਥੇ ਪਹੁੰਚ ਗਿਆ, ਉੱਭਰਿਆ ਅੱਗੇ ਹੋ ਗਿਆ ਨਾ ਭਲਾ। ਏਦਾਂ ਹੀ ਆਪਾਂ ਵੀ ਸੋਚਣਾ, ਪੁਰਾਣਾ ਸਮਾਂ ਜਿਹੜਾ ਲੰਘ ਗਿਆ, ਹੁਣ ਅਗਲਾ ਕਹਿੰਦਾ ਪਿੱਛੇ ਕਿੱਥੇ ਜਾਈਏ, ਕਿਹੜੀਆਂ ਪੜ੍ਹਾਈਆਂ ਕਰੀਏ, ਬੈਕ ਤੇ ਮੁੜਿਆ ਨਹੀਂ ਜਾਂਦਾ, ਨਹੀਂ ਪਾਈ, ਅੱਜ ਤੋਂ ਹੀ ਸ਼ੁਰੂ ਕਰੀਏ, ਵੱਖਰਾ ਸੋਚੋ, ਨਵਾਂ ਕਰੋ, ਅਲੱਗ ਸੋਚੋ, ਛੋਟੇ ਤੋਂ ਛੋਟਾ ਕੰਮ, ਕੰਮ ਕੋਈ ਛੋਟਾ ਨਹੀਂ, ਸਬਜ਼ੀਆਂ ਹੀ ਬੀਜ ਲਈਏ, ਨਿੱਕੇ ਨਿੱਕੇ ਕੰਮ ਕਰ ਲਈਏ। ਭੈਣਾਂ ਮੇਰੀਆਂ, ਮੈਂ ਵੇਖਦਾ ਸੀ ਕੱਲ ਇੱਕ ਬੀਬੀ, ਉਹ ਕਹਿੰਦੇ ਜੀ ਇੱਕੋ ਹੀ ਇੱਛਾ ਹੈ, ਮੈਂ ਕਿਹਾ ਕਿ ਵੀ ਆ ਛੋਟਾ ਜਿਹਾ ਪਲਾਟ ਹੋਵੇ ਤੇ ਘਰ ਦੀਆਂ ਸਬਜ਼ੀਆਂ ਬੀਜੀਏ, ਥਾਂ ਹੈ, ਜਗ੍ਹਾ ਹੈ, ਮਿਸ ਕੀ ਕਰਦੇ ਆ ਵੀ ਘਰ ਦਾ ਬੀਜੀਏ, ਤੇ ਜੇ ਬੀਜਣਾ ਪੈਣਾ ਨਾ ਪਿਆਰਿਓ, ਨਵਾਂ ਆਪਣਾ ਬੀਜਣਾ ਹੈ ਤੇ ਫਿਰ ਘੰਟਾ ਦੋ ਘੰਟੇ ਸਬਜ਼ੀਆਂ ਤੇ ਲਾਉਣੇ ਪੈਂਦੇ ਆ। ਆ ਪਿੰਡਾਂ ਦੇ ਵਿੱਚ ਕਈਆਂ ਦੇ ਘਰ ਤੇ ਬਹੁਤ ਥਾਂ ਹੈ, ਵੱਡੇ ਵੱਡੇ ਵਿਹੜੇ ਆ, ਪਰ ਨਹੀਂ ਕਰਨਾ ਨਹੀਂ ਚਾਹੁੰਦਾ ਕੋਈ। ਅਗਲਾ ਕਹਿੰਦਾ ਮਿੱਟੀ ਨਾਲ ਮਿੱਟੀ ਹੋਣਾ ਪੈਣਾ, ਹੱਥ ਲਵੇੜਨੇ ਪੈਣਗੇ, ਇੱਥੇ ਰੂੜੀ ਪਾਈਏ, ਘਰ ਦਾ ਕਰੀਏ, ਕਿਹੜਾ ਕਰੇ, ਗੁਡਾਈ ਕੌਣ ਕਰੇ। ਪਰ ਭੈਣੋ ਭਰਾਵੋ ਬੜਾ ਨਜ਼ਾਰਾ ਆਉਂਦਾ, ਗਾਜਰਾਂ ਬੀਜੋ, ਜਦੋਂ ਘਰ ਦੀਆਂ ਪੱਟ ਕੇ ਲਿਆਓਗੇ ਆਪਣੇ ਆਪ ਨੂੰ ਐਂ ਫੀਲਿੰਗ ਵਧੀਆ ਆਉਂਦੀ। ਘਰੇ ਮੂਲੀਆਂ ਬੀਜੀਆਂ, ਘਰੇ ਗਾਜਰਾਂ ਬੀਜੀਆਂ, ਸਿਆਲੂ ਕੱਦੂ ਬੀਜੇ ਐ, ਸਲਗਮ ਬੀਜਦੇ ਆ, ਧਨੀਆ ਬੀਜਦੇ ਆ, ਪਾਲਕ ਬੀਜਦੇ ਆ, ਜਦੋਂ ਆਪਣੇ ਘਰ ਬੀਜਿਆ ਹੁੰਦਾ ਹੈ, ਪੱਟ ਕੇ ਤੋੜ ਕੇ ਲਿਆਉਂਦੇ ਆ, ਉਹਦਾ ਨਜ਼ਾਰਾ ਹੀ ਕੁਝ ਵੱਖਰਾ ਹੈ। ਪਰ ਜ਼ਹਿਰਾਂ ਖਾ ਲੈਣਗੇ, ਡੱਕਾ ਨਹੀਂ ਤੋੜ ਕੇ ਰਹਿ, ਹਿੰਮਤ ਨਹੀਂ ਕਰੇ ਕਿਹੜਾ। ਮੱਝ ਗਾਂ ਰੱਖਣੀ ਹੋਵੇ ਕਿੰਨੀ ਮਿਹਨਤ ਲੱਗਦੀ ਹੈ, ਪਰ ਕਰਨੀ ਤੇ ਚਾਹੀਦੀ ਹੈ, ਫਿਰ ਜੇ ਅਸੀਂ ਕਰਾਂਗੇ ਆਪੇ ਸੌਖੇ ਰਹਾਂਗੇ। ਪਰ ਕਰਨਾ ਕੋਈ ਚਾਹੁੰਦਾ ਨਹੀਂ, ਬਸ ਇੱਦਾਂ ਬੈਠੇ ਆ, ਫਿਜ਼ੀਕਲੀ ਕੋਈ ਕੰਮ ਕਰਨਾ ਨਾ ਪਵੇ, ਜ਼ਹਿਰਾਂ ਖਾਈ ਜਾਂਦੇ ਆ, ਬਿਮਾਰ ਪਹਿਲਾਂ ਹੋਰ ਡਿੱਗਦੇ ਆ ਫਿਰ। ਤਾਂ ਕਰਕੇ ਕੋਸ਼ਿਸ਼ ਕਰੋ, ਥੋੜਾ ਕਰੀਏ, ਬਹੁਤਾ ਕਰੀਏ, ਆਪਣੇ ਜੋਗੀਆਂ ਸਬਜ਼ੀਆਂ ਬੀਜ ਲਈਏ। ਲੋਕਾਂ ਨੇ ਗਮਲੇ ਰੱਖੇ ਆ ਘਰਾਂ ਦੇ ਵਿੱਚ, ਵੱਡੇ ਵੱਡੇ ਗਮਲੇ ਬਣਾ ਕੇ ਉਹਦੇ ਵਿੱਚ ਰੱਖੇ ਆ ਧਨੀਆ ਬੀਜ ਕੇ, ਘਰ ਦਾ ਜਿਹੜਾ ਸਮਾਨ ਹੈ ਅਸੀਂ ਬੀਜਿਆ। ਹੁਣ ਤੁਸੀਂ ਇੱਕ ਸੁਣੋ, ਮਰਚਾਂ ਮੁੱਲ ਲੈ ਕੇ ਆਓ, ਵੀ ਮੈਂ ਮਰਚਾਂ ਮੁੱਲ ਲੈਣੀ ਹੈ। ਪਰ ਇੱਕ ਹੁੰਦਾ ਹੈ ਕਿ ਮਰਚਾਂ ਸਿੱਧੀਆਂ ਖਰੀਦੀਆਂ ਕਿਸੇ ਘਰੋਂ, ਪਤਾ ਵੀ ਪਿੰਡ 'ਚ ਫਲਾਣੇ ਬੰਦੇ ਨੇ ਮਰਚਾਂ ਬੀਜੀਆਂ, ਮਰਚਾਂ ਸਿੱਧੀਆਂ ਖਰੀਦੀਆਂ, ਪਿਆ ਲਈਆਂ, ਸਾਲ ਦਾ 6 ਮਹੀਨਿਆਂ ਦਾ ਕੋਟਾ ਪੂਰਾ ਹੋ ਗਿਆ, ਘਰੇ ਪਿਆਈਆਂ, ਉਹਦੇ ਵਿੱਚ ਮਿਲਾਵਟ ਹੈਗੀ ਹੈ ਜਿਹੜੀ ਘਰੇ ਪਿਆਈਆਂ ਨਹੀਂ ਹੈਗੀ, ਨਾਲੇ ਸਸਤੀਆਂ ਪੈਣਗੀਆਂ। ਮੰਨ ਲਓ ਸਰੋਂ ਦਾ ਤੇਲ ਬੰਦਾ ਕਹਿੰਦਾ ਹੈ ਵੀ ਮੈਂ ਮੇਰੇ ਸਾਡੇ ਘਰੇ 30 ਲੀਟਰ ਸਰੋਂ ਦਾ ਤੇਲ ਚਾਹੀਦਾ, 30 ਬੋਤਲਾਂ, 30 ਲੀਟਰ ਸਾਡਾ ਸਰੋਂ ਦਾ ਤੇਲ ਲੱਗ ਜਾਂਦਾ, ਤੇ ਸਰੋਂ ਦਾ ਤੇਲ ਮੁੱਲ ਲੈ ਕੇ ਆਉਣਾ। ਅਗਲਾ ਕਹਿੰਦਾ 150 ਦੀ ਬੋਤਲ ਮਿਲਦੀ ਹੈ, ਲੀਟਰ ਮਿਲਦਾ, 120 ਰੁਪਈਏ ਮਿਲਦਾ। ਤੇ ਜੇ ਤੁਸੀਂ ਮੁੱਲ ਲੈ ਕੇ ਆਉਂਦੇ ਹੈ, ਤੁਸੀਂ ਸਰੋਂ ਖਰੀਦੋ, ਵੀ ਸਰੋਂ ਦਾ ਟਾਈਮ ਚੱਲ ਰਿਹਾ, ਸਰੋਂ ਤੁਸੀਂ ਮੁੱਲ ਖਰੀਦ ਲਓ, ਮੁੱਲ ਖਰੀਦ ਕੇ ਸਰੋਂ ਉਹਨੂੰ ਘਾਣੀ ਤੇ ਲੈ ਕੇ ਜਾਓ, ਫਿਰ ਖਲ ਵਿਕ ਜਾਣੀ ਹੈ ਜਾਂ ਘਰੇ ਮੱਝ ਗਾਂ ਰੱਖੀਏ ਵਰਤ ਲਓ, ਤੇ ਉਹ ਤੁਹਾਨੂੰ ਪੈਣਾ ਪੈ ਰਿਹਾ 70 ਰੁਪਈਏ ਲੀਟਰ, ਉਹ ਪੈ ਰਿਹਾ 120 ਰੁਪਈਏ, ਨਾਲੇ 1 ਲੀਟਰ ਮਗਰ 50 ਰੁਪਈਏ ਬਚ ਕੇ 1500-1600 ਦਾ ਫਾਇਦਾ ਹੋ ਗਿਆ, ਤੇ ਨਾਲੇ ਉਹਦੇ 'ਚ ਨੁਕਸਾਨ ਕੋਈ ਨਹੀਂ ਕਰਦਾ ਹੈ। ਸਰੋਂ ਖਰੀਦੀ ਹੈ ਸਿੱਧੀ, ਪਰ ਹੁਣ ਜਿਹੜਾ ਇਹ ਸਰੋਂ ਖਰੀਦ ਕੇ ਕਿਹੜਾ ਲਿਆਵੇ, ਫਿਰ ਕਹਾਣੀ ਤੇ ਕਿਹੜਾ ਲੈ ਕੇ ਜਾਵੇ, ਫਿਰ 1500 ਰੁਪਈਆ ਬਚੇਗਾ, ਪਰ 2 ਦਿਨ ਮਿਹਨਤ ਕਰਨੀ ਪੈਣੀ, ਹੱਥ ਤੇ ਹਿਲਾਉਣਾ ਪਊ, ਕਰਨਾ ਤੇ ਪੈਣਾ, 1500 ਰੁਪਈਆ ਵੀ ਬਚ ਜਾਣਾ ਹੈ ਵੀ ਠੀਕ, ਘਰ ਦਾ ਸਾਰਾ ਕੁਛ, ਪਰ ਕੋਈ ਨੀ ਕਰੀਏ ਰਾਜੀ, ਮੁੱਲ ਹੀ ਲਿਆ, ਹਰ ਮਹੀਨੇ ਪਊਆ ਜਾਂ ਚੱਕੀ ਫਿਰਨਗੇ ਦੁਕਾਨਾਂ, ਪਿੰਡਾਂ ਵਾਲੀਆਂ ਦੁਕਾਨਾਂ ਦੇ ਪਊਆ ਪਾ ਦੇ, 4 ਦਿਨ ਸਬਜ਼ੀ ਬਣ ਗਈ, ਫਿਰ ਚੱਕੀ ਫਿਰ, ਮਤਲਬ ਇਹਨੇ ਕਰਨਾ ਹੀ ਨਹੀਂ, ਕਰੇ ਕਰੇ ਘਰ ਦਾ ਬਣ ਗਿਆ ਸਾਰਾ, ਹਰ ਚੀਜ਼ ਤੁਸੀਂ ਘਰੇ ਕਰ ਸਕਦੇ ਹੋ, ਪਰ ਕਰੇ ਕਿਹੜਾ, ਕਰਕੇ ਰਾਜੀ ਦੀ ਗੱਲ, ਥੋੜੀ ਮਿਹਨਤ ਤੇ ਕਰਨੀ ਪੈਣੀ ਹੈ। ਕੁਛ ਵੀ ਤੁਸੀਂ ਛੋਟਾ ਮੋਟਾ ਘਰ ਦਾ ਬਣਾਉਣਾ ਹੈ, ਕਰਨਾ ਹੈ, ਉਹਨੂੰ ਘਰੇ ਕਰ ਕੀਤਾ ਜਾ ਸਕਦਾ, ਕਢਾਇਆ ਜਾ ਸਕਦਾ, ਕਹਾਣੀਆਂ ਬਣੀਆਂ ਨੇ, ਜਿਹੜੀ ਚੀਜ਼ ਮਰਜ਼ੀ ਕਢਾ ਲਓ, ਪਰ ਮੁੱਲ ਲੈ ਆਉਣੀ, ਕਢਾਉਣੀ ਨਹੀਂ, ਹਿੰਮਤ ਨਹੀਂ ਕਰਦੇ। ਹੁਣ ਅਗਲਾ ਕਹਿੰਦਾ ਬਦਾਮ ਰੋਗਣ ਚਾਹੀਦਾ, ਹੁਣ ਬਦਾਮ ਰੋਗਣ ਮਹਿੰਗਾ ਆਉਂਦਾ, ਬਦਾਮਾਂ ਦਾ ਤੇਲ ਮਹਿੰਗਾ ਆਉਂਦਾ, ਤੇ ਜੇ ਬੰਦਾ ਉਹੀ ਕਵੇ ਵੀ ਮੈਨੂੰ ਕਿੰਨਾ ਇੱਕ ਲੀਟਰ ਚਾਹੀਦਾ, ਉਹਨਾਂ ਨਾਲ ਗੱਲ ਕਰੇ ਘਾਣੀ ਵਾਲਿਆਂ ਨਾਲ, ਉਹ ਬਦਾਮ ਤੁਸੀਂ ਆਪ ਮੁੱਲ ਖਰੀਦੋ, ਖਰੀਦ ਕੇ ਲਿਆ ਕੇ ਘਾਣੀ ਤੇ ਉਹ ਸਾਰਾ ਕਰਾ ਲਓ, ਤੇ ਉਹ ਸਸਤਾ ਵੀ ਪਏਗਾ ਤੇ ਤੁਹਾਡੇ ਸਾਹਮਣੇ ਬਣਿਆ। ਪਰ ਇਹਦੇ ਲਈ ਥੋੜਾ ਜਿਹਾ ਟਾਈਮ ਤੇ ਕੱਢਣਾ ਪੈਂਦਾ, ਥੋੜੀ ਜਿਹੀ ਹਿੰਮਤ ਕਰਨੀ ਪੈਂਦੀ ਹੈ, ਚੱਕਣਾ ਪੈਂਦਾ ਸਮਾਨ, ਘਾਣੀ ਵਾਲੇ ਨੇ ਲਿਜਾਣਾ ਪੈਣਾ, ਚੱਕ ਕੇ ਵਾਪਸ ਲਿਆਉਣਾ ਪੈਣਾ। ਆਟਾ ਪਿਆਉਂਦਿਆਂ ਨੂੰ ਤੇ ਮੌਤ ਪੈ ਜਾਂਦੀ ਹੈ, ਅਸੀਂ ਇੰਨਾ ਵੀ ਔਖਾ ਅੱਜ ਕੱਲ੍ਹ, ਬਾਕੀ ਕੰਮ ਕਿਹੜਾ ਕਰੇ। ਚੇਤਾ ਹੀ ਹੈ ਨਿੱਕੇ ਹੁੰਦਿਆਂ ਮੈਂ ਵੇਖਿਆ ਵੀ ਆਟਾ ਪਿਆਉਣ ਵੇਲੇ ਵੀ ਅਗਲਾ ਕਹਿੰਦਾ ਯਾਰ ਕਿਹੜਾ ਮੱਥਾ ਮਾਰੇ। ਪਰ ਜੇ ਤੁਸੀਂ ਹੱਥੀਂ ਕਰੋਗੇ ਨਿੱਕੀਆਂ ਨਿੱਕੀਆਂ ਚੀਜ਼ਾਂ, ਹਰ ਚੀਜ਼ ਜਿਹੜੀ ਹੈ ਨਾ ਕੀਤੀ ਜਾ ਸਕਦੀ ਹੈ। ਏਦਾਂ ਹੀ ਘਰ ਬਣਦੇ ਹੈ ਜੀ, ਜਿਹੜੇ ਜਿਹੜੀ ਲੋਕੀ ਮਿਹਨਤੀ ਹੁੰਦੇ ਆ ਘਰ ਬਣਾਉਂਦੇ ਆ, ਜਿਹੜੇ ਨਿੱਕੀਆਂ ਨਿੱਕੀਆਂ ਚੀਜ਼ਾਂ ਜੋੜ ਤੋੜ ਕਰਦੇ ਆ, ਉਹ ਸਾਰਾ ਕੁਛ ਕਰ ਲੈਂਦੇ ਆ, ਸਭ ਕੁਛ ਬਣ ਜਾਂਦਾ, ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਤਾਂ ਕਰਕੇ ਸਾਰਿਆਂ ਨੂੰ ਬੇਨਤੀ ਹੈ ਥੋੜਾ ਜਿਹਾ ਕੰਮ ਵਾਲੇ ਪਾਸੇ ਧਿਆਨ ਦੇਈਏ, ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ, ਆਪਣੇ ਫਰਜ਼ਾਂ ਨੂੰ ਸਮਝੀਏ, ਹਮੇਸ਼ਾ ਖੁਸ਼ ਰਹੀਏ, ਹੱਸਦੇ ਰਹੀਏ। ਅਟੈਚ ਵੀ ਰਹਿਣਾ ਤੇ ਡਿਟੈਚ ਵੀ ਰਹਿਣਾ, ਪਿਆਰ ਵੀ ਰੱਖਣਾ ਹੈ ਪਰ ਨਾਲ ਆਪਣੇ ਆਪ ਨੂੰ ਅਲੱਗ ਵੀ ਸੋਚਣਾ ਹੈ, ਇਦਾਂ ਨਹੀਂ ਵਿੱਚ ਫਸੇ ਹੀ ਰਹੀਏ, ਜ਼ਿੰਮੇਵਾਰੀਆਂ ਫਰਜ਼ ਜਿਹੜੇ ਨੇ ਉਹ ਆਪਣੇ ਪੂਰੇ ਨਿਭਾਉਂਦੇ ਰਹੀਏ। ਸੋ ਸਾਰੀ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੂਰੋਂ ਨੇੜਿਓਂ ਆ ਕੇ ਆਪਾਂ ਸਾਰਿਆਂ ਨੇ ਹਾਜ਼ਰੀ ਭਰੀ ਹੈ। ਆਉਣ ਵਾਲੇ ਦਿਨਾਂ ਵਿੱਚ ਸ਼ੁੱਕਰਵਾਰ ਤੇ ਸ਼ਨੀਵਾਰ ਦੀਵਾਨ ਨਹੀਂ ਕਰਨਾ ਰਾਤ ਦਾ, ਕਿਉਂਕਿ ਸ਼ਨੀਵਾਰ ਨੂੰ ਦੀਵਾਲੀ ਵੀ ਹੈ ਤੇ ਘਰਾਂ ਦੇ ਵਿੱਚ ਸਾਰੇ ਹੁੰਦੇ ਆਪੋ ਆਪਣੇ। ਮੇਰਾ ਪਹਿਲਾਂ ਤੇ ਮਨ ਸੀ ਕਿ ਪ੍ਰੋਗਰਾਮ ਕਰ ਲਈਏ ਘਰਾਂ ਦੇ ਵਿੱਚ, ਚਲੋ ਰਾਤ ਨੂੰ ਸੌਣ ਹੀ ਲੈਂਦੇ ਨੇ ਜਿਹਨਾਂ ਨੇ ਸੁਣਨਾ ਹੁੰਦਾ, ਪਰ ਫਿਰ ਮੈਂ ਇਹ ਸੋਚਿਆ ਵੀ ਸਾਡੇ ਵਾਲਿਆਂ ਨੇ ਕਿਹੜਾ ਦੀਵਾਲੀ, ਸਾਡੇ ਵਾਲੇ ਵੀ ਸਿੰਘ ਨੇ ਇੱਥੇ ਬੱਚੇ ਨੇ, ਕਿੰਨਾ ਕਈਆਂ ਦੇ ਵਿਆਹ ਹੋਏ ਹੈ, ਹਰ ਇੱਕ ਬੰਦੇ ਦੇ ਦਿਮਾਗ 'ਚ ਹੁੰਦਾ ਵੀ ਅਸੀਂ ਘਰੇ ਆਪਣੇ ਚੱਲੀਏ, ਬੱਚਿਆਂ 'ਚ ਜਾਈਏ, ਉੱਥੇ ਬੈਠੀਏ। ਸੋ ਇਸ ਕਰਕੇ ਸ਼ੁੱਕਰਵਾਰ ਦਾ ਤੇ ਸ਼ਨੀਵਾਰ ਦਾ ਪ੍ਰੋਗਰਾਮ ਨਹੀਂ ਹੋਣਾ, ਐਤਵਾਰ ਦਾ ਹੋਏਗਾ। ਐਤਵਾਰ ਨੂੰ ਵੈਸੇ ਵੀ ਕਹਿੰਦੇ ਵਿਸ਼ਵਕਰਮਾ ਡੇ ਹੁੰਦਾ ਨਾ, ਐਤਵਾਰ ਵਾਲੇ ਦਿਨ ਵਿਸ਼ਵਕਰਮਾ ਤੇ ਸਾਡੇ ਕੋਲ ਹੈ ਤੇ ਕਿਰਪਾ ਮੈਨੂੰ ਲੱਗਦਾ ਅਮਰੀਕਾ ਕੈਨੇਡਾ ਵਾਲਿਆਂ ਦੀ ਕਰੀ ਜਾਂਦਾ, ਸਾਰੀਆਂ ਕਾਢਾਂ ਨਵੀਆਂ ਨਵੇਂ ਨਵੇਂ ਔਜ਼ਾਰ, ਨਵੀਆਂ ਨਵੀਂ ਟੈਕਨੋਲੋਜੀ, ਸਾਰੀਆਂ ਮਸ਼ੀਨਾਂ, ਉਹ ਕੌਣ ਜ਼ਿਆਦਾ ਬਣਾ ਰਹੇ ਬਾਹਰ ਵਾਲੇ, ਉੱਥੇ ਹਰ ਚੀਜ਼ ਹੀ ਵੱਖਰੀ ਹੈ। ਅਸੀਂ ਆ ਇੱਥੇ ਨਾ ਜੇ ਆ ਬਾਹਰ ਖੇਤ ਐ ਕਰੀ ਗੋਰਿਆਂ ਨੂੰ ਕਹੀਏ ਵੀ ਚੱਕੋ ਖੇਤ, ਉਹ ਜਦੋਂ ਉਹ ਬਣਾਉਣਗੇ ਉਹ ਫਸਲ ਬੀਜਣਗੇ, ਇੱਦਾਂ ਦੇ ਟਰੈਕਟਰ, ਇੱਦਾਂ ਦਾ ਸਾਰਾ ਕੁਛ ਉਹਨਾਂ ਨੇ 10 ਸਾਲਾਂ ਵਿੱਚ ਐਂ ਕਰ ਦੇਣੇ ਨੇ, ਸਾਰਾ ਕੁਛ ਹੀ ਬਦਲ ਜਾਣਾ, ਹਰ ਚੀਜ਼ ਹੀ ਬਦਲ ਦੇਣਗੇ। ਐਡੇ ਐਡੇ ਵੱਡੇ ਹਲ, ਮਤਲਬ 50 ਫੁੱਟ ਚੌੜੇ ਹਲ ਐ ਜਾ ਰਹੇ ਨੇ, 50 ਫੁੱਟ ਇੱਕ ਗੇੜੇ 'ਚ 50 ਫੁੱਟ, ਸਾਡੇ ਵਾਲਾ 5 ਕੁ ਫੁੱਟ ਦਾ ਹੁੰਦਾ ਹਲ, 10 ਵਾਰੀ ਇੱਕ ਟਰੈਕਟਰ ਗੇੜਾ ਕੱਢਦਾ ਉਹ ਇੱਕ ਵਾਰ 'ਚ ਕਰ ਦਿੰਦੇ, ਇੱਦਾਂ ਦੇ ਹਲ ਬਣਾਏ, ਐਡੇ ਐਡੇ ਟਰੈਕਟਰ ਵੇਖੀ ਦੇ ਉਹਨਾਂ ਦੇ, ਹਰ ਚੀਜ਼ ਦੀ ਮਸ਼ੀਨ ਹੈ। ਏਦਾਂ ਹੀ ਵੱਡੇ ਵੱਡੇ ਜਦੋਂ ਬਦਾਮ ਝਾੜਦੇ ਐ, ਅਖਰੋਟ ਝਾੜਦੇ ਐ, ਐ ਫੜ ਲੈਂਦਾ ਦਰਖਤ ਨੂੰ ਜਾ ਕੇ ਮਸ਼ੀਨ, ਐ ਫੜਦੀ ਹੈ, ਐ ਫਲਾ ਦਿੰਦੀ ਹੈ ਸਾਰੇ ਬਦਾਮ ਥੱਲੇ, ਹਰ ਚੀਜ਼ ਇੰਨੇ ਸੋਹਣੇ ਤਰੀਕੇ ਨਾਲ ਬਣਾਈ ਹੋਈ ਹੈ, ਇੱਕ ਇੱਕ ਡ੍ਰੌਪ ਪੈ ਰਿਹਾ ਪਾਣੀ ਦਾ, ਇੱਕ ਇੱਕ ਬੂੰਦ ਪਾਣੀ ਦੀ ਜੜ ਦੇ ਵਿੱਚ ਪਈ ਜਾਂਦੀ ਹੈ, ਐ ਥੋੜਾ ਵੀ ਸਾਡੇ ਵਾਂਗੂ ਪਾਣੀ ਛੱਡਿਆ ਹੋਇਆ, ਇੱਕ ਇੱਕ ਬੂੰਦ ਪੈਂਦੀ ਹੈ, ਐ ਹਰ ਚੀਜ਼ ਦਾ ਧਿਆਨ ਕੀਤਾ ਹੋਇਆ, ਦਿਮਾਗੀ ਨੇ ਅਗਲੇ ਸਾਰੀਆਂ ਕਾਢਾਂ ਕੱਢਦੇ ਆ, ਦਿਮਾਗ ਚਲਾਉਂਦੇ ਆ, ਪੂਜਦੇ ਆ, ਸਮਝਦੇ ਨੇ, ਉਹ ਸਮਝੇ ਐ ਅਸੀਂ ਵਿਸ਼ਵਕਰਮਾ ਨੂੰ ਪੂਜਿਆ, ਉਹ ਸਮਝਦੇ ਆ ਟੈਕਨੋਲੋਜੀ ਕਿੱਦਾਂ ਆਉਂਦੀ ਹੈ। ਇਸ ਕਰਕੇ ਐਤਵਾਰ ਵਾਲਾ ਜਿਹੜਾ ਦੀਵਾਨ ਹੈ ਉਹ ਤੇ ਹੋਏਗਾ, ਤੇ ਆਪਾਂ ਥੋੜਾ ਜਿਹਾ ਆਪਣਾ ਦਿਮਾਗ ਚਲਾਈਏ, ਸਾਨੂੰ ਨਹੀਂ ਪਤਾ ਕਿਹੜਾ ਕਿਵੇਂ ਮੰਨਦਾ ਰਿਹਾ, ਕਿਹੜਾ ਕੀ ਕਰਦਾ ਰਿਹਾ, ਅਸੀਂ ਆਪਣਾ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਦੀਵਾਲੀ ਤੇ ਦੀਵਾਲੇ ਨਾ ਕੱਢੀਏ, ਆਪਣੇ ਆਪ ਨੂੰ ਸਿਆਣੇ ਬਣ ਕੇ ਰਹੀਏ, ਚੜ੍ਹਦੀ ਕਲਾ 'ਚ ਰਹੀਏ, ਅਕਲ ਵਾਲੇ ਰਹੀਏ, ਤੇ ਜੇ ਦਿਮਾਗ ਚੱਲ ਪਿਆ ਫਿਰ ਸਦਾ ਦੀਵਾਲੀ ਸਾਧ ਕੀ ਅੱਠੇ ਪੈਰ ਬਸੰਤ, ਫਿਰ ਹਰ ਵੇਲੇ ਬੰਦਾ ਖੁਸ਼ ਰਹਿੰਦਾ, ਹਰ ਵੇਲੇ ਚੜ੍ਹਦੀ ਕਲਾ 'ਚ ਰਹਿੰਦਾ, ਹਰ ਵੇਲੇ ਹੀ ਦੀਵਾਲੀ ਹੈ, ਫਿਰ ਦੀਵਾਲੀਆਂ ਦੀ ਲੋੜ वेट नहीं करनी पैंदी, फिर ते सदा ही दिवाली हुंदी। सो आओ सारयां दा धन्नवाद जिन्हां ने दूरों नेड़ियों आके हाजरी भरी है। ते आप जी ने पहला लंगर च बह के प्रशादा छक लेना, उस तो बाद जिहड़े कोई वीर मिलन वाले है थोड़ा चिर मिल के फिर घरों घरी चाला पाउणा है। ठंड दा मौसम है अजकल, मौसम बहुत सोहना है, सो चढ़दी कला विच रहिए, अपने आप नूं कायम रखिए।
तन है तन है गुरु नानक साहेब जी, तन है
तन है तन है गुरु नानक साहेब जी, तन है
तन है तन है गुरु अंगद साहिब जी, तन है
तन है तन है गुरु अंगद साहिब जी, तन है
तन है तन है
गुरु साहिब जी, तन है
तन है तन है तन है गुरु अमरदास जी, तन है
तन है तन है तन है गुरु अमरदास जी, तन है
तन है गुरु अमरदास,
तन है
तन प्यार तन है तन है गुरु रामदास जी, तन है तन है तन है गुरु राम, तन है तन है तन है तन है गुरु अर्जन साहिब जी, तन है
तन है तन है तन है गुरु अर्जन साहिब जी, तन है
तन है तन है श्री हरगोबिंद साहिब, तन है
तन है तन है तन है श्री हरगोबिंद साहिब, तन है
श्री हरगोबिंद साहिब गुरु श्री हर राय साहिब, तन है श्री हर कृष्ण साहिब, तन है
गुरु श्री हर राय साहिब, तन है गुरु श्री हर कृष्ण साहिब, तन है
राय साहिब, तन है गुरु
तन है
तन है तन है तन है गुरु तेग बहादुर साहिब, तन है
तन है तन है तन है गुरु तेग बहादुर साहिब, तन है
सच के तेग तन प्यार तन है गुरु गोविंद सिंह साहिब, तन है
तन है तन है तन है गुरु गोविंद सिंह साहिब, तन है
तन है तन है बोलो गुरु ग्रंथ साहिब जी, तन है
तन है तन है तन है गुरु ग्रंथ साहिब जी,
ਪੰਥ ਸਾਹਿਬ ਜੀ ਧੰਨ ਹੈ,
ਤੇਰਾ ਪੰਥ ਖਾਲਸਾ ਧੰਨ ਹੈ, ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ,
ਤੇਰਾ ਪੰਥ ਖਾਲਸਾ ਧੰਨ ਹੈ, ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ,
ਪੰਥ ਖਾਲਸਾ
ਸਤਨਾਮ ਸ੍ਰੀ ਵਾਹਿਗੁਰੂ ਕੋ, ਸਤਨਾਮ ਸ੍ਰੀ ਵਾਹਿਗੁਰੂ ਕੋ, ਸਤਨਾਮ ਸ੍ਰੀ ਵਾਹਿਗੁਰੂ ਕੋ, ਸਤਨਾਮ ਸ੍ਰੀ ਵਾਹਿਗੁਰੂ ਕੋ,
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਸਿਵ ਸਰਾਪ ਸੋਏ ਆਈ ਦਾਇਆ ਹੇ ਲੈ ਸਭ ਜਗ
ਲਗਿਆਈਆਂ ਕੁਰਿਆਈਆਂ ਵਾਚੇ ਧਰਮ ਹਧੂਰ
ਕਰਮੀਆਂ ਕੋ
ਜਿਤੀ ਨਾਮ ਦੇਵ ਸਕਟ
ਵਾਹਿਗੁਰੂ ਜੀ ਕਾ ਖਾਲਸਾ ਬੋਲੋ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਪਿੰਡ ਸਾਹਿਬ ਕਹੋ ਨਾਨਕ ਸਾਹਿਬ ਤੇਰੀ ਵੰਡਿਆਈ ਕੋਈ ਨਾਉ ਨਾ ਜਾਣੇ, ਮੇਰਾ ਵਾਹਿਗੁਰੂ
ਅਰਦਾਸ। ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਰੱਜਣ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ, ਕਰਨਾ ਉਹਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ, ਬੋਲੋ ਜੀ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦਿਗ ਚਲਾਈ ਤੇ ਗਵਾਹੀ ਦੇ ਕੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ, ਖਾਲਸਾ ਜੀ ਬੋਲੋ ਜੀ ਦਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਘਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ ਦੇਖ ਤੇ ਫਤਿਹ ਬਿਰਦ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚਮਕੀਆਂ ਝੰਡੇ ਵੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿੰਨ ਮਾੜਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ ਨੇ, ਉੱਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ। ਆਪ ਜੀ ਦੇ ਜਥਿਆਂ ਨੇ ਹਰੀ ਜਸ ਕੀਰਤਨ, ਗੁਰਮਤ ਦੀਆਂ ਵਿਚਾਰਾਂ ਕੀਤੀਆਂ। ਸਤਿਗੁਰੂ ਜੀ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮੇਰੇ ਆਪ ਜੀ ਦਾ ਨਾਮ ਜਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇ ਹੋ ਦਿਨ ਰਾਤ, ਨਾਨਕ ਵਾਹਿਗੁਰੂ ਜੀ ਤਨਸਰੀ ਮਹਲਾ ਪਹਿਲਾ, ਜੀਉ ਤਪ ਤੁਹੇ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਨ ਲਾਏ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਮਿਲ ਲਾਏ, ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ ਰਹਾਉ, ਜਿਨ ਕਨ ਕੀਤੇ ਅੱਖੀਂ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੇ ਪਵਨ ਅੱਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗ ਦਾਗ, ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀਂ ਜਾਏ, ਕਰਮ ਮਿਲੇ ਆਖਣ ਤੇਰਾ ਨਾਉ,
ਜੇਤ ਲਗ ਤਰਨਾ ਹੋਰ ਨਹੀਂ ਥਾਂ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾ ਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ